ਮਜ਼ਾ ਆਉਂਦਾ ਅੱਜ ਕੱਲ ਉਹਨਾਂ ਦੇ ਆਰਟੀਕਲ ਪੜ੍ਹ ਕੇ, ਬੜਾ ਸਿੱਧਾ ਲਿਖਦੇ ਨੇ ਟਰੰਪ ਸਾਹਿਬ ਬਾਰੇ, ਬੜਾ ਸਿੱਧਾ ਲਿਖਦੇ ਨੇ ਐਂਡਰੂ ਕੋਨ, ਹੀ ਇਜ਼ ਅਮੇਜ਼ਿੰਗ, ਬੜਾ ਮਜ਼ਾ ਆਉਂਦਾ ਉਹਨਾਂ ਦੇ ਆਰਟੀਕਲਸ ਪੜ੍ਹ ਕੇ, ਔਰ ਉਹ ਸਿੱਧੀ ਗੱਲ ਕਰਦੇ ਨੇ। ਔਰ ਦੂਸਰੀ ਜਿਹੜੀ ਗੱਲ ਹੈ ਕਿ ਯੈਸ ਵਾਪਸ ਆ ਜਾਂਦੇ ਮੁੱਦੇ ਤੇ, ਰਿਫੋਰਮ ਇੱਥੋਂ ਹੀ ਕੈਨੇਡਾ ਦਾ ਰਿਫੋਰਮ ਹੋਣਾ ਹੈ। ਇੱਕ ਇੱਕ ਜਿਹੜਾ ਬੰਦਾ ਹੈ ਪ੍ਰੋਵਿੰਸ਼ੀਅਲ ਸਾਡੀਆਂ ਪਾਰਲੀਮੈਂਟ ਦਾ ਬੰਦਾ ਕੁਈਨਸ ਪਾਰਕ ਜਾਏ, ਬੰਦੇ ਨੂੰ ਪਤਾ ਲੱਗੇ ਕਿ ਇੱਕ ਇੱਕ ਬੰਦਾ ਕੰਮ ਕਰਦਾ ਪਿਆ। ਪ੍ਰੀਮੀਅਰ ਸਾਹਿਬ ਕੰਮ ਕਰ ਰਹੇ ਨੇ, ਜਿੰਨੇ MPPs ਨੇ, ਕੈਬਨਿਟ ਮਿਨਿਸਟਰ ਕੰਮ ਕਰ ਰਹੇ ਨੇ ਇੱਥੇ ਪ੍ਰੋਵਿੰਸ਼ੀਅਲ। ਮੈਨੂੰ ਪਤਾ ਹੈ ਫੈਡਰਲ ਇਲੈਕਸ਼ਨ ਦੀ ਗੱਲ ਹੋ ਰਹੀ, ਪਰ ਇੱਕ ਮਿੰਟ ਲਈ ਮੈਂ ਇੱਥੇ ਕੁਈਨਸ ਪਾਰਕ ਵੱਲ ਵੀ ਜਾਣਾ ਚਾਹਾਂਗਾ। ਇੱਥੇ ਵੀ ਏਦਾਂ ਹੀ ਹਾਲਤ ਹੈ, 2-4-5-10 ਬੰਦੇ ਹੈਗੇ ਨੇ ਕੰਪੀਟੈਂਟ, ਕੰਮ ਕਰ ਰਹੇ ਨੇ। ਪ੍ਰੀਮੀਅਰ ਚਲੋ ਕੰਮ ਕਰ ਰਹੇ ਨਹੀਂ ਕਰ ਰਹੇ ਤੁਸੀਂ ਅੰਦਾਜ਼ਾ ਲਗਾਓ ਉਹਨਾਂ ਦਾ ਬਿਹਤਰ, ਬਾਕੀ ਕਈ ਬੰਦਿਆਂ ਨੂੰ ਉਹਨੂੰ ਖੁਦ ਨਹੀਂ ਪਤਾ ਕਿ ਅਸੀਂ ਕੁਈਨਸ ਪਾਰਕ ਕਰਨ ਕੀ ਆਏ ਹਾਂ, ਉਹਨਾਂ ਦੀ ਹਾਜ਼ਰੀ ਲੱਗ ਰਹੀ ਹੈ, ਮਤਲਬ ਉਹ ਵਾਲਾ ਕੰਮ ਹੋਇਆ ਪਿਆ। ਔਰ ਇੱਧਰ MP ਕੈਂਡੀਡੇਟ, ਮਤਲਬ ਮੈਂ ਤੇ ਸਿੱਧਾ ਕਹਾਂ ਹੁਣ ਅਸੀਂ ਤਾਂ ਅੱਛਾ ਡਿਬੇਟਸ ਕਰਵਾ ਰਹੇ ਹਾਂ ਜੀ, ਹਾਂ ਸਾਰੇ ਪਾਸੇ ਅਸੀਂ ਕੈਂਡੀਡੇਟ ਇਨਵਾਈਟ ਕਰ ਰਹੇ ਹਾਂ, ਤੁਹਾਨੂੰ ਡੇਟਸ ਅਸੀਂ ਅਨਾਊਂਸ ਕਰਨੀਆਂ ਸ਼ੁਰੂ ਕਰ ਦੇਣੀਆਂ ਨੇ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ, ਔਰ ਬ੍ਰੈਂਪਟਨ ਬੋਰਡ ਆਫ ਟ੍ਰੇਡ ਔਰ ਵਾਈ ਮੀਡੀਆ, ਅਸੀਂ ਪਹਿਲੀ ਵਾਰੀ ਇੱਕ ਅਲਾਇੰਸ ਫਾਰਮ ਕੀਤਾ ਹੈ, ਬ੍ਰੈਂਪਟਨ ਬੋਰਡ ਆਫ ਟ੍ਰੇਡ ਔਰ ਵਾਈ ਮੀਡੀਆ ਅਸੀਂ ਮਿਲ ਕੇ ਕਰ ਰਹੇ ਹਾਂ। ਉਹਦਾ ਕਾਰਨ ਇਹ ਹੈ ਕਿ ਬ੍ਰੈਂਪਟਨ ਬੋਰਡ ਆਫ ਟ੍ਰੇਡ ਆਪਣੀਆਂ ਕਰਦੇ ਹੁੰਦੇ ਸੀਗੇ ਡਿਬੇਟਸ ਜਿਹੜੀਆਂ, ਹੋਰ ਅਸੀਂ ਬਹੁਤ ਸਾਲਾਂ ਦੇ ਡਿਬੇਟਸ ਆਰਗਨਾਈਜ਼ ਕਰ ਰਹੇ ਹਾਂ। ਸੋ ਉਹਨਾਂ ਵੱਲੋਂ ਸਾਨੂੰ ਆਫਰ ਆਈ ਕਿ ਬ੍ਰੈਂਪਟਨ ਬੋਰਡ ਆਫ ਟ੍ਰੇਡ ਨੇ ਕਿਹਾ ਕਿ ਮੈਂ ਕਿਹਾ ਬਿਲਕੁਲ, ਕਿਉਂਕਿ ਅਸੀਂ ਤਾਂ ਟੋਰੋਂਟੋ ਦੀਆਂ ਵੀ ਕਰਾਉਣੀਆਂ, ਕੁਝ ਕੈਂਡੀਡੇਟਸ ਦੀਆਂ ਮਿਸਿਸਾਗਾ ਦੀ ਵੀ ਅਸੀਂ ਕਰਾਉਂਦੇ ਹੈਗੇ ਹਾਂ, ਟੋਰੋਂਟੋ ਮਿਸਿਸਾਗਾ ਸਾਰੇ ਕਰਾਉਣੇ ਆ, ਤੇ ਉਹ ਕਹਿੰਦੇ ਜੀ ਸਾਡਾ ਤੇ ਮੈਂਡੇਟ ਬ੍ਰੈਂਪਟਨ ਦਾ ਹੀ ਹੈ ਸਰ। ਤੇ ਮੈਂ ਕਿਹਾ ਜੀ ਨੋ ਪ੍ਰੋਬਲਮ, ਤੁਸੀਂ ਬ੍ਰੈਂਪਟਨ ਬੋਰਡ ਆਫ ਟ੍ਰੇਡ ਵਾਲੇ ਆ ਜਾਓ, ਵੀ ਵਿਲ ਆਫਰ ਯੂ ਸਾਰਾ, ਤੁਹਾਨੂੰ ਇੱਥੇ ਸਟੂਡੀਓ ਹੋਏਗਾ ਸਾਰਾ, ਬ੍ਰੌਡਕਾਸਟ ਕਰਾਂਗੇ ਅਸੀਂ ਸਾਰਾ ਦਾ ਸਾਰਾ ਹੀ। ਸੋ ਉਹਨਾਂ ਨਾਲ ਸਾਡੇ ਲੌਜਿਸਟਿਕਸ, ਸਾਡੀ ਟੀਮ ਲੱਗੀ ਹੋਈ ਹੈ ਪਿਛਲੇ ਹਫ਼ਤੇ ਤੋਂ। ਸੋ ਅੱਜ ਕੱਲ ਦੇ ਵਿੱਚ ਸਾਰੇ ਲੌਜਿਸਟਿਕਸ ਫਾਈਨਲਾਈਜ਼ ਕਰ ਲੈਣੇ ਨੇ ਸਾਡੀ ਟੀਮ ਨੇ ਬ੍ਰੈਂਪਟਨ ਬੋਰਡ ਆਫ ਟ੍ਰੇਡ ਨਾਲ, ਐਂਡ ਯੂ ਵਿਲ ਇੰਜੋਏ, ਤੁਸੀਂ ਡਿਸਕਸ਼ਨ ਇੰਜੋਏ ਕਰੋਗੇ ਬ੍ਰੈਂਪਟਨ ਬੋਰਡ ਆਫ ਟ੍ਰੇਡ ਔਰ ਵਾਈ ਮੀਡੀਆ ਅਸੀਂ ਮਿਲ ਕੇ, ਔਰ ਸਭ ਨੂੰ ਇਨਵੀਟੇਸ਼ਨ ਜਾਏਗਾ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਇੱਥੇ ਹੋ ਜਾਣਾ, ਤੁਹਾਡੇ ਸਾਹਮਣੇ ਹੋ ਜਾਣਾ, ਨਿਚੋੜ ਕੱਢ ਕੇ ਰੱਖ ਦਿਆਂਗੇ ਤੁਹਾਨੂੰ ਵੀ ਆਹ ਲਓ ਜੀ ਸਾਹਮਣੇ ਬ੍ਰੈਂਪਟਨ ਬੋਰਡ ਆਫ ਟ੍ਰੇਡ ਔਰ ਵਾਈ ਮੀਡੀਆ ਜਿਹੜੀਆਂ ਸਾਡੀਆਂ ਡਿਬੇਟਸ ਹੋਣੀਆਂ ਨੇ ਇਹ ਬ੍ਰੈਂਪਟਨ ਦੀਆਂ। ਅੱਛਾ, ਬਾਕੀ ਡਿਬੇਟਸ ਅਸੀਂ ਕੋਸ਼ਿਸ਼ ਕਰ ਰਹੇ ਹਾਂ ਮਿਸਿਸਾਗਾ ਬੋਰਡ ਆਫ ਟ੍ਰੇਡ, ਟੋਰੋਂਟੋ ਬੋਰਡ ਆਫ ਟ੍ਰੇਡ, ਜੇ ਉਹਨਾਂ ਦੇ ਨਾਲ ਮਿਲ ਕੇ ਕਰੀਏ ਜਾਂ ਅਸੀਂ ਇੰਡੀਪੈਂਡੈਂਟਲੀ ਵੀ ਕਰਾਂਗੇ। ਸੋ ਤੁਹਾਨੂੰ ਸਾਰੇ ਕੈਂਡੀਡੇਟਸ ਦੀਆਂ ਜਿਹੜੀਆਂ ਡਿਬੇਟਸ ਨੇ ਦੇਖੋ ਔਰ ਉਸ ਤੋਂ ਬਾਅਦ ਕਰੋ। ਬਾਕੀ ਹਰਦੇਵ ਸਮਰਾ ਸਾਹਿਬ, ਕੁਝ ਹੋਰ ਐਡ ਕਰਨਾ ਚਾਹੋਗੇ ਹੋਰ ਅਲੱਗ?
ਥੈਂਕ ਯੂ ਜੀ, ਤੁਹਾਡਾ ਨੰਬਰ 2 ਤੇ ਜੋ ਵੀ ਹੋਵੇ ਕੈਨੇਡਾ ਦੇ ਵਧੀਆ ਹੋਵੇ ਜੀ।
ਹਰਦੇਵ ਸਮਰਾ ਸਾਹਿਬ, ਬਸ ਮੈਂ ਇੱਕ ਨਾਲ ਹੱਥ ਜੋੜ ਕੇ ਧੰਨਵਾਦ ਵੀ ਕਰ ਦਵਾਂ ਤੁਹਾਡਾ, ਬਈ ਸਮਰਾ ਸਾਹਿਬ ਤੁਸੀਂ ਔਰ ਤੁਹਾਡੇ ਸਾਰੇ, ਮਤਲਬ ਕਿ ਨਾ ਮੈਂ ਤੇ ਇਹ ਕਹਾਂਗਾ ਵੀ ਜੇ ਅਸੀਂ ਕੁਛ ਸਿੱਖ ਲਈਏ, ਮੈਨੂੰ ਤਾਂ ਕਈ ਵਾਰ ਹੈਰਾਨੀ ਹੁੰਦੀ ਹੈ ਕਿ ਤੁਸੀਂ ਸਮਰਾ ਸਾਹਿਬ ਔਰ ਤੁਹਾਡੇ ਸਾਰੇ ਬੰਦਿਆਂ ਨੇ, ਦੇਖੋ ਤੁਸੀਂ ਲੋਕਾਂ ਨੇ ਮਿਹਨਤਾਂ ਕੀਤੀਆਂ, ਆ ਕੇ ਕਮਿਊਨਿਟੀ ਨੂੰ ਖੜਾ ਕੀਤਾ, ਔਰ ਕਿੰਨੇ ਸਾਰੇ ਪ੍ਰੋਗਰਾਮ ਤੁਸੀਂ ਲੋਕਾਂ ਨੇ ਚਲਾਏ, ਸ੍ਰੀ ਗੁਰੂ ਗੋਬਿੰਦ ਚਿਲਡਰਨ ਫਾਊਂਡੇਸ਼ਨ, ਬੱਚਿਆਂ ਨੂੰ ਵੀ ਨਾਲ ਸੇਧ ਦਿੱਤੀ, ਆਪਣਾ ਗੁਰਦੁਆਰਾ ਸਾਹਿਬ ਤੁਸੀਂ ਸਾਰੇ ਆਪਣੇ ਮਿਲ ਕੇ ਸਾਰੇ ਉਧਰ ਮੈਨੇਜ ਕਰਦੇ ਹੋ, ਔਰ ਇੱਕ ਵਧੀਆ ਕਮਿਊਨਿਟੀ ਦਾ ਨਾਮ ਬਣਾਇਆ, ਔਰ ਪੈਸੇ ਵੀ ਹਰ ਸਾਲ ਤੁਸੀਂ ਕਿੰਨੀ ਡੋਨੇਸ਼ਨ ਇਕੱਠੀ ਕਰਦੇ ਹੋ। ਕਦੇ ਤੁਹਾਨੂੰ ਬੇਨਤੀ ਕਰ ਲਈਏ ਰੈਂਡੀ ਪਰਮਾਰ ਸਾਹਿਬ ਨੂੰ, ਤਾਂ ਬੇਨਤੀ ਨਾ ਵੀ ਕਰੀਏ ਰੇਡੀਓ ਤੇ ਅਨਾਊਂਸਮੈਂਟ ਕਰ ਦਈਏ ਤੇ ਰੈਂਡੀ ਪਰਮਾਰ ਸਾਹਿਬ ਦਾ ਮੈਸੇਜ ਆ ਜਾਣਾ, ਸਮਰਾ ਸਾਹਿਬ ਤੁਸੀਂ ਸਾਰੇ ਵਧੀਆ ਕੰਮ ਕੀਤਾ। ਸਾਨੂੰ ਉਹਦਾ ਬੜਾ ਬੈਨੀਫਿਟ ਹੋਇਆ ਕਿ ਤੁਸੀਂ ਲੋਕ ਜਿਹੜੇ 40 ਸਾਲ ਪਹਿਲਾਂ, 35 ਸਾਲ, 50 ਸਾਲ ਪਹਿਲਾਂ ਆਏ, ਤੇ ਤੁਸੀਂ ਆ ਕੇ ਸਾਰਿਆਂ ਨੇ ਇੱਥੇ ਬੜਾ ਕਮਿਊਨਿਟੀ ਲਈ ਵਧੀਆ ਕੰਮ ਕੀਤਾ, ਤੇ ਅਸੀਂ ਜਦੋਂ ਆਏ 25 ਸਾਲ ਪਹਿਲਾਂ, ਸਾਨੂੰ ਉਹਦਾ ਬੈਨੀਫਿਟ ਇਹ ਹੋ ਗਿਆ ਕਿ ਕਮਿਊਨਿਟੀ ਬਣੀ ਹੋਈ ਆ, ਸਾਨੂੰ ਵਧੀਆ ਕੰਮ ਮਿਲ ਗਿਆ, ਰੋਜ਼ਗਾਰ ਮਿਲ ਗਿਆ, ਅਸੀਂ ਕੰਮ ਚਲਾ ਲਿਆ। ਲੇਕਿਨ ਮੈਨੂੰ ਇਸ ਗੱਲ ਦੇ ਉੱਤੇ ਹੁਣ ਅਫਸੋਸ ਹੁੰਦਾ ਹੈ, ਕੱਲ ਮੈਂ ਗੱਲ ਕਰ ਰਿਹਾ ਸੀਗਾ ਸਿੰਘਾ ਸਾਹਿਬ ਦੇ ਨਾਲ ਕਿ ਹੁਣ ਨਾ ਜਿੱਥੇ ਕਿਤੇ ਨਾਮ ਆਉਂਦਾ ਹੈ ਕਤਲ ਦੇ ਵਿੱਚ ਜਾਂ ਕੁਛ ਵੀ ਹੈ, ਆਪਣੇ ਬੰਦਿਆਂ ਦਾ ਬਹੁਤ ਆ ਰਿਹਾ। ਸੋ ਸਮਰਾ ਸਾਹਿਬ, ਇਹਦੇ ਲਈ ਵੀ ਆਪਾਂ ਬੈਠ ਕੇ ਜ਼ਰੂਰ ਸੋਚੀਏ ਕਿ ਹੁਣ ਜਿਹੜਾ ਇਹ ਸਿਸਟਮ ਖਰਾਬ ਹੁੰਦਾ ਚਲਾ ਜਾ ਰਿਹਾ, ਇਹ ਮਤਲਬ ਕਿ ਇਹ ਦਿੱਕਤ ਹੈ। ਆਪਾਂ ਬੱਚਿਆਂ ਨੇ ਤਰੱਕੀ ਵੀ ਬੜੀ ਕੀਤੀ ਹੈ ਔਰ ਵਧੀਆ ਕੰਮ ਵੀ ਬਹੁਤ ਹੋ ਰਿਹਾ, ਐਸਾ ਨਹੀਂ ਹੈ। ਅਸੀਂ ਕੱਲ ਇਹੀ ਕੰਕਲੂਜਨ ਕਰ ਰਹੇ ਸੀਗੇ ਕਿ ਕਮਿਊਨਿਟੀ ਚ ਵਧੀਆ ਕੰਮ ਬਹੁਤ ਹੋ ਰਿਹਾ, ਬਹੁਤ ਯੰਗ ਬੱਚੇ ਸਾਡੇ ਪੜ੍ਹ ਲਿਖੇ ਆਉਂਦੇ ਨੇ, ਪੇਰੈਂਟਸ ਜਦੋਂ ਬੁਲਾਉਂਦੇ ਨੇ ਜੀ ਆ ਬੱਚਾ ਸਾਡਾ ਇੱਦਾਂ ਵਕੀਲ ਬਣ ਗਿਆ, ਕਾਰਪੋਰੇਟ ਚ ਜੋਬ ਲੱਗ ਗਈ, ਇੱਦਾਂ ਬਹੁਤ ਖੁਸ਼ੀ ਵੀ ਹੁੰਦੀ ਹੈ। ਬਟ ਜਿਹੜੀਆਂ ਘਟਨਾਵਾਂ ਹੋ ਜਾਂਦੀਆਂ ਫਿਰ ਬੜਾ ਅਫਸੋਸ ਵੀ ਹੁੰਦਾ ਹੈ। ਇਹਦੇ ਲਈ ਵੀ ਸਮਰਾ ਸਾਹਿਬ, ਇਲੈਕਸ਼ਨ ਦੇ ਦਰਮਿਆਨ ਬਾਅਦ ਐਨੀ ਟਾਈਮ ਮੈਂ ਚਾਹਾਂਗਾ ਕਿ ਤੁਸੀਂ ਹੋਰ ਐਕਟਿਵ ਹੋ ਔਰ ਸਾਰੇ ਬੰਦੇ ਆਪਣੇ ਐਕਟਿਵ ਹੋਣ ਥੋੜੇ ਜਿਹੇ।
ਉਹ ਇੱਦਾਂ ਇਸ ਕਿਸੇ ਦੇ ਦੁੱਖ ਨੂੰ ਮਹਿਸੂਸ ਕਰੇ, ਉਹਨਾਂ ਚੂਹਾਂ ਜਾਪ ਕਰਕੇ ਦੇਖੇ ਕਿਹਦੇ ਨਾਲ ਵੀ ਹੋ ਸਕਦਾ, ਇਹਨੂੰ ਰੋਕਣ ਦੀ ਜ਼ਰੂਰਤ ਹੈ।
ਠੀਕ ਹੈ, ਥੈਂਕ ਯੂ ਸਮਰਾ ਸਾਹਿਬ। थैंक यू हरदेव सिंह, थैंक यू। मैं बाकी कॉलर रिक्वेस्ट करांगा कि लाइन होल्ड करो। सौरभ जी तुसी सुन रहे हो सारी कम्युनिटी की गलबात, ओदे ते भी कमेंट करना चाहो तो भी जरूर करो। वी नीड टू हैव रिफॉर्म, सुखी औजला साहब भी नाल ने, वी नीड टू हैव रिफॉर्म कि असी कैंडीडेट चुनदे कितना है, कैंडीडेट सिलेक्शन प्रोसैस साडा कितना है, ये बहुत बहुत इंपॉर्टेंट है। और क्योंकि कैंडीडेट जदों असी कह दिंदे आ जी पार्टी ने जिहड़ा खड़ा कर दिता साडी, असी उहनू फटाफट वोट पा दिंदे आ, नहीं। मेरी एक रिक्वेस्ट है कि तुसी बिल्कुल ना मेरी सुननी है ना और किसी की सुननी है, डिबेट देखो, डिबेट देखो, सामने है वाई मीडिया ब्रैम्पटन बोर्ड ऑफ ट्रेड दियां डिबेट देखो। डिबेट तो बाद सारी फैमिली आपस दे विच बैठो, सारे फैमिली मैंबर आपस विच बैठो, और जेड़ा तुहानू कैंडीडेट तुहाडी फैमिली नू सब नू अपील करता है कि भई यह बंदे ने डिबेट वधिया आइडिया सीगे, कैंडीडेट जेड़ा वधिया लगता है। बाकी तुहाडी मर्जी है, कोई पार्टी दे हिसाब नाल भी वोट पाना चाहता भी जेड़ा मर्जी कैंडीडेट हो जाए या जिदा भी तुसी करना चाहते हो। मैं ज्यादा नहीं कुछ ऐदा ना लगे कि आई एम ट्राइंग टू इम्पोज माई ओन आइडियाज, पर मैं सजेशन जरूर दे रहा कि डिबेट देख के फैमिली दे विच बैठो, सारे कट्ठे डिबेट देखो, सारे फैमिली मैंबर, और जेड़ा फिर कैंडीडेट तुहानू वधिया लगता है या कैंडीडेट को आइडियाज सीगे भाई ये वधिया साडे लई है साडी कम्यूनिटी, क्योंकि ब्रैम्पटन नू सारे नू रिप्रेजेंट करना है अगले चार साल सिर्फ छे बंदियां ने, सिर्फ छे बंदियां ने, और तुसी सारे ने पैसे देने हैं। फिर असी कहांगे जी आ नहीं हो रहा वो नहीं हो रहा, एक एक जे पार्टी दे विच अज ही बंदा तुसी यस मैन चुन लिया जिहड़ा हजे ही नहीं आवाज कढ रहा वह कल नू की करेगा, कल नू तुहानू मिठियां गुड़ियां दे जाएगा जाके उत्थे इत्थे रिबन कटिंग करती उत्थे रिबन कटिंग करती। वो तो हुण कल मजाक कर ही रहे सी कहिंदे जी साडे इत्थे मंत्री बन गए ने जी ब्रिटिश कोलंबिया दे विच ते उत्थे अल्बर्टा दे विच। मैं कहा जी किहड़े मंत्री बन गए तुहाडे उत्थे, कहिंदे जी मंत्री हैगे साडे इत्थे आह रिबन कटिंग मंत्री। वाकई ये भी डिपार्टमेंट खोलना पै जाना सरकार नू, एक मंत्री इसे काम तो लगा देना भी जाओ जाके रिबन कटिंग कराया करो, ठीक है नी। तो वह रिबन कटिंग मंत्री ना बनाओ, होर तो पोर्टफोलियो उन्होंने मिलता नहीं कोई, वह फिर कई जो एमपीज कहते जी उन्होंने होर तक कोई पोर्टफोलियो मिलता नहीं है, वो उन्होंने अपने आप ही कम्यूनिटी ने देता भी रिबन कटिंग मंत्री। उ ब्रिटिश कोलंबिया और गैलगरी असं जो गल करते हैं तो फिर एक मजाक की तरह हो गया। सो यह ना हो भी इतने भी असं कैंडीडेट वो चुनी है जो रिबन कटिंग मंत्री हो, बी रिबन कटिंग लिए है, बाकी उथे जो एंड्रू कोन ने कहा ही है बई सिर्फ उठन बैठन लई जी। एदे ते गल करो और फिर रैपअप करदे आ। सौरभ जी अमेरिका दे विच जिहड़े टैरिफ्स आ रहे ने उहदे बारे तुसी नाल ही सौरभ जी दोनों चीजा टच कर दिओ क्विकली, और नाल ही अपना फोन नंबर भी दिओ, और अज दे हालातां च असी फाइनैंशियल प्लानिंग किदां करनी इहदे बारे भी जानकारी दिओ। तिन्ने पॉइंट्स सौरभ जी, गो अहेड।
जी एक मैं रिक्वेस्ट करूंगा तुहानू, मैं सब तो पहला अपनी रिस्पोंसिबिलिटी जी है वो इतने निर्धारित करना कि तुसी मंथली एक एडिटोरियल लैटर जनरेट करनी शुरू करो जिदे विच डोमेस्टिक पॉलिसी, फॉरन पॉलिसी, इकोनॉमिक पॉलिसी इन तीन अंग होन, ते अपने लिसनर जिहड़े हैगे ने कॉन्ट्रीब्यूट कर। मैं कॉन्ट्रीब्यूट करांगा, मैं अपनी कॉन्ट्रीब्यूशन पहला निर्धारित कर दिना ताकि यह एडिटोरियल लैटर तुहाडे वल्लों एज अ चीफ एडिटर जिदे सारे कंसर्न कितने सोल्यूशन लोगों दावनावचाई जा सके सेंट्रल गवर्नमेंट प्रोविंशियल गवर्नमेंट या ईवन म्यूनसीपल लैवल से, ताकि कुछ चीजा ना डॉक्यूमेंटरी जगह ने स्टैबलिश हो। और मेरा ख्याल है कि यह रिटर्न आवाज जी है इन्होंने कन्ना से जूल जूल रहेगी।
सर मैं तो तुहाडी गल्लों हुणे होर अगे सैकंड कर दिंदा, जिहड़ा न्यूज़पेपर है ना वह वैसे तो अजकल खर्चा बहुत वध गया न्यूज़पेपर नूं पोस्ट करन दा, लेकिन जिहड़े एमपी ऑफिसिस ने कैबिनेट मंत्री दे ऑफिस ने, प्रधानमंत्री दा ऑफिस है, एमपीज दे ऑफिस ने जिहदे विच लीडर ऑफ द ऑपोजिशन भी आउंदा, उहनूं असीं न्यूज़पेपर जिहड़ा पोस्ट करदे हां ना असीं सारयां नूं पोस्ट करदे हां, वह बिल्कुल फ्री है सानूं, असी भेज सकते हैं। तो असी उन्हां नूं पहल दे आधार दे उत्ते भेजदे हां। प्रोड्यूस करन दा खर्चा है कि अखबार नूं कढ़न दा खर्चा साडा काफी हुंदा है, लेकिन जिहड़ा पोस्ट करना हुंदा है वह खर्चा साडा उन्हां लई नहीं हुंदा। सो मोस्ट वेलकम सर, और यह सुनहरी टाइम है, मैं कहना इसे महीने तो शुरू करो। साडे देखो जी आह 8 तरीक वाले पेपर लई तां असी थोड़ा जिहा लेट चल रहे हैं, जे तुसी दो साडे होर हजे इलैक्शन स्पैशल इशूज आने ने मैं तुहानूं हुणे दस दिंदा हैगा कि 15 और 22 और 29 ਨੂੰ ਵੀ ਲੈ ਲਓ ਚਾਹੇ। ਸੋ 15 ਤਰੀਕ ਨੂੰ ਔਰ 22 ਤਰੀਕ ਨੂੰ ਸਾਡੇ ਜਿਹੜੇ ਆਉਣੇ ਨੇ ਉਹਦੇ ਲਈ, ਜੇ 8 ਤਰੀਕ ਲਈ ਵੀ ਤੁਸੀਂ ਲਿਖ ਸਕਦੇ ਹੋ ਪਹਿਲਾਂ ਤੇ ਬਿਲਕੁਲ ਤੁਸੀਂ ਅਸੀਂ ਵੀ ਨਾਲ ਹੈਲਪ ਕਰ ਦਿੰਦੇ ਹਾਂ, ਤੁਸੀਂ ਵੀ ਆਪਣਾ ਲਿਖ ਕੇ ਦਿਓ ਕਿ ਕਮਿਊਨਿਟੀ ਦੇ ਕਿਹੜੇ ਕਿਹੜੇ ਕੰਸਰਨ ਨੇ, ਕਮਿਊਨਿਟੀ ਕੀ ਕਹਿ ਰਹੀ ਹੈ। ਔਰ ਇਹਦੇ ਵਿੱਚ ਇੱਕ ਇੱਕ ਓਪਰੇਟ ਵੀ ਹੁੰਦਾ ਹੈ ਠੀਕ ਹੈ ਵੀ ਤੁਸੀਂ ਜੇ ਆਪਣਾ ਕੋਈ ਓਪੀਨੀਅਨ ਪੀਸ ਭੇਜਣਾ ਚਾਹੋ ਤਾਂ ਬਿਲਕੁਲ ਤੁਸੀਂ ਲਿਖ ਕੇ ਭੇਜ ਸਕਦੇ ਹੋ। ਔਰ ਜਿਹੜੀ ਅੱਜ ਅਸੀਂ ਗੱਲ ਕੀਤੀ ਹੈ, ਆਈ ਵਿਲ ਐਡ ਟੂ ਦੈਟ ਕਿ ਦੇਖੋ ਕੈਂਡੀਡੇਟ ਵਧੀਆ ਚੁਣੋ, ਹਰੇਕ ਪਾਰਟੀ ਨੂੰ ਮੈਸੇਜ ਜਾਣਾ ਚਾਹੀਦਾ। ਗੋ ਅਹੈਡ ਸਰ।
ਥੈਂਕ ਯੂ ਸਰ। ਮੈਂ ਡੈਫੀਨੇਟਲੀ ਤੁਹਾਨੂੰ ਆਪਣਾ ਇਨਪੁਟ ਜਿਹੜਾ ਹੈਗਾ ਹੈ ਅਗਲੇ ਦੋ ਜਿਹੜੇ ਆਪਣੇ ਐਡੀਸ਼ਨ ਆ ਰਹੇ ਮੈਂ ਜ਼ਰੂਰ ਭੇਜਾਂਗਾ, ਇਹ ਮੇਰਾ ਵਾਅਦਾ ਔਨ ਦਾ ਏਅਰ। ਦੇਖੋ ਜਿੱਥੋਂ ਤੱਕ ਇਕਾਨਮੀ ਦਾ ਸਵਾਲ ਹੈਗਾ, ਡੈਫੀਨੇਟਲੀ ਇਕਨੋਮਿਕ ਜਿਹੜੀ ਸਟਰੈਂਥ ਹੈ ਕੈਨੇਡਾ ਦੀ ਉਹ ਐਟ ਸਟੇਕ ਹੈਗੀ ਆ, ਉਹਦੇ ਵਿੱਚ ਪ੍ਰੋਬਲਮ ਆ ਸਕਦੀਆਂ ਹੈਗੀਆਂ। ਜੇ ਹਾਲ ਦੀ ਘੜੀ 2% ਉੱਪਰ ਇਕਾਨਮੀ ਗਰੋ ਹੋ ਰਹੀ ਹੈ, ਇਕੁਇਵਲੈਂਟ ਆਫ ਲੈਵਲ ਆਫ ਯੂਨਾਈਟਿਡ ਕਿੰਗਡਮ ਜਿਹੜਾ ਲੰਬੇ ਸਮੇਂ ਤੋਂ ਰਿਸੈਸ਼ਨ ਦਾ ਸ਼ਿਕਾਰ ਹੈ। ਤੇ ਇਹਦੇ ਵਿੱਚ ਇਹ ਨੀ ਹੈਗਾ ਕਿ ਹਾਂ ਅਮਰੀਕਾ ਨੂੰ ਜਿਹੜਾ ਹੈਗਾ ਸਭ ਤੋਂ ਘੱਟ ਨੁਕਸਾਨ ਹੋਏਗਾ, ਆਪਾਂ 2025 ਤੇ 2026 ਦੀ ਗੱਲ ਕਰਦੇ ਹਾਂ, ਕਿਉਂਕਿ ਅਮੈਰੀਕਨ ਗੁੱਡਸ ਦੇ ਉੱਪਰ ਜਿਹੜਾ ਟੈਰਿਫ ਲੰਬੇ ਸਮੇਂ ਤੋਂ ਚੱਲ ਰਿਹਾ। ਟੈਰਿਫ ਇੱਕ ਐਸੀ ਇੱਕ ਐਸਾ ਇੰਪੋਰਟੈਂਟ ਟੂਲ ਹੈ ਜਿਹਦੇ ਅਧੀਨ ਨੇਸ਼ਨ ਆਪਣੀ ਲੋਕਲ ਡੋਮੈਸਟਿਕ ਜਿਹੜੇ ਆਪਣੇ ਹੈਗੇ ਨੇ ਪ੍ਰੋਡਿਊਸਰ ਹੈਗੇ ਨੇ, ਮੈਨੂਫੈਕਚਰ ਹੈਗੇ ਨੇ ਜਾਂ ਇੰਡਸਟਰੀ ਹੈਗੀ ਆ, ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਸੋ ਦੈਟ ਕਿ ਸਸਤੀ ਚੀਜ਼ ਆ ਕੇ ਸਾਡੀ ਲੋਕਲ ਇਕਾਨਮੀ ਨੂੰ ਖਤਮ ਨਾ ਕਰ ਦੇ। ਲੇਕਿਨ ਇਸ ਚੀਜ਼ ਨੇ ਗਲੋਬਲਾਈਜੇਸ਼ਨ ਦੇ ਇੱਕ ਪ੍ਰਮਾਈਸ ਨੂੰ, ਇੱਕ ਪ੍ਰਿੰਸੀਪਲ ਨੂੰ, ਇੱਕ ਬੇਸਿਕ ਐਗਜ਼ਿਸਟੈਂਸ ਦੇ ਪੁਆਇੰਟ ਨੂੰ, ਕਿਉਂਕਿ ਹੁਣ ਜੇ ਅਮਰੀਕਾ ਆਲ ਆਫ ਅ ਸਡਨ ਕਹੇ ਗੱਲ ਮੈਂ ਕਿਉਂ ਕਹੀ ਹੈਗੀ ਹੈ ਕਿ ਸਾਰੇ ਜਿਹੜੇ ਸਰਜਨਸ ਹੈਗੇ ਨੇ ਉਹ ਅਮਰੀਕਾ ਪ੍ਰੋਡਿਊਸ ਕਰ ਲਏ, ਸਾਰੇ IT ਪ੍ਰੋਫੈਸ਼ਨਲ ਅਮਰੀਕਾ ਪ੍ਰੋਡਿਊਸ ਕਰ ਲਏ, ਸਾਰੇ ਟੌਪ ਦੇ ਫਾਈਨੈਂਸ਼ੀਅਲ ਪ੍ਰੋਫੈਸ਼ਨਲ ਜਿਹੜੇ ਹੈਗੇ ਨੇ ਅਮਰੀਕਾ 'ਚ ਹੀ ਪ੍ਰੋਡਿਊਸ ਹੋ ਰਹੇ ਆ, ਤੇ ਉਹ ਕਰ ਹੀ ਲੈਂਦੇ। ਇਹ ਕੋਈ ਇਹ ਥੋੜਾ ਜਿਹਾ ਕਿ ਕਿਸੇ ਨੇ ਉਹਨਾਂ ਦੇ ਆਪਣੇ ਗਰਦਨ ਦੇ ਉੱਪਰ ਅੰਗੂਠਾ ਰੱਖਿਆ ਹੋਇਆ ਜਾਂ ਗੋਡਾ ਰੱਖਿਆ ਹੋਇਆ ਕਿ ਨਹੀਂ ਵੀ ਤੁਸੀਂ ਇੰਡੀਆ ਤੋਂ ਬੰਦੇ ਨਹੀਂ ਆ ਸਕਦੇ ਜਾਂ ਉਹ ਪਾਕਿਸਤਾਨ ਤੋਂ ਨਹੀਂ ਆ ਸਕਦੇ ਜਾਂ ਉਹ ਚਾਈਨਾ ਤੋਂ ਨਹੀਂ ਆ ਸਕਦੇ, ਵੀਅਤਨਾਮ ਤੋਂ ਨਹੀਂ ਆ ਸਕਦੇ। ਇਹ ਸਭ ਗਲਤ ਗੱਲਾਂ ਹੈਗੀਆਂ, ਇਹ ਪੋਲੀਟੀਕਲ ਸਟੰਟ ਨਹੀਂ, ਇਹਦੇ ਕੋਈ ਬਹੁਤਾ ਮਾਇਨੇ ਨਹੀਂ ਹੁੰਦੇ। ਲੇਕਿਨ ਡੈਫੀਨੇਟਲੀ ਐਕਸ਼ਨ ਡੂ ਰਿਫਲੈਕਟ ਔਨ ਦ ਗਲੋਬਲ ਪਾਪੂਲੇਸ਼ਨ ਆਫ ਗਲੋਬਲ ਵਰਲਡ। ਕਿਉਂ? ਜਦੋਂ ਤੁਸੀਂ ਗਲੋਬਲਾਈਜੇਸ਼ਨ ਤੋਂ ਪ੍ਰੋਟੈਕਸ਼ਨਿਜ਼ਮ ਵੱਲ ਨੂੰ ਵਧਣਾ ਹੈਗਾ, ਉਹਦਾ ਇੰਪੈਕਟ ਤੁਹਾਡੇ ਤੇ ਆਉਣਾ ਹੀ ਆਉਣਾ ਹੈਗਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ, ਇਹਨੂੰ ਆਪਾਂ ਅੱਖੋਂ ਪਰੋਖੇ ਨਹੀਂ ਕਰ ਸਕਦੇ। ਹਾਂ, ਆਉਣ ਵਾਲੇ ਸਮੇਂ ਦੇ ਵਿੱਚ ਡੈਫੀਨੇਟਲੀ ਜਿਹੜੇ ਕੰਸਰਨ ਹੈਗੇ ਨੇ ਉਹ ਸਿਰਫ ਔਰ ਸਿਰਫ ਕੈਨੇਡੀਅਨ ਸਾਈਡ ਤੇ ਨਹੀਂ ਹੈ। ਜਿਵੇਂ ਮੈਂ ਗੱਲ ਕੀਤੀ ਹੈ, US ਦੇ CEOs ਵੀ ਇਸ ਵੇਲੇ ਸ਼ਾਰਪਲੀ ਉਹਨਾਂ ਦਾ ਕੰਫੀਡੈਂਸ ਡ੍ਰੌਪ ਹੋ ਚੁੱਕਾ ਕਿ ਟਰੰਪ ਦੀਆਂ ਪਾਲਿਸੀਜ਼ ਲੌਂਗ ਟਰਮ ਦੇ ਵਿੱਚ ਨਹੀਂ ਸ਼ਾਰਟ ਟਰਮ ਦੇ ਵਿੱਚ ਵੀ ਉਹਨਾਂ ਨੂੰ ਪ੍ਰੋਬਲਮ ਦੇਣਗੀਆਂ, ਉਹਦੇ ਰੈਪਰਕਸ਼ਨ ਆਉਣਗੇ। ਸਮਾਲ ਬਿਜ਼ਨਸ ਆਪਟੀਮਿਜ਼ਮ ਚਾਹੇ ਉਹ US ਦਾ ਜਾਂ ਕੈਨੇਡਾ ਹੈ, ਉਹ ਕਾਫੀ ਡਿਕਲਾਈਨਿੰਗ ਹੈ, US ਦਾ ਜ਼ਿਆਦਾ ਡਿਕਲਾਈਨਿੰਗ ਹੈ ਐਸ ਅਪੋਜ਼ ਟੂ ਕੈਨੇਡਾ। ਪਰ ਇੱਥੇ ਜਿਹੜਾ ਹੈਗਾ ਪਰਟੀਕੁਲਰਲੀ ਟੈਰਿਫ ਦਾ ਜਿਹੜਾ ਥ੍ਰੈਟ ਹੈਗਾ ਉਹ ਮੀਡੀਅਮ ਤੇ ਸਮਾਲ ਸਕੇਲ ਦੇ ਲਈ ਬਹੁਤ ਜ਼ਿਆਦਾ ਮਾਰੂ ਹੋ ਜਾਏਗਾ। ਕਾਰਨ ਉਹਦਾ ਇਹ ਹੈਗਾ ਕਿ 15-25% ਵਟ ਐਵਰ ਸਕੇਲ ਇਜ਼ ਉਹਨੂੰ ਅਬਜ਼ੋਰਬ ਕਰਨਾ ਜਿਹੜਾ ਹੈਗਾ ਉਹ ਸੌਖਾ ਕੰਮ ਨਹੀਂ ਹੈਗਾ, ਕਿਉਂਕਿ ਇਕੋਨਮੀ ਦਾ ਸਕੇਲ ਇੱਕ ਦਿਨ ਦੇ ਵਿੱਚ ਪੈਦਾ ਨਹੀਂ ਕੀਤੀਆਂ ਜਾਂਦਾ। ਜਿਹੜੀ ਇੰਪੋਰਟੈਂਟ ਚੀਜ਼ ਹੈ ਕਿ ਰਿਟੈਲੀਏਟਰੀ ਸਟ੍ਰੈਟਜੀ ਕੀ ਅਗਰੈਸਿਵਲੀ ਜਿਹੜੀਆਂ ਹੈਗੀਆਂ ਨੇ ਉਹ ਕੰਮ ਆਉਂਦੀਆਂ ਨੇ। ਦੇਖੋ ਹੁਣ ਤੱਕ ਤਕਰੀਬਨ 7 ਬਿਲੀਅਨ ਡਾਲਰ ਦੇ ਜਿਹੜਾ ਹੈਗਾ ਉਹ
ਹਾਂਜੀ ਸੌਰਵ ਜੀ, ਮੈਂ ਸੌਰੀ ਮੈਂ ਇੰਟਰਪਟ ਕਰ ਰਿਹਾ ਸੀ, ਤੁਸੀਂ ਆਈ ਥਿੰਕ ਸਪੀਕਰ ਫੋਨ ਤੇ ਹੋ ਜਾਂ ਥੋੜਾ ਜਿਹਾ ਕਰੀਬ ਆ ਜਾਓ, ਤੁਹਾਡੀ ਈਕੋ ਬੜੀ ਆ ਰਹੀ ਹੈ ਪਿੱਛੋਂ, ਸਪੀਕਰ ਫੋਨ ਸਪੀਕਰਸ ਵਗੈਰਾ ਬੰਦ ਕਰ ਲਓ, ਥੋੜਾ ਜਿਹਾ ਕਰੀਬ ਆ ਜਾਓਗੇ ਤੁਹਾਡੀ ਸਾਊਂਡ ਫਿਰ ਬੈਟਰ ਆਏਗੀ ਥੋੜੀ। ਹਾਂ ਤੁਸੀਂ ਸਪੀਕਰ ਫੋਨ ਤੇ ਹੋ ਸ਼ਾਇਦ ਨਾ।
ਜੀ ਸਰ,
ਲੋਟ ਬੈਟਰ, ਲੋਟ ਬੈਟਰ, ਹੈਲੋ, ਲੋਟ ਬੈਟਰ, ਬਹੁਤ ਵਧੀਆ, ਗੋ ਅਹੈਡ ਸਰ।
ਸੋ ਰਿਟੈਲੀਏਟਰੀ ਪ੍ਰੋਬਲਮ ਨਹੀਂ ਹੈਗਾ, ਕਿਉਂਕਿ USMCA ਦਾ ਜਿਹੜਾ ਐਗਰੀਮੈਂਟ ਵੀ ਹੈਗਾ ਉਹਦੇ ਵਿੱਚ ਵੀ ਪ੍ਰਾਵਧਾਨ ਹੀ ਰੱਖੇ ਗਏ ਹੈਗੇ ਨੇ ਜੀ ਸਰ, ਕਿ ਯੂਨੀਲੇਟਰਲ ਜਿਹੜੀਆਂ ਹੈਗੇ ਨੇ ਅਪਰੋਚ ਜਾਂ ਯੂਨੀਲੇਟਰਲ ਐਕਸ਼ਨ ਡੈਮੇਜਿੰਗ ਦਾ ਟ੍ਰੇਡ ਆਫ ਦੀਜ਼ 3 ਕੰਟਰੀਜ਼ ਕੈਨ ਨਾਟ ਬੀ ਡਨ। ਇਸ ਕਰਕੇ ਕੋਈ ਵੀ ਕੰਟਰੀ ਚਾਹੇ ਉਹ ਮੈਕਸੀਕੋ ਚਾਹੇ ਕੈਨੇਡਾ ਹਜੇ ਲੀਗਲੀ ਜਿਹੜਾ ਹੈਗਾ ਚੀਜ਼ਾਂ ਨੂੰ ਐਸਕਲੇਟ ਕਰਨਾ ਨਹੀਂ ਚਾਹੁੰਦਾ ਹੈਗਾ। ਔਰ ਟਰੰਪ ਸਾਹਿਬ ਦੀ ਜਿਹੜੀ ਪਾਲਿਸੀ ਹੈਗੀ ਹੈ ਉਹ ਇਹੀ ਹੈ ਕਿ ਪਹਿਲਾਂ ਜਿਹੜਾ ਹੈਗਾ ਉਹ ਅਗਰੈਸਿਵ ਪੋਸਚਰ ਦਿਖਾਉਂਦੇ ਨੇ ਤੇ ਉਹਨਾਂ ਦੀ ਟੀਮ ਜਿਹੜੀ ਹੈਗੀ ਹੈ ਉਹ ਬੈਕਐਂਡ ਦੇ ਉੱਪਰ ਆਪਣੇ ਅਧੀਨ ਜਿਹੜਾ ਉਹਨਾਂ ਨੇ ਪ੍ਰੋਪਰ ਏਜੰਡਾ ਸੈੱਟ ਕੀਤਾ ਉਹਦੇ ਅਧੀਨ ਕੰਮ ਕਰਦੇ ਨੇ। ਔਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਕੈਨੇਡੀਅਨ ਸਾਈਡ ਤੇ ਮੈਕਸੀਕੋ ਸਾਈਡ ਨੂੰ ਨਹੀਂ ਪਤਾ। ਇਹ ਮੈਂ ਗੱਲ ਪਹਿਲਾਂ ਕਹੀ ਸੀਗੀ ਕਿ ਮੀਡੀਆ ਦੇ ਵਿੱਚ ਜਿਹੜੀ ਨਿਊਜ਼ ਆਉਂਦੀ ਹੈਗੀ ਹੈ ਉਹ ਨਿਊਜ਼ ਹੈ ਜਿਹੜੀ ਉਹਨਾਂ ਨੇ ਨਸ਼ਰ ਕਰਨੀ ਹੁੰਦੀ ਹੈ। ਬੈਕਡ੍ਰੌਪ ਦੇ ਉੱਪਰ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਉਹਦੀ ਗਰਾਊਂਡ ਜਿਹੜੀ ਹੈਗੀ ਹੈ ਉਹ ਪਹਿਲਾਂ ਸੈੱਟ ਕਰ ਦਿੱਤੀ ਜਾਂਦੀ ਹੈ, ਉਹਦੇ ਅਧੀਨ ਹੀ ਹੁੰਦਾ ਹੈਗਾ। ਸੋ ਜਿਹੜੇ ਲਿੰਗਰਿੰਗ ਟੈਰਿਫ ਹੈਗੇ ਨੇ ਪਰਟੀਕੁਲਰਲੀ 25% ਤੱਕ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਮਤਲਬ ਅਸੀਂ ਫੇਸ ਕਰ ਸਕਦੇ ਹਾਂ ਅੱਜ ਜਿਹਦੀ ਘੋਸ਼ਣਾ ਹੋਏਗੀ, ਕਿਉਂਕਿ ਆਈ ਵੁੱਡ ਸੇ ਔਨ ਵਨ ਸਾਈਡ ਤਕਰੀਬਨ 40% ਜਿਹੜਾ ਟ੍ਰੇਡ ਜਿਹੜਾ ਹੋ ਰਿਹਾ ਹੈਗਾ US ਔਰ ਮੈਕਸੀਕੋ ਤੇ ਕੈਨੇਡਾ ਦੇ ਵਿੱਚ ਉਹ ਡਿਊਟੀ ਫਰੀ ਪ੍ਰੋਗਰਾਮ ਦੇ ਅਧੀਨ ਹੋ ਰਿਹਾ ਹੈਗਾ, ਤੇ 22% ਦੇ ਕਰੀਬ ਜਿਹੜਾ ਟ੍ਰੇਡ ਆ ਜਿਹੜਾ US ਦੇ ਵਿੱਚ ਜਿਹੜਾ ਜਾ ਰਿਹਾ ਹੈਗਾ ਸਮਾਨ ਉਹ ਸਬਜੈਕਟ ਟੂ ਡਿਊਟੀਜ਼ ਹੈਗਾ। ਇਨ ਥਿਊਰੀ 62% ਜਿਹੜਾ ਹੈਗਾ ਆਪਾਂ ਗੱਲ ਕਰੀਏ ਜਿਹੜਾ ਕੈਨੇਡਾ ਸੈਲ ਕਰਦਾ ਹੈ ਟੂ US ਸਟਿਲ ਸਬਜੈਕਟ ਟੂ ਸਰਟਨ ਅਮਾਊਂਟ ਆਫ ਟੈਰਿਫ। ਸੋ ਲੋਕਾਂ ਦੇ ਵਿੱਚ ਇਸ ਤਰ੍ਹਾਂ ਗੱਲਾਂ ਦੀ ਜਾਣਕਾਰੀ ਘੱਟ ਹੈਗੀ ਹੈ ਕਰਕੇ ਇਹਨਾਂ ਗੱਲਾਂ ਦਾ ਇੰਪੈਕਟ ਜਿਹੜਾ ਹੈਗਾ ਬੜੇ ਡਿਫਰੈਂਟ ਵੇ ਦੇ ਨਾਲ ਆ ਰਿਹਾ ਹੈਗਾ। ਹਾਂ ਇਹ ਗੱਲ ਜ਼ਰੂਰ ਹੈ ਕਿ ਆਪਾਂ ਜਦੋਂ ਬਾਈਕਾਟ ਦੀ ਗੱਲ ਕਰਦੇ ਹਾਂ ਕਿ ਆਲ ਆਫ ਅ ਸਡਨ ਆਪਾਂ ਇਹ ਕਹੀਏ ਕਿ ਕੰਜ਼ਿਊਮਰ ਜਿਹੜਾ ਹੈਗਾ ਹੁਣ ਬਾਈਕਾਟ ਕਰਨਾ ਸ਼ੁਰੂ ਕਰ ਦੇ, ਉਹ ਆਪਣੇ ਸਪੈਂਡਿੰਗ ਡਿਸੀਜ਼ਨ ਜਿਹੜੇ ਹੈਗੇ ਨੇ ਪੋਲੀਟੀਕਲ ਲੈਂਸ ਦੇ ਥਰੂ ਲੈਣਾ ਸ਼ੁਰੂ ਕਰ ਦੇ ਔਰ ਅਵੈਲੂਏਟ ਕਰੇ ਕਿ ਉਹਨਾਂ ਦੀ ਰਿਲੇਟਿਵ ਕੋਸਟ ਕੀ ਹੈ, ਕੁਆਲਿਟੀ, ਹੈਲਥ, ਸੇਫਟੀ ਤੇ ਇਨਵਾਇਰਮੈਂਟਲ ਫੈਕਟਰ ਕੀ ਹੈ, ਤਾਂ ਇੰਨਾ ਸੌਖਾ ਕੰਮ ਨਹੀਂ ਹੈਗਾ। ਕਿਉਂ? ਕਿਉਂਕਿ ਅਦਰਵਾਈਜ਼ ਆਲਸੋ ਟੈਰਿਫ ਤੇ ਇੰਬਾਰਗੋ ਜਿਹੜੇ ਹੈਗੇ ਨੇ ਉਹ ਇੰਟਾਇਰਲੀ ਵਾਲੰਟਰੀ ਲੈਵਲ ਦੇ ਉੱਪਰ ਅਸੀਂ ਨਹੀਂ ਕਰ ਸਕਦੇ, ਸਾਨੂੰ ਸਮਝ ਪ੍ਰਵੇਲ ਓਵਰ ਕਰਨੀ ਪਏਗੀ। ਐਕਡੈਮਿਕਲੀ ਆਲਸੋ ਅਗਰ ਚੀਜ਼ਾਂ ਨੂੰ ਦੇਖਿਆ ਜਾਵੇ ਤੇ ਇਹ ਚੀਜ਼ਾਂ ਸੰਭਵ ਨਹੀਂ ਹੈ, ਮੀਨਸ ਕਿ ਤੁਸੀਂ ਇਸ ਤਰ੍ਹਾਂ ਦੇ ਪੈਂਡੂਲਮ ਦੇ ਵਿੱਚ ਓਪਰੇਟ ਨਹੀਂ ਕਰ ਸਕਦੇ, ਤੁਹਾਨੂੰ ਇੱਕ ਡਿਫੀਨੇਟਿਵ ਅਪਰੋਚ ਲੈ ਕੇ ਚੱਲਣਾ ਹੀ ਪੈਣਾ ਹੈਗਾ। ਹਾਂ ਇਹ ਜ਼ਰੂਰ ਹੈ ਕਿ ਡੇਟਾ ਕਿਸੇ ਹੋਰ ਪਾਸੇ ਵੱਲ ਨੂੰ ਜਿਹੜਾ ਹੈਗਾ ਪੁਆਇੰਟ ਆਊਟ ਕਰ ਰਿਹਾ ਹੈਗਾ, ਨਿਊਜ਼ ਜਿਹੜੀਆਂ ਹੈਗੀਆਂ ਨੇ ਉਹ ਡਿਸਟੋਰਟਿਡ ਹੈਗੀਆਂ ਨੇ, ਰਿਐਲਿਟੀ ਜਿਹੜੀ ਹੈਗੀ ਹੈ ਉਹ ਕਿਤੇ ਹੋਰ ਪੁਆਇੰਟ ਕਰ ਰਹੀ ਹੈ ਤੇ ਡਿਪਲੋਮੈਸੀ ਆਪਣੇ ਲੈਵਲ ਤੇ ਕੰਮ ਕਰ ਰਹੀ ਹੈਗੀ ਹੈ। ਸੋ ਇਹ ਬੜਾ ਜ਼ਰੂਰੀ ਹੈ ਕੈਨੇਡਾ ਨੂੰ ਪਰਟੀਕੁਲਰਲੀ ਕਿ ਉਹ ਆਪਣੀ ਪੋਜੀਸ਼ਨ ਨੂੰ ਸਟਰੋਂਗ ਰੱਖੇ ਇਨ ਦਾ ਇੰਟਰਸਟ ਆਫ ਆਰ ਬਿਜ਼ਨਸ ਪਰਸਨ, ਸਾਡੇ ਮੈਨੂਫੈਕਚਰਰ, ਸਾਡੀ ਐਗਰੀਕਲਚਰ ਜਿਹੜੀ ਇੰਡਸਟਰੀ ਹੈਗੀ ਹੈ, ਸਾਡੀ ਇੰਡਸਟਰੀਅਲ ਤੇ ਮਟੀਰੀਅਲ ਦੀ ਇੰਡਸਟਰੀ ਜਿਹੜੀ ਹੈਗੀ ਹੈ, ਤਾਂ ਕਿ ਅਸੀਂ ਆਪਣੀ ਅੱਛੇ ਟ੍ਰੇਡ ਨੂੰ ਕੰਟੀਨਿਊ ਕਰ ਸਕੀਏ। ਕਿਉਂਕਿ ਅਲਟੀਮੇਟਲੀ ਗੌਰਮੈਂਟ ਕੋਲ ਸਪੈਂਡਿੰਗ ਪਾਵਰ ਤਾਂ ਹੀ ਆਏਗੀ ਜੇ ਦੇਸ਼ ਦੇ ਵਿੱਚ ਅੱਛੀ ਇਕਨੋਮਿਕ ਐਕਟੀਵਿਟੀ ਹੈ। ਇਕਨੋਮਿਕ ਐਕਟੀਵਿਟੀ ਡਿਕਲਾਈਨ ਹੋਈ ਹੈ ਪਰ ਗੌਰਮੈਂਟ ਸਪੈਂਡਿੰਗ ਜਿਹੜਾ ਹੈਗਾ ਜਾਂ ਉਹਦਾ GDP ਦਾ ਉਹ ਹਜੇ ਗ੍ਰੈਜੂਅਲੀ ਡਿਕਲਾਈਨ ਹੋ ਸਕਦਾ ਹੈ, ਲੇਕਿਨ ਹਜੇ ਹੋਇਆ ਨਹੀਂ ਹੈ। ਗੌਰਮੈਂਟ ਇਜ਼ ਹੋਲਡਿੰਗ ਔਨ ਟੂ ਦਾ ਸ਼ੂਜ਼ ਔਰ ਇਟਸ ਕਲਿੰਗਿੰਗ ਔਨ ਟੂ ਦਾ ਹੁੱਕ, ਲੇਕਿਨ ਕੀ ਇਹ ਹੋ ਪਾਏਗਾ? ਜੇ ਹੋਏਗਾ ਤੇ ਫਿਰ ਸਾਡੇ ਤੇ ਡੈਟ ਵਧੇਗਾ, ਕੈਨੇਡੀਅਨ ਜਿਹੜਾ ਹੈਗਾ ਡਾਲਰ ਉਹ ਹੋਰ ਵੀਕ ਹੋਏਗਾ, ਇਹਦੇ ਉੱਪਰ ਜਿਹੜੀ ਸੋਵਰਨ ਬੌਂਡ ਰੇਟਿੰਗ ਹੈ ਉਹਦਾ ਅਸਰ ਪਏਗਾ। ਸੋ ਦੇਰ ਆਰ ਸੋ ਮੈਨੀ ਥਿੰਗਸ ਬਿਟਵੀਨ ਕੱਪ ਐਂਡ ਅ ਲਿਪ। ਸੋ ਇਹੀ ਇੱਕ ਆਸ਼ਾ ਹੈਗੀ ਹੈ ਕਿ ਹੁਣ ਦੀ ਗਵਰਨਮੈਂਟ ਤੇ ਆਉਣ ਵਾਲੀ ਗਵਰਨਮੈਂਟ ਜਿਹੜੀ ਹੈਗੀ ਹੈ ਉਹ ਦੂਰਗਾਮੀ ਸਟੈਪ ਲਵੇ ਔਰ ਮੇਕ ਸ਼ੋਰ ਕਰੇ ਕਿ ਆਪਣੇ ਜਿਹੜੇ ਇੰਟਰਸਟ ਹੈਗੇ ਨੇ ਉਹ ਪ੍ਰੋਟੈਕਟਡ ਰਹਿਣ, ਲੇਕਿਨ ਗਲੋਬਲ ਇਕਨੋਮਿਕ ਚੈਲੰਜ ਅਸੀਂ ਕ੍ਰੀਏਟ ਨਹੀਂ ਕਰ ਸਕਦੇ। ਮਿਸਟਰ ਟਰੰਪ ਨੇ ਕੀਤਾ ਹੈਗਾ, ਈਵਨ ਹੀ ਹੈਜ਼ ਟੂ ਗੈਟ ਬੈਕ ਔਨ ਦੈਟ ਐਜ਼ ਵੈਲ, ਬਿਕੋਜ਼ ਵੀ ਕੈਨੋਟ ਹੈਵ ਯੂਨੀਲੇਟਰਲ ਏਜੰਡਾ ਅਮਰੀਕਾ 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 ਇਜ਼ ਪਾਰਟ ਆਫ ਗਲੋਬਲ ਇਕਾਨਮੀ। ਕਿਉਂਕਿ ਜੇ ਅਮਰੀਕਾ 45% ਦੁਨੀਆਂ ਦੀ ਵੱਧ ਕ੍ਰੀਏਟ ਕਰ ਰਿਹਾ ਹੈ ਤੇ ਟੌਪ 100 ਕੰਪਨੀਆਂ ਚੋਂ ਮੋਰ ਦੈਨ 50% ਕੰਪਨੀਆਂ ਜਿਹੜੀਆਂ ਗਲੋਬਲੀ ਟ੍ਰੇਡ ਕਰ ਰਹੀਆਂ ਉਹ ਤਾਂ ਅਮਰੀਕਾ ਦੀ ਹੀ ਹੈ। ਅਮਰੀਕਾ ਸਿਰਫ ਡੋਮੈਸਟਿਕਲੀ ਥੋੜਾ ਨਾ ਸਾਰੀ GDP ਜਿਹੜੀ ਹੈਗੀ ਹੈ ਉਹ ਜਨਰੇਟ ਕਰ ਰਿਹਾ, ਸੋਰੀ ਵੈਲਥ ਜਨਰੇਟ ਕਰ ਰਿਹਾ। ਸੋ ਦੇਰ ਆਰ ਸੋ ਮੈਨੀ ਥਿੰਗਸ। ਸੋ ਮੈਂ ਇਹੀ ਕਹਾਂਗਾ ਕਿ ਵੀ ਹੈਵ ਟੂ ਬੀ ਕੇਅਰਫੁਲ ਕੋਸ਼ੀਅਸ ਐਂਡ ਵੀ ਹੈਵ ਟੂ ਮੇਕ ਸ਼ੋਰ ਕਿ ਸਾਡੀ ਜਿਹੜੀ ਗਵਰਨਮੈਂਟ ਹੈਗੀ ਹੈ ਉਹ ਇੱਕ ਆਵਾਜ਼ ਇੱਕ ਬੁਲੰਦ ਜਿਹੜੇ ਹੈਗੇ ਹੈ ਨਾਰੇ ਦੇ ਨਾਲ ਆਪਣਾ ਏਜੰਡਾ ਜਿਹੜਾ ਹੈਗਾ ਉਹ ਸਟਰੋਂਗਲੀ ਪ੍ਰੈਜੈਂਟ ਕਰ ਸਕੇ। ਹਾਂ ਜਿਹੜੀ ਮਨੀ ਮੈਨੇਜਮੈਂਟ ਦੀ ਗੱਲ ਹੈ, ਵੈਲਥ ਪਲੈਨਿੰਗ ਦੀ ਗੱਲ ਹੈ, ਵੈਲਥ ਮੈਨੇਜਮੈਂਟ ਦੀ ਗੱਲ ਹੈ, ਪੈਸੇ ਬਣਾਉਣ ਦੀ ਗੱਲ ਹੈ, ਮੈਂ ਉਹਦੇ ਤੇ ਕਲੀਅਰਲੀ ਆ ਜਾਂਦਾ ਕਿ ਇਹ ਬੱਦਲ ਬਹੁਤੀ ਦੇਰ ਨਹੀਂ ਰਹਿਣੇ, ਛੱਡ ਜਾਣੇ ਹੈਗੇ ਆ। ਆਫਟਰ ਆਲ ਅਮਰੀਕਾ ਕੈਨ ਨਾਟ ਪੁੱਟ ਇਟਸ ਇਕਾਨਮੀ ਇਨ ਟੂ ਡੀਪ ਰਿਸੈਸ਼ਨ ਐਂਡ ਆਲਸੋ ਥਰੈਟਨ ਦਾ ਗਲੋਬਲ ਇਕਨੋਮਿਕ ਸਟਰੈਂਥ, ਇਹ ਹੋ ਨਹੀਂ ਪਾਉਣਾ ਹੈਗਾ। ਰਿਸੈਸ਼ਨ ਇੱਕ ਬੜਾ ਬਰੋਡ ਬੇਸਡ ਵਰਡ ਹੈਗਾ ਜਿਹਦੀਆਂ 4 to 5 ਡੈਫੀਨੇਸ਼ਨ ਹੈਗੀਆਂ ਨੇ। ਰਿਸੈਸ਼ਨ ਪ੍ਰੋਫਿਟ ਦਾ ਵੀ ਹੋ ਸਕਦਾ, ਕਈ ਤਰ੍ਹਾਂ ਦਾ ਰਿਸੈਸ਼ਨ ਹੈ। ਸੋ ਜਦੋਂ ਕੋਈ ਚੀਜ਼ ਗਰੋ ਨਹੀਂ ਹੋ ਰਹੀ ਉਹਨੂੰ ਰਿਸੈਸ਼ਨ ਹੀ ਕਿਹਾ ਜਾਂਦਾ ਹੈਗਾ। ਡਿਪਰੈਸ਼ਨ ਅਗੇਨ ਉਹਦੀ ਇੱਕ ਹਾਇਰ ਡਿਗਰੀ ਹੈਗੀ ਹੈ। ਸੋ ਇਹ ਚੀਜ਼ਾਂ ਤਾਂ ਠੀਕ ਹੋ ਜਾਣੀਆਂ ਹੈਗੀਆਂ, ਪਰ ਜਦੋਂ ਅਸੀਂ ਪੈਸੇ ਦੀ ਗੱਲ ਕਰਦੇ ਹਾਂ, ਸਟਾਕ ਮਾਰਕੀਟ ਦੀ ਗੱਲ ਕਰਦੇ ਹਾਂ, ਤੇ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈਗਾ ਜੇ ਸਟਾਕ ਮਾਰਕੀਟ 70% ਦੇ ਨਾਲ ਵੱਧ ਰਹੀ ਹੈ ਤੇ 30% ਦੀ ਉਹਦੇ ਵਿੱਚ ਗਿਰਾਵਟ ਆ ਵੀ ਸਕਦੀ ਹੈਗੀ ਹੈ। ਜੇ ਸੋਨੇ ਨੇ 2011 ਤੋਂ ਲੈ ਕੇ 2025 ਤੱਕ ਤਕਰੀਬਨ 200% ਦੀ ਦਿੱਤੀ ਹੈਗੀ ਹੈ ਰਿਟਰਨ, ਤੇ ਨੈਸਡੈਕ ਨੇ 484% ਦੀ ਦਿੱਤੀ ਹੈ। ਸੋ ਲੈਕ ਆਫ ਨੌਲੇਜ ਡੈਫੀਨੇਟਲੀ ਅਫੈਕਟ ਯੋਰ ਡਿਸੀਜ਼ਨ, ਲੈਕ ਆਫ ਅੰਡਰਸਟੈਂਡਿੰਗ ਡੈਫੀਨੇਟਲੀ ਅਫੈਕਟ ਯੋਰ ਥੋਟ ਪ੍ਰੋਸੈਸ। ਵੈਨ ਬੋਥ ਥਿੰਗਸ ਲੈਕ, ਤੁਹਾਡੀ ਸਟਰੈਟਜੀ ਵੀਕ ਹੋ ਜਾਂਦੀ ਹੈ, ਤੁਹਾਡੀ ਸਟਰੈਟਜੀ ਵੀਕ ਹੁੰਦੀ ਹੈ, ਤੁਹਾਡੇ ਆਬਜੈਕਟਿਵ ਅਡਰੈਸ ਨਹੀਂ ਹੁੰਦੇ, ਤੇ ਤੁਹਾਨੂੰ ਇਹ ਲੱਗਦਾ ਹੈਗਾ ਕਿ ਪੈਸਾ ਲੂਜ਼ ਕਰਨਾ ਹੀ ਇੱਕ ਸਿਸਟੇਮੈਟਿਕ ਅਪਰੋਚ ਹੈ, ਪੈਸਾ ਬਣਦਾ ਨਹੀਂ ਹੈਗਾ। ਪਰ ਮੈਂ ਇਹਦੇ ਨਾਲ ਸਹਿਮਤ ਨਹੀਂ ਹੈ। ਜਿਹੜੇ ਲੋਕਾਂ ਨੂੰ ਇਹ ਲੱਗਦਾ ਹੈਗਾ ਕਿ ਪਿਛਲੇ 10-15 ਸਾਲਾਂ ਦੇ ਵਿੱਚ ਉਹਨਾਂ ਨੇ ਡਬਲ ਡਿਜਿਟ ਰਿਟਰਨ ਅਰਜਿਤ ਨਹੀਂ ਕੀਤੀ, ਫੀਲ ਫਰੀ ਟੂ ਗਿਵ ਮੀ ਅ ਕਾਲ, ਸਿਟ ਡਾਊਨ ਵਿਦ ਮੀ, ਤਾਂ ਕਿ ਮੈਂ ਉਹਨਾਂ ਨੂੰ ਇਸ ਬਾਰੇ ਜ਼ਿਆਦਾ ਜਾਣਕਾਰੀ ਦੇ ਸਕਾਂ। ਕਾਰਨ ਕਿ ਟੌਪ ਟੀਅਰ ਜਿਹੜੀਆਂ ਕਾਰਪੋਰੇਸ਼ਨ ਨੇ ਦੁਨੀਆਂ ਦੇ ਵਿੱਚ, ਉਹਨਾਂ ਦਾ ਦਬਦਬਾ ਰਹੇਗਾ, ਚਾਹੇ ਉਹ ਫੋਨ ਬਣਾਉਣ ਵਾਲੀ ਕੰਪਨੀ ਐਪਲ ਹੈ ਤੇ ਚਾਹੇ ਉਹ ਫੇਸਬੁੱਕ ਹੈ ਜਾਂ ਇੰਸਟਾਗ੍ਰਾਮ ਹੈ ਜਾਂ ਯੂਟਿਊਬ ਹੈ। ਅਸੀਂ ਇਹ ਨਿਰਧਾਰਿਤ ਕਰਨਾ ਹੈ ਕਿ ਅਸੀਂ ਕਿਹਦੇ ਨਾਲ ਜਾਣਾ। ਕੁਸ਼ਚਨ ਔਖੇ ਨੇ ਬਟ ਸੋਲੂਸ਼ਨ ਔਖੇ ਆ ਸਕਦੇ ਆ। ਫੀਲ ਫਰੀ ਟੂ ਗਿਵ ਅਸ ਅ ਕਾਲ 416-833-8533 416-833-8533। ਬਹੁਤ ਬਹੁਤ ਧੰਨਵਾਦ ਗਿੱਧੂ ਜੀ।
ਥੈਂਕ ਯੂ, ਬਹੁਤ ਮਿਹਰਬਾਨੀ ਜੀ। ਔਰ ਨੰਬਰ ਇੱਕ ਵਾਰੀ ਫੇਰ ਅਨਾਊਂਸ ਕਰ ਦੋ ਜੀ ਜਾਣ ਤੋਂ ਪਹਿਲਾਂ। ਸੌਰਵ ਜੀ ਥੈਂਕ ਯੂ, ਤੁਹਾਡਾ ਕਾਫੀ ਸਮਾਂ ਲੈ ਲਿਆ। ਥੈਂਕ ਯੂ।
ਥੈਂਕ ਯੂ ਸਰ। 416-833-8533 416-833-8533 ਬਹੁਤ ਬਹੁਤ ਧੰਨਵਾਦ ਜੀ।
ਥੈਂਕ ਯੂ ਸੋ ਮਚ ਸਰ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ। ਥੈਂਕ ਯੂ, ਬਾਏ ਬਾਏ ਫੋਰ ਨਾਓ, ਬਾਏ। ਔਰ ਗੱਲਬਾਤ ਸਾਡੀ ਇਸੇ ਤਰ੍ਹਾਂ ਹੀ ਜਾਰੀ ਰਹੇਗੀ। ਤਾਨੀਆ ਜੀ ਸਾਨੂੰ ਦੱਸ ਦੇਣਾ ਜੇ ਕੋਈ ਸਪੋਂਸਰ ਜਿਹੜੇ ਨੇ ਜੀ ਨਾਲ ਜੁੜਨ ਤੇ ਮੈਨੂੰ ਜ਼ਰੂਰ ਦੱਸ ਦੇਣਾ, ਵਰਨਾ ਜਿਸ ਤਰ੍ਹਾਂ ਮੈਂ ਕਿਹਾ ਹੀ ਸੀਗਾ ਕਿ ਅੱਜ ਸਾਡੀ 6 ਮੇਨ ਸ਼ਹਿਰਾਂ ਦੇ ਉੱਤੇ ਨਿਗਾਹ ਜਿਹੜੀ ਬਰਕਰਾਰ ਹੈ। ਅਸੀਂ ਆਟੋਆ ਵੱਲ ਵੀ ਜਾਵਾਂਗੇ, ਲੇਕਿਨ ਟੋਰਾਂਟੋ ਦੇ ਵਿੱਚ ਯੂਪੀਏ ਤੇ ਪੌਲੀ ਹੋਣਾ ਨੇ ਪ੍ਰੈਸ ਕਾਨਫਰੰਸ ਕੀਤੀ, ਉੱਥੇ ਕੀ ਹੋਇਆ ਉਹ ਵੀ ਸ਼ੇਅਰ ਕਰਦਾ ਜੀ। ਤਾਨੀਆ ਜੀ ਕੋਈ ਸਪੋਂਸਰ ਤਾਂ ਨਹੀਂ ਨਾਲ ਹੈਗੇ?
ਜੀ ਉਦਵੀਰ ਜੀ, ਜਲਦੀ ਆਪਣੇ ਨਾਲ ਪੀਕੇ ਜੀ ਐਂਡ ਪੰਕਜ ਜੀ ਜੁੜਨਗੇ ਜੀ।
ਠੀਕ ਹੈ ਜੀ, ਰੀਅਲ ਸਟੇਟ ਦਾ ਕੋਈ ਸਵਾਲ ਪੀਕੇ ਸਭਰਵਾਲ ਸਾਹਿਬ ਔਰ ਪੰਕਜ ਮੋਗਾ ਜੀ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ, ਲੇਕਿਨ ਇਸ ਤੋਂ ਪਹਿਲਾਂ ਕਿ ਅਸੀਂ ਪੀਕੇ ਜੀ ਔਰ ਪੰਕਜ ਜੀ ਦੇ ਨਾਲ ਗੱਲਬਾਤ ਕਰੀਏ, ਮੈਂ 1 ਮਿੰਟ ਲਈ ਤੁਹਾਨੂੰ ਬੰਗਲੁਰੂ ਲੈ ਕੇ ਜਾਵਾਂਗਾ, ਜਿੱਥੇ ਕਿ ਇਸ ਵੇਲੇ ਮੁਕਾਬਲਾ ਚੱਲ ਰਿਹਾ ਹੈਗਾ। RCB 119 ਰਨ 6 ਵਿਕਟਾਂ ਦੇ ਨੁਕਸਾਨ ਦੇ ਉੱਤੇ ਬੈਂਗਲੌਰ ਦਾ ਸਕੋਰ ਹੈ ਹੋਮ ਗਰਾਊਂਡ ਉਹਨਾਂ ਦੀ, ਔਰ ਜ਼ਿਆਦਾ ਕੁਝ ਨਹੀਂ ਕਰ ਪਾ ਰਹੇ ਹੋਮ ਗਰਾਊਂਡ ਦੇ ਉੱਤੇ। ਲਿਵਿੰਗਸਟਨ ਆਈ ਥਿੰਕ ਹੀ ਇਜ਼ ਗੋਇੰਗ ਟੂ ਸੇਵ ਦ ਡੇ ਫਾਰ RCB, ਵਰਨਾ ਤੇ ਹੋਰ ਵੀ ਬੜਾ ਸਕੋਰ ਖਰਾਬ ਹੁੰਦਾ। 33 ਦੇ ਉੱਤੇ ਖੇਲ ਰਹੇ ਨੇ ਲੀਅਮ ਲਿਵਿੰਗਸਟੋਨ, ਸੋ ਉਹਦੇ ਕਾਰਨ ਫਿਰ ਵੀ 119 ਰਨ 6 ਵਿਕਟਾਂ ਦੇ ਨੁਕਸਾਨ ਦੇ ਉੱਤੇ ਇਸ ਸਮੇਂ ਸਕੋਰ ਹੈ। ਔਰ ਬੈਂਗਲੌਰ, ਮੈਂ ਬਸ ਇਹੀ ਕਹਿ ਸਕਦਾ ਹੈਗਾ ਕਿ ਬੈਂਗਲੌਰ ਲਈ ਇਸ ਵੇਲੇ ਥੋੜੀ ਜਿਹੀ ਟ੍ਰਬਲ ਜਿਹੜੀ ਹੈ ਉਹ ਜ਼ਰੂਰ ਚੱਲ ਰਹੀ ਹੈਗੀ ਹੈ, ਕਿਉਂਕਿ 16 ਓਵਰ ਹੋ ਗਏ ਨੇ, ਓਵਰ ਸਿਰਫ 4 ਬਾਕੀ ਨੇ, ਵਿਕਟਸ ਵੀ ਜ਼ਿਆਦਾ ਨਹੀਂ ਹੈਗੀਆਂ ਨੇ। ਸੋ ਸ਼ੁਭਮਨ ਗਿੱਲ ਆਪਣੀ ਕਪਤਾਨੀ ਚ ਵਧੀਆ ਕੰਮ ਕਰ ਰਹੇ ਨੇ। ਮੈਂ ਕੁਕਲੀ ਇੱਥੇ ਦੱਸਦਾ ਕਿ ਪੰਜਾਬ ਦੀ ਟੀਮ ਨੰਬਰ 2 ਤੇ ਹੈ। ਮਜ਼ਾ ਆਉਂਦਾ ਦੇਖ ਕੇ ਜਦੋਂ ਪੰਜਾਬ ਦੀ ਟੀਮ ਪਲੇ ਆਫ ਦੇ ਵਿੱਚ ਜਾਂਦੀ ਨਜ਼ਰ ਆਉਂਦੀ ਹੈ, ਬਟ ਇਟਸ ਟੂ ਅਰਲੀ, ਵੈਰੀ ਅਰਲੀ, ਹਜੇ ਤਾਂ 2-2 ਗੇਮਾਂ ਹੋਈਆਂ ਨੇ, ਹਜੇ ਬੜਾ ਲੰਬਾ ਰਸਤਾ ਤੈਅ ਕਰਨਾ ਬਾਕੀ ਹੈ। ਸੋ ਦੇਖਦੇ ਹਾਂ ਕੀ ਹੁੰਦਾ, ਬਟ RCB ਨੰਬਰ 1 ਤੇ ਹੈ ਜੀ ਟੇਬਲ ਦੇ ਉੱਤੇ। ਸੋ ਅੱਜ ਦੇ ਮੈਚ ਦੇ ਵਿੱਚ ਜਿਹੜੀ ਨੰਬਰ 1 ਦੀ ਟੇਬਲ ਤੇ ਟੀਮ ਹੈ RCB, ਨੰਬਰ 2 ਪੰਜਾਬ, ਨੰਬਰ 3 ਦਿੱਲੀ ਤੇ ਹੈ, ਔਰ ਗੁਜਰਾਤ ਨੰਬਰ 4 ਤੇ ਹੈ। ਸੋ ਦੋ ਟੀਮਸ ਜਿਹੜੀਆਂ ਟਾਪ 4 ਚ ਹੈਗੀਆਂ ਨੇ, ਅੱਜ ਉਹ ਟੀਮਸ ਜਿਹੜੀਆਂ ਆਪਸ ਦੇ ਵਿੱਚ ਖੇਲ ਰਹੀਆਂ ਨੇ। ਮੈਂ ਦੁਬਾਰਾ ਦੱਸਾਂ, RCB ਨੰਬਰ 1, ਬੈਂਗਲੌਰ ਦੀ ਟੀਮ ਨੰਬਰ 1, ਪੰਜਾਬ ਦੀ ਟੀਮ ਨੰਬਰ 2, ਦਿੱਲੀ ਦੀ ਟੀਮ ਨੰਬਰ 3, ਔਰ ਗੁਜਰਾਤ ਦੀ ਟੀਮ ਨੰਬਰ 4 ਦੇ ਉੱਤੇ। ਬੜੇ ਬੜੇ ਚੈਂਪੀਅਨ ਟੀਮਾਂ, ਮੁੰਬਈ 5 ਵਾਰ ਟਰਾਫੀ ਜਿੱਤੀ ਹੈ 5ਵੇਂ ਨੰਬਰ ਦੇ ਉੱਤੇ, ਲਖਨਊ 6ਵੇਂ ਤੇ 5 ਵਾਰ ਟਰਾਫੀ ਜਿੱਤੀ ਹੈ ਮਹਿੰਦਰ ਸਿੰਘ ਧੋਨੀ ਦੀ ਟੀਮ, ਚੇਨਈ ਨੇ 7ਵੇਂ ਨੰਬਰ ਦੇ ਉੱਤੇ, ਹੈਦਰਾਬਾਦ ਜੋ ਮੈਂ ਸਮਝ ਰਿਹਾ ਸੀ ਕਿ ਬੜਾ ਜ਼ਬਰਦਸਤ ਬੈਟਿੰਗ ਆਰਡਰ ਹੈ, ਬੋਲਿੰਗ ਵਧੀਆ, ਲੇਕਿਨ 8ਵੇਂ ਨੰਬਰ ਤੇ ਹੈ। ਰਾਜਸਥਾਨ ਦੀ ਟੀਮ ਕਮਾਲ ਕੀਤਾ ਹੋਇਆ, ਟਰਾਫੀਜ਼ ਵੀ ਜਿੱਤੀਆਂ ਨੇ, ਪਰ ਅੱਜ 9ਵੇਂ ਨੰਬਰ ਦੇ ਉੱਤੇ ਖੜੀ ਹੈ। ਔਰ ਪਿਛਲੇ ਸਾਲ ਦੀ ਚੈਂਪੀਅਨ ਟੀਮ, ਪਿਛਲੇ ਸਾਲ ਸ਼ਾਹਰੁਖ ਖਾਨ ਸਾਹਿਬ ਦੀ ਟੀਮ ਨੇ ਟਰਾਫੀ ਜਿੱਤੀ ਹੈ, KKR। ਸੋ ਔਰ ਪਹਿਲਾਂ ਵੀ ਟਰਾਫੀ ਜਿੱਤ ਚੁੱਕੀ ਹੈ KKR, 3 ਵਾਰ ਟਰਾਫੀ ਜਿੱਤ ਚੁੱਕੀ ਹੈ KKR ਟੀਮ, 10ਵੇਂ ਨੰਬਰ ਤੇ ਆ। ਦਿਸ ਇਜ਼ ਹਾਊ ਕੰਪੀਟੀਟਿਵ, ਦਿਸ ਇਜ਼ IPL, IPL ਦਾ ਮਜ਼ਾ ਹੀ ਹੈ, ਬਹੁਤ ਕੰਪੀਟੀਟਿਵ ਹੈ। ਹਾਂਜੀ ਪੁਰਸ਼ੋਤਮ ਜੀ, ਗੋ ਅਹੈਡ, ਤੁਸੀਂ ਆਉਂਦੇ ਰਹੋ ਸਰ।
ਹੈਲੋ,
ਹੈਲੋ ਜੀ, ਹਾਂਜੀ ਹਾਂਜੀ, ਤੁਸੀਂ ਆਉਂਦੇ ਰਹੋ ਸਰ।
ਜੀ ਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ, SB ਸਪੋਰਟ ਸਰ।
ਸਤਿ ਸ੍ਰੀ ਅਕਾਲ ਜੀ, SB ਸਪੋਰਟ ਸਰ।
ਪਲ ਤੁਸੀਂ ਮੇਰੀ ਕਾਲ ਪਿੱਛੇ ਦੀ ਪਿੱਛੇ ਕਰੀ ਗਏ ਜੀ, ਪਲ ਬਹੁਤ ਬਿਤਕਰਾ ਹੋਇਆ ਮੇਰੇ ਨਾਲ।
ਨਹੀਂ, ਵਿੱਚ ਤੁਹਾਡਾ ਹੋਲਡ ਹੋ ਗਿਆ ਹੋਣਾ, ਜਾਂ ਤੁਸੀਂ ਹੋਲਡ ਕੀਤਾ ਤੁਸੀਂ ਵਿੱਚ ਨਾ, ਫਿਰ ਉਹ ਲਾਈਨ ਸਾਨੂੰ ਡਿਸਕਨੈਕਟ ਕਰਨੀ ਪਈ, ਹੋਲਡ ਨਹੀਂ ਕਰਨਾ, ਫਿਰ ਉਹ ਲਾਈਨ ਤੁਹਾਡੀ ਤਾਂ ਪਿੱਛੇ ਪੈ ਗਈ। ਤੇ ਗੋ ਅਹੈਡ।
ਮੈਨੂੰ ਲੱਗਦਾ ਸਰਾਜ ਵੀ ਆਪਣੀ ਨਾ ਸਟੇਟਮੈਂਟ ਦੇ ਰਿਹਾ,
ਅੱਛਾ
ਦੇਖੋ ਭੀ ਟੀ ਟਵੰਟੀ ਦੇ ਵਿਚ ਪਹਿਲੀ ਵਾਰ ਸਵਰਾਜ ਨੇ ਰੋਹਿਤ ਸ਼ਰਮਾ ਨੂੰ ਬੋਲਡ ਕੀਤਾ ਉਦੋਂ ਤੇ ਅੱਜ ਮੈਨੂੰ ਲੱਗਦਾ ਸਵਰਾਜ ਦੋ ਵਿਕਟਾਂ ਲੈ ਕੇ ਨਾ ਆਰਸੀ ਵੀ ਵਾਸਤੇ ਵੀ ਸਟੇਟਮੈਂਟ ਦੇ ਗਏ ਤੁਸੀਂ ਮੈਨੂੰ ਛੱਡਿਆ ਹੁਣ ਤੁਸੀਂ ਹਾਂਜੀ
ਸਰ ਸਿਰਾਜ ਨਾ ਬੜੇ ਦਿਲੋਂ ਬੋਲਿੰਗ ਕਰਦਾ ਹੈ ਦੇਖੋ ਇਹ ਉਹ ਸ਼ਖਸ ਹੈ ਕਿ ਜਿਨ੍ਹਾਂ ਦੇ ਫਾਦਰ ਦੀ ਡੈਥ ਹੋ ਗਈ ਸੀਗੀ ਔਰ ਇੰਡੀਆ ਆਸਟ੍ਰੇਲੀਆ ਵਿਚ ਖੇਲ ਰਿਹਾ ਸੀਗਾ ਤੇ ਮਤਲਬ ਕਿ ਨਾ ਇਹ ਖਿਲਾੜੀਆਂ ਦੇ ਵਿਚ ਜਿਹੜਾ ਜਜ਼ਬਾ ਹੈ ਚਾਹੇ ਉਹ ਤੇਂਦੁਲਕਰ ਦਾ ਅਸੀਂ ਦੇਖਿਆ ਸੀ ਵੈਨ ਹਿਸ ਫਾਦਰ ਪਾਸਡ ਅਵੇ ਹੀ ਕੇਮ ਟੂ ਇੰਡੀਆ ਫਟਾਫਟ ਆਪਣੇ ਲਾਸਟ ਰਾਈਡਸ ਆਪਣੇ ਪੂਰੇ ਕੀਤੇ ਔਰ ਵਾਪਸ ਵਰਲਡ ਕੱਪ ਖੇਲਣ
ਔਰ ਨੈਕਸਟ ਫਲਾਈਟ ਦੇ ਵਿਚ ਵਾਪਸ
ਨੈਕਸਟ
ਵਰਲਡ ਕੱਪ ਜਾ ਕੇ ਸੈਂਚਰੀ ਮਾਰੀ
ਨੈਕਸਟ ਫਲਾਈਟ ਦੇ ਵਿਚ ਵਾਪਸ ਜਾ ਕੇ ਸਚਿਨ ਤੇਂਦੁਲਕਰ ਸਾਹਿਬ ਨੇ ਸੈਂਚਰੀ ਮਾਰੀ ਸੀਗੀ ਠੀਕ ਹੈ ਕਿ ਨਹੀਂ ਔਰ ਕਿਉਂਕਿ ਜਦੋਂ ਬੰਦਾ ਇਹ ਜੇ ਸਚਿਨ ਤੇਂਦੁਲਕਰ ਹੈ ਮੁਹੰਮਦ ਸਿਰਾਜ ਹੈ ਵਿਰਾਟ ਕੋਹਲੀ ਦੇ ਜਿੱਦਣ ਫਾਦਰ ਪਾਸ ਦੇਵੇ ਤੇ ਹੀ ਵੈਂਟ ਐਂਡ ਪਲੇਡ ਅ ਮੈਚ ਐਂਡ ਉਹਨੇ ਵੀ ਵਧੀਆ ਸਕੋਰ ਕੀਤਾ ਉਦਣ ਠੀਕ ਹੈ ਨਾ
ਦਿੱਲੀ ਦੀ ਟੀਮ ਵਾਸਤੇ ਖੇਡ ਕੇ ਉਸ ਤੋਂ ਬਾਅਦ ਸੰਸਕਾਰ
ਉਹ ਤੋਂ ਬਾਅਦ ਜਾ ਕੇ ਉਹਨੇ ਸੰਸਕਾਰ ਕੀਤਾ ਸੋ ਇਹ ਜਿਹੜੇ ਖਿਲਾੜੀ ਨੇ ਨਾ ਔਰ ਮੁਹੰਮਦ ਸਿਰਾਜ ਨੂੰ ਵੀ ਪਤਾ ਸੀਗਾ ਕਿ ਮੁਹੰਮਦ ਸਿਰਾਜ ਨੂੰ ਪਤਾ ਸੀਗਾ ਕਿ ਫਾਦਰ ਉਹਦੇ ਪੂਰੇ ਹੋ ਗਏ ਨੇ ਜੇ ਉਹ ਵਾਪਸ ਗਿਆ ਇੰਡੀਆ ਆਸਟ੍ਰੇਲੀਆ ਸੀਗੀ ਤਾਂ ਉਦੋਂ ਕੋਵਿਡ ਚੱਲਦਾ ਸੀ ਤਾਂ ਕੁਆਰੰਟਾਈਨ
ਕੋਵਿਡ ਦੀਆਂ ਰੈਸਟ੍ਰਿਕਸ਼ਨ ਚੱਲਦੀਆਂ ਸੀ ਸਾਰੀਆਂ ਕੋਵਿਡ ਨਹੀਂ ਜੁੜ ਸਕਦਾ ਟੀਮ ਦੇ ਨਾਲ
ਨਹੀਂ ਸੀ ਜੁੜ ਸਕਦਾ ਸੋ ਇਹ ਲੋਕ ਆ ਸਰ ਐਵੇਂ ਥੋੜੀ ਕੋਈ ਬੰਦਾ ਮੁਹੰਮਦ ਸਿਰਾਜ ਬਣ ਜਾਏਗਾ ਐਵੇਂ ਥੋੜੀ ਕੋਈ ਸਚਿਨ ਤੇਂਦੁਲਕਰ ਵਿਰਾਟ ਕੋਹਲੀ ਬਣ ਜਾਏਗਾ ਮੈਂ ਅੱਜ ਕੱਲ ਬੱਚਿਆਂ ਨੂੰ ਬਸ ਇਹੀ ਗੱਲ ਕਹਿੰਦਾ ਹੁੰਦਾ ਕਿ ਅਸੀਂ ਕਾਲਰ ਨਹੀਂ ਖੜੇ ਕਰਨੇ ਬਹੁਤ ਜਲਦੀ ਅਸੀਂ ਹੁਣ ਕਿੰਨੇ ਪਲੇਅਰ ਆਪਾਂ ਦੇਖੇ ਕ੍ਰਿਕਟ ਚ ਕਾਲਰ ਖੜੇ ਕੀਤੇ ਨੀ ਬਈ ਮੈਂ ਇੱਦਾਂ ਹੋ ਗਿਆ ਉਦਾਂ ਹੋ ਗਿਆ ਨਾਲ ਹੀ ਬਾਹਰ ਪਤਾ ਨੀ ਲੱਗਦਾ ਕਿੱਥੇ
ਜਿੱਦਣ ਕੋਈ ਆਪਣੇ ਆਪ ਨੂੰ ਗੇਮ ਤੋਂ ਵੱਡਾ ਕਰਨ ਲੱਗ ਪਿਆ ਨਾ
ਹਾਂ ਹਾਂ ਸਰ ਕੋਈ ਵੀ ਦੇਖੋ ਜੇ ਕੋਈ ਐਕਟਰ ਹੈ ਉਹਨੇ ਆਪਣੇ ਆਪ ਨੂੰ ਸਮਝਿਆ ਕਿ ਮੈਂ ਇੰਡਸਟਰੀ ਤੋਂ ਬੜਾ ਆ ਉਹ ਐਕਟਰ ਖਤਮ ਹੋ ਗਿਆ ਠੀਕ ਹੈ ਉਹ ਐਕਟਰ ਖਤਮ ਹੋ ਗਿਆ ਸਲਮਾਨ ਖਾਨ ਦੀ ਗੱਲ ਬਹੁਤ ਵਧੀਆ ਲੱਗਦੀ ਹੈ ਮੈਨੂੰ ਕਿ ਕੰਮ ਮਿਲ ਰਿਹਾ ਹੈ ਨਾ ਬਸ ਕੰਮ ਨੀ ਮੈਂ ਛੋੜਦਾ ਠੀਕ ਹੈ ਕਿ ਨਹੀਂ ਕੰਮ ਜਿਹੜਾ ਕੰਮ ਆ ਨਾ ਜਦੋਂ ਅਸੀਂ ਆਪਣੇ ਕੋਈ ਵੀ ਪ੍ਰੋਫੈਸ਼ਨ ਆ ਅਸੀਂ ਕੋਈ ਕ੍ਰਿਕਟਰ ਆ ਕੋਈ ਸਿੰਗਰ ਹੈ ਕੋਈ ਮੀਡੀਆ ਚ ਹੈ ਕੋਈ ਆਰਟਿਸਟ ਹੈ ਕੰਮ ਧਰਮ ਹੈ ਜਦੋਂ ਤੱਕ ਰੋਜ਼ ਅਸੀਂ ਕੰਮ ਨੂੰ ਉਨਾ ਸੀਰੀਅਸਲੀ ਨਹੀਂ ਲੈਂਦੇ ਗੱਲ ਨੀ ਬਣਨੀ ਸੋ ਮੁਹੰਮਦ ਸਿਰਾਜ ਤੇ ਸਰ ਅੱਜ ਉਹਦੇ ਚ ਬੜਾ ਜੋਸ਼ ਨਜ਼ਰ ਆ ਰਿਹਾ ਮੁਹੰਮਦ ਸਿਰਾਜ ਇੱਕ ਵੈਸੇ LBW ਉਹਦੇ ਰਾਸ਼ਿਦ ਖਾਨ ਤੇ ਉਹਨੇ ਮੁਹੰਮਦ ਸਿਰਾਜ ਨੇ ਧੱਕੇ ਨਾਲ ਉਹਨੂੰ ਦਿਲਵਾਤਾ ਵਿੱਚ ਹਰੇ ਨੂੰ ਆਪਣਾ ਰਿਵਿਊ ਲੈ ਲਾ ਫਟਾਫਟ ਜਲਦੀ ਕਰ ਉਹਨੇ ਲੈ ਲਿਆ ਰਿਵਿਊ ਬਟ ਓਦਾਂ ਚਲੋ ਅੱਛਾ ਇੱਕ ਚੀਜ਼ ਦੀ ਮੈਨੂੰ ਹੋਰ ਖੁਸ਼ੀ ਹੈ ਕਿ ਰਾਸ਼ਿਦ ਖਾਨ ਦਾ ਚਲੋ ਹੈ ਹੀ ਕਰੈਕਟਰ ਉਹਦਾ ਦੇਖਣ ਦਾ ਮਜ਼ਾ ਬੜਾ ਆਉਂਦਾ ਗੇਮ ਦੇ ਉਹਦੇ ਬਟ ਖੁਸ਼ੀ ਹੈ ਕਿ ਚਾਹੇ ਸ਼ੁਭਮਨ ਗਿੱਲ ਹੈ ਚਾਹੇ ਰਿਸ਼ਭ ਪੰਤ ਸ਼੍ਰੇਯਸ ਅਈਅਰ ਦੇਖੋ ਪੰਜਾਬ ਨੂੰ ਮਤਲਬ ਸ਼੍ਰੇਯਸ ਅਈਅਰ ਔਰ ਰਿੱਕੀ ਪੌਂਟਿੰਗ ਨੇ ਆ ਕੇ ਪੰਜਾਬ ਚ ਜਾਨ ਪਾ ਦਿੱਤੀ ਹੈ ਰਿੱਕੀ ਪੌਂਟਿੰਗ ਹਾਂ ਸਰ ਦੇਖੋ ਹੁਣ ਰਿੱਕੀ ਪੌਂਟਿੰਗ ਤੁਸੀਂ ਲੈ ਲਓ ਸਰ ਰੀਜ਼ਨ ਹੈ ਰਿੱਕੀ ਪੌਂਟਿੰਗ ਆਮ ਬੰਦਾ ਬਣ ਜਾਏਗਾ ਰਿੱਕੀ ਪੌਂਟਿੰਗ ਦੋ ਵਰਲਡ ਕੱਪ ਟਰਾਫੀ ਜਿੱਤੇ ਪ੍ਰੋਫੈਸ਼ਨਲ ਹੈ ਹਰ ਗੇਮ ਦੇ ਵਿੱਚ ਤੁਸੀਂ ਦੇਖਿਆ ਕਿੱਦਾਂ ਬਾਹਰ ਕੱਲੀ ਕੱਲੀ ਸ਼ਾਟ ਤੇ ਕਿੱਦਾਂ ਇਨਵੋਲਵ ਹੈ ਕਿੱਦਾਂ ਕਰ ਰਿਹਾ ਵਾਚ ਕਰ ਸਰ ਪੈਸੇ ਦੇਖੋ ਗੱਲ ਬੜੀ ਸਿੱਧੀ ਹੈ ਤੁਹਾਨੂੰ ਕੀ ਲੱਗਦਾ ਰਿੱਕੀ ਪੌਂਟਿੰਗ ਨੂੰ ਕੋਈ ਫੇਮਸ ਮਤਲਬ ਕੋਈ ਫੇਮ ਦੀ ਜ਼ਰੂਰਤ ਹੈ ਕੋਈ ਪੈਸੇ ਦੀ ਜ਼ਰੂਰਤ ਹੈ ਇਹ ਲੋਕ ਕੰਮ ਨੂੰ ਧਰਮ ਸਮਝਦੇ ਨੇ ਠੀਕ ਹੈ ਨੀ ਇਹ ਲੋਕ ਕੰਮ ਨੂੰ ਧਰਮ ਸਮਝਦੇ ਨੇ ਕਿੱਦਾਂ ਕੰਮ ਕਰਦਾ ਪਿਆ ਰਿੱਕੀ ਪੌਂਟਿੰਗ ਮਜ਼ਾ ਆ ਰਿਹਾ ਦੇਖ ਕੇ ਉਹਨੂੰ ਔਰ ਪੰਜਾਬ ਨੂੰ ਦੇਖੋ ਮੈਨੂੰ ਨੀ ਪਤਾ ਕਿ ਪੰਜਾਬ ਪਲੇ ਆਫ ਪਹੁੰਚੇਗਾ ਕਿ ਨਹੀਂ ਪਹੁੰਚੇਗਾ ਪਰ ਪੰਜਾਬ ਦੀ ਟੀਮ ਚ ਇੱਕ ਵੱਖਰਾ ਫਰਕ ਇੱਕ ਵੱਖਰੀ ਜਾਨ ਨਜ਼ਰ ਆ ਰਹੀ ਹੈ ਪੰਜਾਬ
ਇਸ ਵਾਰ ਬਾਕੀ ਸਾਰੇ 17 ਸੈਸ਼ਨ ਨਾਲੋਂ ਵੱਖਰੀ ਲੱਗ ਰਹੀ ਹੈ ਪੰਜਾਬ ਦੀ ਟੀਮ ਬਾਕੀ ਉਹ ਤਾਂ ਮਤਲਬ ਬਹੁਤ ਲੰਬਾ ਟੂਰਨਾਮੈਂਟ ਹੈ ਉਹ ਪਲੇ ਆਫ ਪਹੁੰਚਦੇ ਨਹੀਂ ਪਹੁੰਚਦੇ ਕਈ ਵਾਰੀ ਕੋਈ ਇੱਕ ਅੱਧੀ ਗੇਮ ਇੱਧਰ ਉੱਧਰ ਹੋ ਜਾਂਦੀ ਹੈ ਵੱਖਰੀ ਗੱਲ ਹੈ ਲੇਕਿਨ ਇਸ ਵਾਰ ਜਿਹੜੀ ਹੈ ਬਿਲਕੁਲ ਡਿਫਰੈਂਟ ਪੰਜਾਬ ਦੀ ਟੀਮ ਦਿਖ ਰਹੀ ਹੈ ਤੇ ਬਾਕੀ RCB ਦੀ ਟੀਮ ਵੀ ਐਤਕੀ ਕਾਫੀ ਜੋਸ਼ ਵਿੱਚ ਦਿਖ ਰਹੀ ਹੈ
ਨਹੀਂ ਨਹੀਂ ਸਰ RCB ਦੀ ਟੀਮ ਜੋਸ਼ ਚ ਹੈ ਪਰ ਅੱਜ ਦਾ ਮੁਕਾਬਲਾ ਬਹੁਤ ਇੰਟਰਸਟਿੰਗ ਹੈ ਕਿਉਂਕਿ ਇੱਕ ਤਰਫ RCB ਦੀ ਟੀਮ ਦੇਖੋ RCB ਦੀ ਟੀਮ ਜੋਸ਼ ਵੀ ਔਰ RCB ਦੀ ਟੀਮ ਕੋਲ ਖਿਲਾੜੀ ਵੀ ਵਧੀਆ ਨੇ ਐਸਾ ਨਹੀਂ ਹੈ ਕਿ ਖਿਲਾੜੀ ਮਾੜੇ ਨੇ ਠੀਕ ਨੇ ਹੁਣ ਤੁਸੀਂ ਦੇਖੋ ਕਿ 6 ਵਿਕਟਾਂ ਗਿਰਨ ਦੇ ਬਾਵਜੂਦ ਉਹਨਾਂ ਕੋਲ 2 ਬੱਲੇਬਾਜ਼ ਹਜੇ ਵੀ ਤਗੜੇ ਚੱਲ ਰਹੇ ਹੈ ਉਹਦੀ ਬੈਟਿੰਗ ਚੱਲ ਰਹੀ ਹੈ ਆਪਣੇ ਦਿਨ ਦੇ ਉੱਤੇ ਟਿਮ ਡੇਵਿਡ ਕੱਲਾ ਮੈਚ ਜਿਤਾ ਸਕਦਾ ਆਪਣੇ ਦਿਨ ਦੇ ਉੱਤੇ ਲੀਅਮ ਲਿਵਿੰਗਸਟੋਨ ਕੱਲਾ ਮੈਚ ਜਿਤਾ ਸਕਦਾ ਦੋਨੋਂ ਖਿਲਾੜੀ ਹਜੇ ਵੀ ਔਰ ਹਜੇ 6 ਵਿਕਟਾਂ ਗਿਰੀਆਂ ਹੋਈਆਂ ਨੇ ਤਾਂ ਵੀ ਤੁਸੀਂ ਦੇਖੋ ਬੈਟਿੰਗ ਦੇਖੋ ਉਹਨਾਂ ਦੀ ਕਿੰਨੀ ਜ਼ਬਰਦਸਤ ਹੈ ਸੋ RCB ਜ਼ਬਰਦਸਤ ਹੈ ਬਾਕੀ ਗੁਜਰਾਤ ਮੈਨੂੰ ਮਜ਼ਾ ਆ ਰਿਹਾ ਦੇਖ ਕੇ ਔਰ ਮਜ਼ੇਦਾਰ ਗੱਲ ਇਹ ਹੈ ਕਿ ਦੋਨੋਂ ਟੀਮਾਂ ਜਿਹੜੀਆਂ ਇਸ ਵੇਲੇ RCB ਨੰਬਰ 1 ਤੇ ਹੈ ਪੰਜਾਬ ਨੰਬਰ 2 ਦਿੱਲੀ ਨੰਬਰ 3 ਔਰ ਗੁਜਰਾਤ ਨੰਬਰ 4 ਸੋ ਇਹ ਟਾਪ ਦੀਆਂ 4 ਟੀਮਸ ਇਸ ਵੇਲੇ ਚੱਲ ਰਹੀਆਂ ਨੇ ਸੋ ਅੱਜ ਦਾ ਜੇ
ਆਪਣਾ ਫੇਵਰੇਟ ਪਲੇਅਰ ਕਿਤੇ ਉਹ 27 ਕਰੋੜ ਦੇ ਥੱਲੇ ਨਾ ਦੱਬ ਜਾਵੇ, ਮੈਨੂੰ ਤਾਂ ਦੱਬਿਆ 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 ਲੱਗਦਾ ਰਹਿੰਦਾ।
ਰਿਸ਼ਭ ਪੰਤ
ਹਲੇ ਤੱਕ ਤਾਂ ਏਦਾਂ ਹੀ ਲੱਗ ਰਿਹਾ। ਹਾਂਜੀ
ਦੇਖੋ, ਰਿਸ਼ਭ ਪੰਤ ਦਿੱਕਤ ਉਹਦੀ ਇਹ ਹੋਈ ਹੈ, ਲਓ ਜੀ ਰਾਸ਼ਿਦ ਆ ਗਿਆ, ਅੱਜ ਵਿਕਟ ਨਹੀਂ ਕੱਢੀ ਕੋਈ, ਰਾਸ਼ਿਦ ਖਾਨ ਨੇ ਆ ਗਿਆ ਦੁਬਾਰਾ। ਸਰ ਰਿਸ਼ਭ ਪੰਤ ਕਰੇਗਾ, ਚਿੰਤਾ ਨਾ ਕਰੋ, ਰਿਸ਼ਭ ਪੰਤ ਕਰੇਗਾ ਵਧੀਆ। ਰਿਸ਼ਭ ਪੰਤ ਨੂੰ ਅਸਲ ਚ ਇਹਨੇ ਗਲਤੀ ਕੀਤੀ, ਜਿਹੜਾ ਉਹ ਪਹਿਲਾ ਮੈਚ ਜਿੱਤ ਉਹ, ਲਓ ਜੀ ਜ਼ੋਰਦਾਰ ਅਪੀਲ ਐਲ ਪੀ ਡਬਲਿਊ ਦੀ, ਲੇਕਿਨ ਅੰਪਾਇਰ ਇੰਟਰਸਟਿਡ ਨਹੀਂ। ਬਹੁਤ ਜ਼ੋਰਦਾਰ ਅਪੀਲ ਸੀਗੀ ਐਲ ਪੀ ਡਬਲਿਊ ਦੀ ਲਿਅਮ ਲਿਵਿੰਗਸਟੋਨ ਵਾਸਤੇ, ਲੇਕਿਨ
ਸਿਰਾਜ ਆਇਆ ਨੀ ਦੁਬਾਰਾ ਨੀ ਆਇਆ ਸਿਰਾਜ
ਨਹੀਂ ਨਹੀਂ ਉਹ ਨਹੀਂ ਆਏ। ਔਰ ਮੈਂ ਬਸ ਇੰਨੀ ਗੱਲ ਕਰ ਦਵਾਂ ਇੱਥੇ ਕੁਇਕਲੀ ਕਿ ਜ਼ਿਆਦਾ ਰਨ ਬਣਦੇ ਨਜ਼ਰ ਨਹੀਂ, ਕਿੰਨਾ 150 ਸਕੋਰ ਬਣਦਾ ਨਜ਼ਰ ਆ ਰਿਹਾ, 150 ਦੇ ਆਸ ਪਾਸ ਜ਼ਿਆਦਾ ਸਕੋਰ ਬਣਦਾ ਨਜ਼ਰ ਨਹੀਂ ਆ ਰਿਹਾ,
155
ਨਜ਼ਰ ਆ ਸਰ। ਮੇਰੇ ਖਿਆਲ ਨਾਲ ਰਿਵਿਊ ਲੈਣਾ ਚਾਹੀਦਾ ਸੀ, ਬਹੁਤ ਕਲੋਜ਼ ਕਾਲ ਸੀਗੀ, ਪਤਾ ਨੀ ਹੁਣ ਹਜੇ ਬਾਅਦ ਦੱਸਣਗੇ, ਬਟ ਬਹੁਤ ਕਲੋਜ਼ ਕਾਲ ਸੀ, ਸ਼ਾਇਦ ਰਿਵਿਊ ਲੈਂਦੇ ਤੇ ਸ਼ਾਇਦ। ਔਰ ਸਿਕਸ ਅਗਲੀ ਗੇਂਦ ਦੇ ਉੱਤੇ ਜ਼ਬਰਦਸਤ ਸਿਕਸ, ਠੀਕ ਹੈ ਜੀ।
ਦੋਨੇ ਬੈਟਸਮੈਨ ਖੜੇ ਨੇ ਆਪਾਂ 155-160 ਦੇਖ ਸਕਦੇ ਹਾਂ,
ਤੁਸੀਂ ਹੋਲਡ ਕਰ ਲੋ ਜੀ ਬਾਕੀ। ਹਾਂ ਮੈਂ ਨਾਲ ਦੀ ਨਾਲ ਹੋਰ ਕਾਲਸ ਵੀ ਲੈਂਦੇ ਚਲੇ ਜਾਵਾਂ ਔਰ ਅਗਲੀ ਕਾਲ ਤੇ ਵਧਦੇ ਆ। ਤੁਸੀਂ ਲਾਈਨ ਹੋਲਡ ਕਰ ਲੋ ਅਗਲੀ ਕਾਲ, ਲੇਕਿਨ ਮੈਨੂੰ ਇਸ਼ਾਰਾ ਜੀ ਕਾਲਰ ਸੀ ਬਜਾਏ, ਉਹ ਕਹਿੰਦੇ ਅਗਲੀ ਕਾਲ ਤੇ ਜਾਣ ਤੋਂ ਪਹਿਲਾਂ ਤੁਸੀਂ ਸਾਡੇ ਸਪੋਂਸਰ ਤੋਂ ਆ ਗਏ ਨੇ ਜੀ, ਠੀਕ ਹੈ ਜੀ। ਓਕੇ ਪੰਕਜ ਮੋਗਾ ਜੀ ਨਾਲ ਨੇ, ਔਰ ਪੰਕਜ ਜੀ ਬਹੁਤ ਬਹੁਤ ਸਵਾਗਤ ਹੈ, ਵਾਰਮ ਵੈਲਕਮ ਜੀ, ਕੀ ਹਾਲ ਹੈ? ਠੀਕ ਹੈ ਜੀ,
ਬਹੁਤ ਵਧੀਆ ਜੀ, ਥੈਂਕ ਯੂ ਵੈਰੀ ਮਚ।
ਔਰ ਪੰਕਜ ਜੀ ਅੱਜ ਤੇ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਤੁਹਾਡੀ ਜ਼ਰੂਰਤ ਹੈ, ਬਾਈ ਮੀਡੀਆ ਅੱਜ ਲਿਬਰੇਸ਼ਨ ਡੇ ਆ। ਮੈਂ ਹੁਣੇ ਨਾ ਗੱਲ ਕਰ ਰਿਹਾ, ਅੱਜ ਸਵੇਰੇ ਜਦ ਪ੍ਰੋਗਰਾਮ ਚ ਆਏ ਆ ਅਸੀਂ, ਮੈਂ ਤੇ ਪੁਰਸ਼ੋਤਮ ਸਾਹਿਬ ਅਸੀਂ ਬੰਗਲੁਰੂ ਚ ਬਿਜ਼ੀ ਹੋਏ ਹੋਏ ਆ, ਪਰ ਬੰਗਲੁਰੂ ਤੋਂ ਇਲਾਵਾ ਜਿਹੜੇ ਬਾਕੀ ਸ਼ਹਿਰਾਂ ਤੇ ਨਿਗਾਹ ਆ ਸਾਡੀ, ਹਰ ਜਗ੍ਹਾ ਤੇ ਜਿੱਥੋਂ ਖਬਰ ਆ ਰਹੀ ਹੈ ਔਰ ਡਿਵੈਲਪਿੰਗ ਸਟੋਰੀਜ਼ ਨੇ, ਮਤਲਬ ਏਦਾਂ ਨੀ ਕਿ ਪੱਕੀ ਨਿਊਜ਼ ਆ ਗਈ ਹੈ, ਸਾਡੀ ਨਿਗਾਹ ਲਗਾਤਾਰ ਬਰਕਰਾਰ ਰਹੇਗੀ ਬੰਗਲੁਰੂ ਵੀ, ਕਿਉਂਕਿ ਡਿਵੈਲਪਿੰਗ ਸਟੋਰੀ ਹੈ, ਕ੍ਰਿਕਟ ਦੀ ਅਪਡੇਟ ਅਸੀਂ ਦਿੰਦੇ ਰਹਾਂਗੇ ਨਾਲ ਦੀ ਨਾਲ। ਵਾਸ਼ਿੰਗਟਨ ਤੇ ਨਿਗਾਹ ਆ ਔਰ ਇਹਦੇ ਮਾਹਿਰ ਪੰਕਜ ਮੋਗਾ ਜੀ ਨੇ, ਪੰਕਜ ਮੋਗਾ ਜੀ ਦੱਸਣਗੇ ਅੱਜ ਵਾਸ਼ਿੰਗਟਨ ਤੋਂ ਕੀ ਹੋ ਰਿਹਾ, ਸਾਰੀ ਦੁਨੀਆ ਦੀ ਨਿਗਾਹ ਅੱਜ ਵਾਸ਼ਿੰਗਟਨ ਤੇ ਲੱਗੀ ਹੋਈ ਹੈ। ਲੇਕਿਨ ਇੱਕ ਮਿੰਟ ਲਈ ਵਾਪਸ ਬੰਗਲੁਰੂ ਜਾਵਾਂਗਾ, ਕਿਆ ਜ਼ਬਰਦਸਤ ਛੱਕਾ ਲਗਾਇਆ ਲਿਵਿੰਗਸਟੋਨ ਨੇ, ਪਹਿਲਾ ਛੱਕਾ ਵੀ ਜ਼ਬਰਦਸਤ ਸੀਗਾ ਔਰ ਇਸ ਓਵਰ ਚ ਦੋ ਛੱਕੇ ਲਗਾਤੇ ਨੇ ਲਿਵਿੰਗਸਟੋਨ ਨੇ, ਕਮਾਲ ਦੀ ਬੱਲੇਬਾਜ਼ੀ ਕਰ ਰਹੇ ਨੇ। ਇਹਨਾਂ ਦਾ ਸਟ੍ਰਾਈਕ ਰੇਟ ਜਿਹੜਾ ਨਾ, ਜਦੋਂ 20 ਬਾਲਾਂ ਫੇਸ ਕਰ ਲੈਂਦੇ ਨੇ, ਇਹਨਾਂ ਦੇ ਬਾਰੇ ਇੱਕ ਸਟੈਟ ਹੈ, ਵੈਨ ਹੀ ਫੇਸਿਸ 20 ਬਾਲਸ ਔਰ ਓਵਰ ਦੈਨ ਲਿਮ ਲਿਵਿੰਗਸਟੋਨ ਦਾ ਸਟ੍ਰਾਈਕ ਰੇਟ ਆ ਉਹ ਅਚਾਨਕ ਬਹੁਤ ਜ਼ਿਆਦਾ। ਹਾਂਜੀ
ਸਾਹਿਬ, ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ, ਬਹੁਤ ਬਿਜ਼ੀ ਡੇ ਹੈ।
ਬਿਲਕੁਲ ਪੰਕਜ ਜੀ, ਤੁਹਾਡੇ ਵਾਸਤੇ ਬਹੁਤ ਬਿਜ਼ੀ ਡੇ ਹੈ।
ਬਿਲਕੁਲ ਜੀ, ਥੈਂਕ ਯੂ, ਬਹੁਤ ਬਿਜ਼ੀ ਡੇ ਹੈ ਐਕਚੁਅਲੀ। ਹੁੰਦਾ ਕੀ ਹੈ ਜੀ, ਇਸ ਸਿਚੁਏਸ਼ਨ ਚ ਹੁਣ ਟਰੰਪ ਸਾਹਿਬ ਨੂੰ ਕੋਈ ਗੈਸ ਤਾਂ ਕਰ ਨੀ ਸਕਦਾ, ਉਹ ਕੀ ਕਹਿਣਗੇ, ਹਰ ਅੱਧੇ ਘੰਟੇ ਬਾਅਦ ਉਹਨਾਂ ਦੀਆਂ ਸਟੇਟਮੈਂਟ ਅਲੱਗ ਹੁੰਦੀਆਂ ਨੇ, ਹਰ ਅੱਧੇ ਘੰਟੇ ਬਾਅਦ ਉਹਨਾਂ ਨੂੰ। ਹੁਣ ਤਾਂ ਅਸੀਂ ਬਸ ਇਹ ਸੋਚਦੇ ਹਾਂ ਕਿ ਇਹਨਾਂ ਤੇ ਅਸੀਂ ਪੈਸਾ ਲਾਉਣਾ ਸ਼ੁਰੂ ਕਰ ਦਈਏ ਵੀ ਘੰਟੇ ਬਾਅਦ ਇਹ ਕਵੇਗਾ ਕੀ, ਫਿਰ ਅਸੀਂ ਸ਼ਾਇਦ ਹੋ ਸਕਦਾ ਅਸੀਂ ਉਹ ਵੀ ਘਮਾਉਣਾ ਸ਼ੁਰੂ ਕਰ ਦਈਏ। ਬੈਟਿੰਗ ਦੀ ਗੱਲ ਹੀ ਕਰ ਰਿਹਾ ਮੈਂ, ਇਹਨਾਂ ਤੇ ਹੀ ਬੈਟਿੰਗ ਕਰਨੀ ਚਾਹੀਦੀ ਹੈ ਹੁਣ ਮੇਰੇ ਖਿਆਲ ਚ, ਕੀ ਕਹਿਣਗੇ ਕੀ ਹੋਰ ਅੱਧੇ ਘੰਟੇ ਬਾਅਦ।
ਬੈਟਿੰਗ ਕਰ ਸਕਦੇ ਹੋ ਕਿ ਜਿਹੜਾ ਆਹ ਬਿਆਨ ਦਿੱਤਾ ਹੁਣ ਅੱਧੇ ਘੰਟੇ ਬਾਅਦ ਇਹਦੇ ਵਿੱਚ ਚੇਂਜ ਆਏਗੀ ਜਾਂ ਨਹੀਂ ਆਏਗੀ, ਜਾਂ ਇਸ ਤੋਂ ਵੀ ਕੋਈ ਹੋਰ ਡਿਫਰੈਂਟ ਆਏਗਾ, ਇਹ ਬੈਟਿੰਗ ਹੋ ਸਕਦੀ ਹੈ। ਮੈਂ ਜਿਵੇਂ ਜੀ ਉਹਨਾਂ ਨੂੰ ਕਿਹਾ ਸੀ ਕਿ ਡਿਫਰੈਂਟ ਚਲਾ ਦੇ ਉਹਨਾਂ ਦੀ ਨਾ ਹੈਡਲਾਈਨ, ਟਰੰਪ ਹੈਡਲਾਈਨ ਦੀ।
ਸਹੀ ਗੱਲ ਹੈ, ਹਰ ਘੰਟੇ ਬਾਅਦ ਚੇਂਜ ਹੋ ਰਹੀ ਹੈ ਟਰੰਪ ਹੈਡਲਾਈਨ।
ਬਿਲਕੁਲ ਬਿਲਕੁਲ, ਔਰ ਨਾਲ ਹੀ ਅਸੀਂ ਸਵਾਗਤ ਕਰ ਲੈਂਦੇ ਹਾਂ ਪੀ ਕੇ ਸੱਭਰਵਾਲ ਸਾਹਿਬ ਦਾ, ਰੀਅਲ ਸਟੇਟ ਦਾ ਕੋਈ ਸਵਾਲ, ਪੀ ਕੇ ਸੱਭਰਵਾਲ। ਪੀ ਕੇ ਜੀ ਬਹੁਤ ਬਹੁਤ ਸਵਾਗਤ ਹੈ, ਵੈਲਕਮ ਸਰ।
ਥੈਂਕ ਯੂ ਸਰ, ਗੁੱਡ ਮਾਰਨਿੰਗ ਐਂਡ ਗੁੱਡ ਮਾਰਨਿੰਗ ਟੂ ਆਲ ਓਵਰ ਲਿਸਨਰਸ ਜੀ। ਅੱਜ ਕੀ ਬਣ ਰਿਹਾ ਉਹਨਾਂ ਦਾ, ਅੱਜ ਜਿਹੜਾ ਉਹਨੇ ਕਿਹਾ ਕਿ ਵੀ 2-3 ਨੂੰ ਕੁਝ ਹੋਇਆ ਮੋਗਾ ਸਾਹਿਬ?
ਸਰ ਉਹ 4 ਵਜੇ ਦੀ ਅਨਾਉਂਸਮੈਂਟ ਹੈ ਸਰ, 4 ਵਜੇ ਅਨਾਉਂਸਮੈਂਟ ਆਪਦੇ ਉਹ ਕਰ ਰਹੇ ਨੇ, ਉਸ ਤੋਂ ਬਾਅਦ ਪਤਾ ਚੱਲੇਗਾ ਸਾਨੂੰ 4 ਵਜੇ ਕੀ ਕਰਦੇ ਨੇ।
ਫਰੀਡਮ ਪਤਾ ਨੀ ਕਿਹੜੇ ਪਿੰਜਰੇ ਫਸੇ ਨੇ ਜਿਹੜਾ ਫਰੀਡਮ ਕਹਿ ਰਹੇ ਨੇ,
ਲਿਬਰੇਸ਼ਨ
ਫਰੀਡਮ ਇੱਕੋ ਗੱਲ ਹੋ ਗਈ ਨਾ।
ਪੀਕੇ ਜੀ, ਪੀਕੇ ਜੀ, ਅੱਜ ਅਸੀਂ ਚਾਹਾਂਗੇ ਕਿ ਅੱਜ ਸ਼ਾਮ ਨੂੰ ਸਾਡਾ ਸ਼ੋਅ ਬਹੁਤ ਇੰਪੋਰਟੈਂਟ ਹੋ ਜਾਏਗਾ, ਸ਼ਾਮ 6:30 ਵਾਲਾ, ਕਿਉਂਕਿ ਹਰ ਵੈਂਸਡੇ ਸ਼ਾਮ ਸਾਡੇ ਜਿਹੜੇ ਲਾਈਵ ਸ਼ੋਅ ਨੇ ਉਹ ਰੋਜ਼ਾਨਾ ਸ਼ਾਮ 6:30 ਤੋਂ 7 ਆਉਂਦਾ ਲਾਈਵ ਸ਼ੋਅ, ਫਿਰ 7 ਵਜੇ ਨਿਊਜ਼ 360 ਔਰ ਦੁਬਾਰਾ ਤੋਂ ਫਿਰ 7:30 ਵਜੇ ਲਾਈਵ ਸ਼ੋਅ ਜਿਹੜਾ ਉਹ ਦੁਬਾਰਾ ਤੋਂ ਰਿਜ਼ਿਊਮ ਹੋ ਜਾਂਦਾ। ਸੋ 6:30 ਵਜੇ ਦਾ ਅੱਜ ਦਾ ਸ਼ੋਅ ਇਸ ਲਈ ਬਹੁਤ ਇੰਪੋਰਟੈਂਟ ਹੈ ਕਿਉਂਕਿ ਸ਼ਾਮ 6:30 ਵਜੇ ਹਰ ਵੈਂਸਡੇ ਤੁਸੀਂ ਪੰਕਜ ਮੁੰਗਾ ਜੀ ਔਰ ਪੀ ਕੇ ਸਭਰਵਾਲ ਸਾਹਿਬ ਸ਼ਾਮ 6:30 ਵਜੇ ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਰਿਪੋਰਟ ਹੁੰਦੀ ਹੈ। ਸੋ ਅੱਜ ਦੀ ਜਿਹੜੀ ਸ਼ਾਮ ਹੁੰਦੀ ਰੇਡੀਓ ਦੀ ਵੀ ਬੜੀ ਇੰਪੋਰਟੈਂਟ ਹੈ, ਪਹਿਲਾਂ ਅਨੈਲਿਸਿਸ ਲਵਾਂਗੇ ਪੀ ਕੇ ਜੀ ਤੋਂ, ਪੰਕਜ ਜੀ ਤੋਂ ਕੀ ਹਾਲਾਤ ਨੇ, ਔਰ ਸ਼ਾਮ 4 ਵਜੇ ਅੱਜ ਆਪਣੇ ਰੋਜ਼ ਗਾਰਡਨ ਦੇ ਵਿੱਚ ਉਹਨਾਂ ਨੇ ਅਨਾਊਂਸ ਕਰ ਦੇਣਾ। ਤੋ ਸਾਡੀ ਵੀ ਨਿਗਾਹ ਰੋਜ਼ ਗਾਰਡਨ ਵਾਈਟ ਹਾਊਸ ਵਾਸ਼ਿੰਗਟਨ ਲੱਗੀ ਹੋਈ ਹੈ। ਸੋ ਰੋਜ਼ ਗਾਰਡਨ ਵਾਈਟ ਹਾਊਸ ਵਾਸ਼ਿੰਗਟਨ ਦੇ ਵਿੱਚ ਕੀ ਅਨਾਊਂਸ ਕਰਦੇ ਨੇ, ਸਾਡੀ ਨੀ ਸਾਰੀ ਦੁਨੀਆਂ ਦੀ ਨਿਗਾਹ ਲੱਗੀ ਹੈ, ਲੇਕਿਨ ਉਹਦੇ ਉੱਤੇ ਅਨੈਲਿਸਿਸ ਬੜੇ ਆਸਾਨ ਸ਼ਬਦਾਂ ਦੇ ਵਿੱਚ ਜਿਹੜਾ ਅਨੈਲਿਸਿਸ ਆ, ਇਹਦਾ ਇਕਾਨਮੀ ਤੇ ਕੀ ਅਸਰ ਆ, ਇਹਦਾ ਰੀਅਲ ਸਟੇਟ ਤੇ ਕੀ ਅਸਰ ਆ, ਇਹਦਾ ਟੈਰਿਫ ਤੇ ਕੀ ਅਸਰ ਆ, ਹਰ ਚੀਜ਼ ਦੇ ਉੱਤੇ ਜਦੋਂ ਅਨਾਊਂਸਮੈਂਟ ਹੋ ਜਾਏਗੀ ਉਸ ਸਮੇਂ ਵੀ ਡਿਟੇਲ ਦੇ ਵਿੱਚ ਤੁਸੀਂ ਇਹ ਸਾਰਾ ਅਨੈਲਿਸਿਸ ਜਿਹੜਾ ਉਹ ਤੁਸੀਂ ਚੈਨਲ ਵਾਈਜ਼ ਦੇ ਉੱਤੇ ਵੀ ਸ਼ਾਮ 6:30 ਵਜੇ ਦੇਖੋਗੇ। ਲੇਕਿਨ ਹੁਣ ਸ਼ੁਰੂਆਤ ਕਰਦੇ ਹਾਂ ਓਪਨਿੰਗ ਸਟੇਟਮੈਂਟਸ ਤੋਂ। ਹਾਂਜੀ ਪੀ ਕੇ ਜੀ, ਓਪਨਿੰਗ ਸਟੇਟਮੈਂਟ ਫਰੋਮ ਯੋਰ ਸਾਈਡ।
ਜੀ ਓਪਨਿੰਗ ਸਟੇਟਮੈਂਟ ਪੁਆਇੰਟ ਤੇ ਕਹਿੰਦੇ, ਪਰ ਅਗਰ ਟੈਰਿਫ ਦੀ ਗੱਲ ਕਰਾਂ, ਇਹਨਾਂ ਦੀ ਗੱਲ ਕਰਾਂ, ਹਾਊਸਿੰਗ ਇਕਾਨਮੀ, ਹਾਊਸਿੰਗ ਇੰਡਸਟਰੀ ਉੱਤੇ, ਤੇ ਮੇਰੇ ਖਿਆਲ ਨਾਲ ਸਾਡੀ ਜਿਹੜੀ ਹਾਊਸਿੰਗ ਇੰਡਸਟਰੀ ਹੈ ਉਹਦਾ ਟੈਰਿਫ ਦਾ ਵੈਸੇ ਪ੍ਰੈਕਟੀਕਲੀ ਕੋਈ ਅਸਰ ਨਹੀਂ ਪੈਣਾ ਟੈਰਿਫ ਟੂਰਿਫ ਦਾ, ਸਿਰਫ ਇੱਕ ਸਮਝ ਲਓ ਕਿ ਇੱਕ ਦਿਮਾਗੀਆਂ ਵਰਜਿਸ਼ ਹੈਗੀ ਆ ਜਾਂ ਇੱਕ ਸੈਂਟੀਮੈਂਟਸ ਡਾਊਨ ਨੇ ਜਾਂ ਓਪਨ ਨਹੀਂ ਹੈਗਾ ਕਿ ਵੀ ਹੋਏਗਾ ਕੀ। ਅਦਰਵਾਈਜ਼ ਸਾਰੇ ਇਕੋਨੋਮਿਸਟ ਇਹ ਕਹਿ ਰਹੇ ਨੇ, ਜਿਸ ਤਰ੍ਹਾਂ ਡਬ ਪੋਰਟਰ ਸਾਹਿਬ ਨੇ ਬੀਮੋ ਦੇ ਜਾਂ ਤੁਹਾਡਾ ਕਹਿੰਦੇ ਨੇ ਪ੍ਰੋਫੈਸਰ ਵਿਕ ਸਿੰਘ ਨੇ ਜਿਹੜੇ ਐਕਸਪਰਟ ਜਿਹੜੇ ਨੇ ਕੈਨੇਡਾ ਯੂਐਸ ਟ੍ਰੇਡ ਰਿਲੇਸ਼ਨਸ਼ਿਪ ਦੇ ਉਹਨਾਂ ਦੀ ਐਂਡ ਹਾਊਸਿੰਗ ਮਾਰਕੀਟ, ਉਹਨਾਂ ਦਾ ਵੀ ਸਭ ਦਾ ਕਹਿਣਾ ਹੈਗਾ ਕਿ ਬੇਸਿਕਲੀ ਸਾਡੀ ਜਿਹੜੀ ਹਾਊਸਿੰਗ ਡੋਮੈਸਟਿਕ ਇੰਡਸਟਰੀ ਹੈਗੀ, ਹਾਊਸਿੰਗ ਜਿਹੜੀ ਹੈਗੀ, ਉਹਦੇ ਉੱਤੇ ਸਾਡਾ ਜ਼ਿਆਦਾ ਅਸਰ ਪੈਣ ਵਾਲਾ ਨਹੀਂ ਹੈਗਾ। ਲੇਕਿਨ ਅਗਰ ਇਕੋਨਮੀ ਦੇ ਉੱਤੇ ਅਸਰ ਪੈਂਦਾ ਤਾਂ ਨੈਚੁਰਲੀ ਉਹਦਾ ਇਨਡਾਇਰੈਕਟਲੀ ਅਸਰ ਸਾਡੀ ਹਾਊਸਿੰਗ ਦੇ ਉੱਤੇ ਪਏਗਾ। ਤੇ ਨਾਲ ਉਹ ਇਹ ਵੀ ਕਹਿ ਰਹੇ ਨੇ ਕਿ ਜਿਹੜਾ ਟੈਰਿਫ ਹੈਗਾ ਹਾਊਸਿੰਗ ਐਂਡ ਮਾਰਕੀਟ, ਹਾਊਸਿੰਗ ਮਾਰਕੀਟ ਤਾਂ ਠੀਕ ਹੋ ਪਾਏਗੀ ਜਦ ਅਸੀਂ ਨਾਲ ਨਾਲ ਟੈਰਿਫ ਨੂੰ ਵੀ ਐਡਰੈਸ ਕਰੀਏ, ਜਿਹੜਾ ਕਿ ਅਸੀਂ ਹੁਣ ਤੱਕ ਬੜੇ ਸਹੀ ਤਰੀਕੇ ਨਾਲ ਕਰ ਰਹੇ ਹਾਂ। ਇਹ ਬੜੀ ਇੰਪੋਰਟੈਂਟ ਸੀ ਜਿਹੜੀ ਮੈਂ ਗੱਲ ਸ਼ੇਅਰ ਕਰਨਾ ਚਾਹੁੰਦਾ ਸੀ, ਜੋ ਪਹਿਲੇ ਮੈਂ ਵੀ ਕਹਿ ਰਿਹਾ ਸੀਗਾ ਕਿ ਵੀ ਇਹ ਸਾਰੇ ਹਾਊਸਿੰਗ ਦੇ ਉੱਤੇ ਇੰਨਾ ਫਰਕ ਨਹੀਂ ਹੈ, ਪਰ ਇਨਡਾਇਰੈਕਟਲੀ ਫਰਕ ਜਿਹੜਾ ਜ਼ਰੂਰ ਹੈਗਾ। ਲੇਕਿਨ ਇੱਕ ਗੱਲ ਮੈਂ ਬੜੀ ਇੰਪੋਰਟੈਂਟ ਹੋਰ ਕਰ ਦਿਆਂ ਕਿ ਸਾਡਾ ਜਿਹੜਾ ਫਰਵਰੀ ਦਾ ਮਹੀਨਾ ਜਿਹੜਾ ਹੁਣ ਗਿਆ ਹੈਗਾ, ਵਰਸਟ ਫਰਵਰੀ ਐਵਰ ਰਿਕਾਰਡਿਡ, ਰੌਕ ਬੋਟਮ ਲੈਵਲ ਦੇ ਉੱਤੇ ਸੇਲ ਹੋਈਆਂ ਨੇ ਨਿਊ ਹੋਮ ਸੇਲਸ, ਵਰਸਟ ਐਵਰ ਰਿਕਾਰਡਿਡ ਇਨ ਕੈਨੇਡੀਅਨ ਹਿਸਟਰੀ। ਇਹ ਜਿਹੜਾ ਫਰਵਰੀ ਨਿਕਲਿਆ, ਐਵਰੇਜ 2,570 10 ਸਾਲ ਦੀ ਐਵਰੇਜ ਹੈਗੀ ਨਿਊ ਹੋਮ ਸੇਲਸ ਇਨ ਦਾ ਮੰਥ ਆਫ ਫਰਵਰੀ, ਜਿਹੜਾ ਕਿ ਇਸ ਸਾਲ ਸਿਰਫ 400 ਰਹਿ ਗਿਆ, ਘੱਟ ਗਏ, 84% ਡਾਊਨ ਰਿਹਾ ਸਰ, ਫਸਟ ਈਅਰ ਐਵਰ। ਜੀ
ਵੈਰੀ ਬੜੀ ਸ਼ੋਕਿੰਗ ਨੰਬਰਸ ਨੇ, ਤੇ ਮਾਰਚ ਤੇ ਤਾਂ ਹਜੇ ਆਣੇ ਹੈਗੇ ਨੰਬਰ, ਬਟ ਮਾਰਚ ਦਾ ਕੀ ਲੱਗਦਾ ਪੀਕੇ ਚ? ਮੈਂ ਪੰਕਜ ਜੀ ਵੱਲ ਵੀ ਜਾਵਾਂਗਾ ਇਹਨਾਂ ਕੋਲ, ਅੱਜ ਇਹਨਾਂ ਦਾ ਔਰ ਤੁਹਾਡਾ ਦਿਨ ਅੱਜ ਅਸੀਂ ਕਾਫੀ ਬਿਜ਼ੀ ਰੱਖਣਾ, ਸਾਨੂੰ ਅੱਜ ਬਹੁਤ ਜਾਣਕਾਰੀ ਦੀ ਜ਼ਰੂਰਤ ਹੈ। ਲੇਕਿਨ ਮੈਂ ਇੱਕ ਸੈਕਿੰਡ ਹੋਰ ਲਵਾਂਗਾ ਕਿ ਮਾਰਚ ਦਾ ਮਹੀਨਾ ਤੁਸੀਂ ਤੇ ਮਾਰਚ ਵਿੱਚ ਕਿੱਦਾਂ ਰਿਹਾ?
ਬਰਾਬਰ ਲੱਗ ਰਹੇ ਨੇ, ਬਟ ਇਟ ਵਿਲ ਬੀ ਲਿਟਲ ਬੈਟਰ ਦੈਨ ਫਰਵਰੀ, ਪਰ ਬੁਰਾ ਤੇ ਮਾਰਚ ਵੀ ਹੋਏਗਾ। ਆਈ ਐਮ ਟਾਕਿੰਗ ਅਬਾਊਟ ਨਿਊ ਹੋਮ ਸੇਲਸ ਦੀ ਗੱਲ ਕਰ ਰਹੇ ਹਾਂ,
ਨਿਊ ਹੋਮ ਸੇਲਸ। ਅੱਛਾ,
ਰੀਸੇਲ ਦੇ ਅੰਦਰ ਐਕਟੀਵਿਟੀ ਮਾਰਚ ਵਿੱਚ ਸਟਾਰਟ ਹੋ ਚੁੱਕੀ ਸੀ।
ਠੀਕ ਹੈ, ਹਾਂਜੀ ਪੱਕਾ ਜੀ, ਓਪਨਿੰਗ ਸਟੇਟਮੈਂਟ ਸਰ ਤੁਹਾਡੀ।
ਜੀ ਬਿਲਕੁਲ, ਬੇਸਿਕਲੀ ਓਪਨਿੰਗ ਸਟੇਟਮੈਂਟ ਮੇਰੀ ਤਾਂ ਪੂਰੀ ਦੁਨੀਆਂ ਦੀ ਡਿਸਕਸ਼ਨ ਬਣੀ ਹੋਈ ਹੈ। ਸੋ ਟੈਰਿਫ 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 ਰੋਜ਼ ਖਿਲ ਚੁੱਕੇ ਨੇ ਰੋਜ਼ ਗਾਰਡਨ ਚ। ਸੋ ਬੇਸਿਕਲੀ ਦੇਖਦੇ ਹਾਂ ਹੁੰਦਾ ਕੀ ਹੈ ਯੁੱਧਵੀਰ ਜੀ, ਕਿਉਂਕਿ ਜਦੋਂ ਇਹ ਟੈਲੀਫੋਨ ਕਾਲ ਗਈ ਸੀਗੀ ਮਾਰਕ ਕਾਰਨੀ ਦੀ, ਔਰ ਜਦੋਂ ਇਹਨਾਂ ਦੀ ਗੱਲ ਹੋਈ ਹੈ, ਦੋਨਾਂ ਨੇ ਕਿਹਾ ਕਿ ਬੜੀ ਕੰਸਟਰਕਟਿਵ ਗੱਲ ਹੋਈ ਹੈ ਸਾਡੀ। ਸੋ ਹੋਪਫੁਲੀ ਕੁਛ ਰਿਲੀਫ ਮਿਲ ਜਾਵੇ ਸਾਨੂੰ ਉਸ ਸਿਚੁਏਸ਼ਨ ਚ, ਜਾਂ ਇੱਕ ਵਾਰੀ ਲਗਾ ਕੇ ਉਸ ਤੋਂ ਬਾਅਦ ਥੋੜਾ ਜਾ ਘਟਾ ਦਿੱਤਾ ਜਾਵੇ ਕੈਨੇਡਾ ਤੇ, ਤਾਂ ਉਹ ਇੱਕ ਮੈਂ ਮੇਜਰ ਚੀਜ਼ ਦੇਖ ਰਿਹਾ। ਅਗਰ ਉਹ ਹੁੰਦੀ ਹੈ ਕਿ ਨਹੀਂ ਹੁੰਦੀ ਮੈਨੂੰ ਨਹੀਂ ਪਤਾ, ਮੈਂ ਜਾਂ ਕੋਈ ਟਰੰਪ ਸਾਹਿਬ ਨੂੰ ਕੌਣ ਕੋਈ ਸੁਣ ਸਕਦਾ, ਉਹ ਇੱਕ ਵਾਰੀ ਗੱਲ ਕਰਦੇ ਨੇ, ਦੂਜੀ ਵਾਰੀ ਕੁਛ ਹੋਰ ਗੱਲ ਕਰਦੇ ਨੇ, ਬਟ ਸਟਿਲ ਲਾਈਕ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅਨਸਰਟਨ ਨੇ, ਮੈਂ ਕਹਾਂਗਾ ਕਿ ਸਾਨੂੰ ਸਮਝ ਹੀ ਨਹੀਂ ਆ ਰਹੀਆਂ ਜੋ ਤੀਕਰ ਅਨਾਊਂਸਮੈਂਟ ਨਹੀਂ ਹੁੰਦੀ, ਔਰ ਅਨਾਊਂਸਮੈਂਟ ਹੋਣ ਤੋਂ ਬਾਅਦ ਵੀ ਕੋਈ ਫਰਕ ਨਹੀਂ ਪੈਂਦਾ, ਉਹ ਇੰਪਲੀਮੈਂਟ ਵੀ ਹੋਣੀਆਂ ਚਾਹੀਦੀਆਂ ਨੇ, ਕਿਉਂਕਿ ਉਹਦੇ ਚ ਵੀ ਡੇਟਸ ਹੁੰਦੀਆਂ ਨੇ ਇੰਪਲੀਮੈਂਟ ਕਰਨ ਵਾਸਤੇ, ਫਿਰ ਇੰਪਲੀਮੈਂਟ ਕਰਨ ਵਾਲੀਆਂ ਡੇਟ ਜਿਹੜੀਆਂ ਨੇ ਉਹਦੇ ਪਹਿਲਾਂ ਕੀ ਹੋ ਜਾਵੇ ਇਹਦੇ ਚ ਕੁਛ ਪਤਾ ਨਹੀਂ ਹੈ। ਲੇਕਿਨ ਯੈਸ, ਸਾਡੀ ਇਕਾਨਮੀ ਐਕਚੁਅਲੀ ਦਬਾਵ ਚ ਹੈਗੀ ਹੈ ਇਸ ਵੇਲੇ, ਅਸੀਂ ਬੜੇ ਕੰਸਟ੍ਰੇਨ ਚ ਹੈਗੇ ਆ ਕਿਉਂਕਿ ਆਉਣ ਵਾਲਾ ਜਿਹੜਾ ਟਾਈਮ ਹੈ ਬੜਾ ਅਨਸਰਟਨ ਹੈ ਸਾਡੀ, ਜਿਵੇਂ ਟਰਾਂਸਪੋਰਟ ਇੰਡਸਟਰੀ ਲੈ ਲਓ ਤੁਸੀਂ, ਉੱਪਰ ਟਰੱਕ ਤੇ ਜਿਵੇਂ ਸਮਾਨ ਜਾਂਦਾ, ਅੱਜ ਕੁਛ ਅਨਾਊਂਸ ਹੋ ਗਿਆ ਤਾਂ ਉਹ ਭੇਜਣਾ ਵੀ ਬੰਦ ਕਰ ਦਿੰਦੇ ਨੇ ਜਾਂ ਉਧਰੋਂ ਲੈਣਾ ਬੰਦ ਕਰ ਦਿੰਦੇ ਨੇ, ਉਸੇ ਵੇਲੇ ਟਰੱਕ ਉੱਥੇ ਹੀ ਖੜੇ ਹੋ ਜਾਂਦੇ ਨੇ। ਸੋ ਪ੍ਰੋਡਕਸ਼ਨ ਦੇਖਦੇ ਆ ਕਿਸ ਤਰ੍ਹਾਂ ਚੱਲੇਗੀ ਆਉਣ ਵਾਲਾ ਟਾਈਮ, ਕਿਵੇਂ ਚੱਲੇਗਾ, ਕਿਉਂਕਿ ਬਹੁਤ ਬਹੁਤ ਅਨਸਰਟਨਿਟੀ ਹੈ। ਔਰ ਅੱਜ ਸ਼ਾਇਦ ਮੈਂ ਤਾਂ ਇਹ ਕਹਾਂ ਕਿ ਅੱਜ ਕਲੈਰਿਟੀ ਹੋ ਜਾਵੇ ਤਾਂ ਜ਼ਿਆਦਾ ਵਧੀਆ, ਕਿਉਂਕਿ ਕਲੈਰਿਟੀ ਨਹੀਂ ਹੋ ਪਾ ਰਹੀ ਹੈ। ਉਹ ਕਲੈਰਿਟੀ ਨਹੀਂ ਹੋਣ ਦੇ ਚੱਕਰ ਚ ਅਸੀਂ ਬਹੁਤ ਜ਼ਿਆਦਾ ਫਸੇ ਹੋਏ ਹਾਂ ਇਸ ਵੇਲੇ ਸਿਚੁਏਸ਼ਨ ਚ। ਤੋ ਯੁਧਵੀਰ ਜੀ, 4 ਵਜੇ ਦਾ ਵੇਟ ਹੈਗੀ ਹੈ, ਬਸ ਹੋਰ ਕੀ ਕਹਿ ਸਕਦੇ ਹਾਂ
ਜੀ। ਮੈਂ ਬਿਲਕੁਲ ਤੁਹਾਡੀ ਗੱਲ ਤੋਂ ਸਹਿਮਤ ਹਾਂ ਜੀ। ਐਕਚੁਅਲੀ ਅਸੀਂ ਯੰਗ ਬੱਚੇ ਹੁੰਦੇ ਸੀ ਨਾ, ਤਾਂ ਵੀ ਅਸੀਂ ਲਗਾ ਲੜਾਈ ਚੜਾਈ ਝਗੜਾ ਹੁੰਦਾ ਸੀ ਨਾ, ਆਪੇ ਕਹਿੰਦੇ ਤੈਨੂੰ ਮੈਂ ਦੇਖ ਲਾਂਗਾ, ਤੈਨੂੰ ਮੈਂ ਦੇਖ ਲਾਂਗਾ। ਫਿਰ ਇੱਕ ਵਾਰ ਬੰਦਾ ਦੂਜਾ ਖੜਾ ਕਹਿੰਦਾ ਯਾਰ ਤੂੰ ਅੱਜ ਹੀ ਦੇਖ ਲੈ, ਚੱਲ ਜੋ ਦੇਖਣਾ। ਫਿਰ ਉਹ ਚੁੱਪ ਚਾਪ ਚਲਾ ਜਾਂਦਾ ਸੀਗਾ, ਆਈ ਹਾਂ ਨੀ ਤਾਂ ਹੋਣਾ ਤੁਸੀਂ ਦੇਖ ਲੈਣਾ, ਤੈਨੂੰ ਮੈਂ ਦੇਖ ਲਾਂਗਾ ਦੇਖ ਲਾਂ ਕਰ ਦੇਗਾ। ਬੱਬੜ ਬੱਕਿਆਂ ਨੇ ਇਹਦੇ ਉੱਤੇ ਬੜਾ ਪ੍ਰੈਸ਼ਰ ਹੈ, ਤੁਸੀਂ ਦੇਖਿਆ ਹੀ ਹੈ। ਕੱਲ ਦੀ ਮੈਂ ਨਿਊਜ਼ ਦੇਖ ਰਿਹਾ ਸੀਗਾ, 23 ਪ੍ਰੋਵਿੰਸੀ ਜਿਹੜੇ ਉਹਦੇ ਉੱਤੇ ਸੂਟ ਫਾਈਲ ਵਗੈਰਾ ਕਰ ਰਹੇ ਨੇ ਜੋ ਤੁਸੀਂ ਕਰ ਰਹੇ ਹੋ। ਕੱਲ ਦੀ ਮੈਂ ਨਿਊਜ਼ ਦੇਖ ਰਿਹਾ ਸੀਗਾ, ਪੜ੍ਹ ਰਿਹਾ ਸੀਗਾ, ਗੂਗਲ ਕਰਕੇ ਮੈਂ ਸਭ ਆਰਟੀਕਲ ਦੇਖ ਰਿਹਾ ਸੀਗਾ, ਇਹਦੇ ਅਗੇਂਸਟ ਹੀ ਦੀ ਸਿਟੀਜ਼ ਪ੍ਰੋਵਿੰਸੀਜ਼ ਹੋਈਆਂ ਪਈਆਂ ਨੇ ਕਿ ਤੂੰ ਕਰਕੇ ਰਿਹਾ ਜੀ।
ਸਰ ਮੈਂ ਪੀ ਕੇ ਜੀ, ਤੁਸੀਂ ਗੱਲ ਬੜੀ ਵਧੀਆ ਕਹੀ ਕਿ ਉਹ ਵਾਕਈ ਏਦਾਂ ਹੀ ਹੁੰਦਾ ਸੀ ਵੀ ਜਦੋਂ ਬੰਦਾ ਉਹ ਜਿਆਦਾ ਕੋਈ ਕਰੀ ਜਾਵੇ ਤਾਂ ਬੰਦਾ ਕਹਿੰਦਾ ਚੱਲ ਯਾਰ ਫਿਰ ਜੇ ਤੂੰ ਜੋ ਕਰਨਾ ਫਿਰ ਕਰ ਹੀ ਲਾ, ਕਰ ਲਾ ਫਿਰ, ਠੀਕ ਹੈ ਨੀ। ਆਈ ਥਿੰਕ ਕੈਨੇਡਾ ਵੀ ਹੁਣ ਉਸ ਪੋਜੀਸ਼ਨ ਤੇ ਆ ਗਿਆ ਹੈ ਕਿ ਉਹ ਪ੍ਰਿਯੰਕਾ ਚੋਪੜਾ ਦਾ ਵੀ ਇੱਕ ਮੂਵੀ ਦਾ ਡਾਇਲੋਗ ਹੈ ਨਾ ਕਿ ਉਹ ਕਹਿੰਦੀ ਹੈ ਵੀ ਕਿਸੀ ਕੋ ਇਤਨਾ ਵੀ ਮਤ ਡਰਾਓ ਕਿ ਉਸਕੇ ਮਨ ਸੇ ਡਰ ਹੀ ਨਿਕਲ ਜਾਏ। ਉਹ ਵਾਲਾ ਕੰਮ ਹੋ ਗਿਆ ਵੀ ਕੈਨੇਡਾ ਨੂੰ ਇੰਨਾ ਉਹਨਾਂ ਨੇ ਡਰਾਉਣ ਦੀ ਕੋਸ਼ਿਸ਼ ਕੀਤੀ ਅਮਰੀਕਾ ਨੇ, ਉਹ ਕਹਿੰਦੇ ਹੁਣ ਡਰ ਮਨ ਚ ਨਿਕਲ ਗਿਆ, ਜੋ ਹੋਏਗਾ ਚਲੋ ਹੁਣ ਕੀ ਕਰ ਕੀ ਸਕਦੇ ਆ, ਬਿੰਤਾ ਵੀ ਕਰ ਲਈਆਂ, ਹੱਥ ਵੀ ਜੋੜ ਲਏ, ਜਦੋਂ ਤੁਸੀਂ ਹੁਕਮ ਕਰਦੇ ਹੋ ਜੀ ਆ ਜਾਓ ਅਸੀਂ ਦੌੜੇ ਵੀ ਚੱਲੇ ਆਉਂਦੇ ਹਾਂ ਤੁਹਾਡੇ ਕੋਲ, ਠੀਕ ਹੈ ਨਾ ਜੀ। ਤੇ ਹੋਰ ਕੀ ਕਰੀਏ ਹੁਣ ਦੱਸੋ ਟਰੰਪ ਸਾਹਿਬ ਤੇ, ਟਰੰਪ ਸਾਹਿਬ ਕਹਿੰਦੇ ਕਿ ਹੁਣ ਅਸੀਂ ਆਪਣੀ ਮਰਜ਼ੀ ਨਾਲ ਚੱਲਣਾ। ਦੇਖੋ ਕੀ ਹੁੰਦਾ, ਮੇਰੇ ਖਿਆਲ ਦੇ ਨਾਲ ਸਰ ਥੋੜੀ ਬਹੁਤੀ ਦਿੱਕਤ ਤੇ ਆਏਗੀ। ਕਾਨਫਰੰਸ ਬੋਰਡ ਆਫ ਕੈਨੇਡਾ ਕਹਿ ਰਿਹਾ ਹੈਗਾ ਕਿ 160,000 ਨੌਕਰੀਆਂ ਜਾ ਸਕਦੀਆਂ ਨੇ ਜੇ ਆ ਸਾਰੇ ਟੈਰਿਫ ਜਿਹੜੇ ਨੇ ਜੇ ਉਹ ਲੱਗ ਗਏ। ਦੂਸਰੀ ਤਰਫ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿੱਦਾਂ ਕੋਵਿਡ ਦੇ ਦਰਮਿਆਨ ਇਕੋਨਮੀ ਜਿਹੜੀ ਹੈ ਉਹਨੂੰ ਸਪੋਰਟ ਕੀਤਾ ਸੀ ਸਰਕਾਰ ਨੇ, ਅੱਜ ਮੈਂ ਸੁਣ ਰਿਹਾ ਸੀ ਡਾਊਨਟਾਊਨ ਸਪੀਚ, ਸਾਡੀ ਟੀਮ ਉੱਥੇ ਮੌਜੂਦ ਹੈ, ਉੱਥੇ ਸਾਰੀ ਕਵਰੇਜ ਕਰ ਰਹੀ ਸੀਗੀ, ਸ਼ੁਭੀ ਜੀ ਉਹਨਾਂ ਸਾਰੇ ਉੱਥੇ ਗਏ ਹੋਏ ਨੇ। ਪੀਅਰ ਪੋਲੀਅਮ ਕਹਿ ਰਹੇ ਨੇ ਕਿ ਅਸੀਂ ਸਪੋਰਟ ਕਰਾਂਗੇ, ਇੱਕ ਸਪੋਰਟ ਫੰਡ ਬਣਾਵਾਂਗੇ ਕੈਨੇਡੀਅਨਸ ਨੂੰ ਜੇ ਕਿਸੇ ਦੀ ਕੋਈ ਨੌਕਰੀ ਨੂੰ ਖਤਰਾ ਹੋਏਗਾ। ਉਧਰੋਂ ਮਾਰਕ ਕਾਰਨੀ ਸਾਹਿਬ ਪਹਿਲੇ $2 billion ਦਾ ਫੰਡ ਅਨਾਊਂਸ ਕਰ ਚੁੱਕੇ ਨੇ ਔਰ ਅੱਜ ਇਲੈਕਸ਼ਨ ਦੇ ਕੈਂਪੇਨ ਬੰਦ ਕਰਕੇ ਆਉਣਵਾ ਤਿਆਰੀਆਂ ਕਰ ਰਹੇ ਨੇ। ਪੰਕਜ ਜੀ, ਤੁਹਾਨੂੰ ਕੀ ਲੱਗਦਾ ਇਕੋਨਮੀ ਤੇ ਕਿੰਨਾ ਅਸਰ ਹੋਏਗਾ ਜਾਂ ਸਰਕਾਰ ਜਿਹੜੀ ਹੈ ਦੇ ਕੈਨ ਮਿਟੀਗੇਟ, ਕਿਉਂਕਿ ਦੇਖੋ ਜੇ ਬੰਦੇ ਦੀ ਜੋਬ ਬਰਕਰਾਰ ਹੈ ਤੇ ਇਨਫਲੇਸ਼ਨ ਘੱਟ ਗਈ ਹੈ, ਮੋਰਗੇਜ ਰੇਟ ਬੰਦੇ ਦੇ ਘੱਟ ਗਏ ਨੇ, ਫਿਰ ਬੰਦਾ ਠੀਕ ਹੈ। ਬੰਦਾ ਕਹਿੰਦਾ ਜੀ ਟੈਰਿਫ ਲੱਗਾ ਜਾਂ ਟੈਰਿਫ ਨੋ ਟੈਰਿਫ, ਰਿਸੈਸ਼ਨ ਨੋ ਰਿਸੈਸ਼ਨ, ਮੇਰੀ ਜੋਬ ਠੀਕ ਹੈ, ਸਰਕਾਰ ਵੱਲੋਂ ਸਪੋਰਟ ਆ ਜਾਏ, ਜਿੱਥੋਂ ਮਰਜ਼ੀ ਸਪੋਰਟ ਆ ਜਾਏ, ਠੀਕ ਹੈ। ਔਰ ਇਹ ਵੀ ਸੁਜੈਸ਼ਨ ਦਿੱਤਾ ਜਾ ਰਿਹਾ ਕਿ ਜਦੋਂ ਲੋਕਾਂ ਨੇ ਉਦੋਂ ਹਾਇਰਿੰਗ ਬਲਕਿ ਵਧਾਈ ਸੀਗੀ ਜਾਂ ਘੱਟੋ ਘੱਟ ਬਰਕਰਾਰ ਰੱਖੀ ਕੋਵਿਡ ਦੇ ਦਰਮਿਆਨ ਵੀ, ਕਿਉਂਕਿ ਸਰਕਾਰ ਵੱਲੋਂ ਵੇਜ ਸਬਸਿਡੀ ਸਪੋਰਟ ਆ ਰਹੀ ਸੀ। ਸੋ ਇੱਦਾਂ ਦੀ ਕਈ ਤਰ੍ਹਾਂ ਦੀ ਸਪੋਰਟ ਦੀ ਗੱਲ ਦੋਨੋਂ ਹੀ ਪਾਰਟੀ ਲੀਡਰਸ ਕਰ ਰਹੇ ਨੇ। ਪੰਕਜ ਜੀ,
ਜਸਵੀਰ ਜੀ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ। ਐਕਚੁਅਲੀ ਕੀ ਹੋਵੇਗਾ, ਦੇਖੋ ਇਹ ਅਸੀਂ ਜ਼ਿਆਦਾ ਦੇਰ ਸਸਟੇਨ ਨਹੀਂ ਕਰ ਸਕਦੇ, ਅਸੀਂ 6 ਮਹੀਨੇ ਸਾਲ ਇਹ ਚੀਜ਼ ਕਰ ਸਕਦੇ ਹਾਂ, ਕਿਉਂਕਿ ਖਰਚਾ ਤਾਂ ਸਾਡਾ ਹੀ ਨਾ, ਡੈਫੀਸਿਟ ਚ ਜਾਵਾਂਗੇ ਨਾ ਅਸੀਂ ਇਸ ਤਰ੍ਹਾਂ ਕਰਾਂਗੇ ਤਾਂ। ਸੋ ਯੈਸ, ਬਟ ਕੀਤੀ ਜਾ ਸਕਦੀ ਹੈ ਔਰ ਸਾਡੀ ਇਕਾਨਮੀ ਨੂੰ ਉੱਥੇ ਰੱਖਿਆ ਜਾ ਸਕਦਾ। ਸਭ ਤੋਂ ਵੱਡੀ ਚੀਜ਼ ਕੀ ਹੈ ਮੈਨੂੰ ਜੋ ਲੱਗਦਾ, ਜਿਵੇਂ ਇਹ ਨਹੀਂ ਹੋਣਾ ਚਾਹੀਦਾ ਕਿ ਹਰੇਕ ਨੂੰ ਤੁਸੀਂ 2,000 ਦੇਤੇ ਜਾਂ 1,500 ਦੇਤੇ, ਉਹ ਗੱਲ ਅਲੱਗ ਸੀ, ਉਹ ਕੋਵਿਡ ਅਲੱਗ ਸੀਗਾ। ਇਸ ਵੇਲੇ ਅਗਰ ਇਹਨਾਂ ਨੂੰ ਕੁਝ ਕਰਨਾ ਵੀ ਚਾਹੀਦਾ ਤਾਂ ਬੜਾ ਸੋਚਿਆ ਸਮਝਿਆ ਚੀਜ਼ ਹੋਣੀ ਚਾਹੀਦੀ ਹੈ। ਉਹਨਾਂ ਨੂੰ ਇਹ ਦੇਖਣਾ ਚਾਹੀਦਾ ਕਿ ਜਿਹੜਾ 25% ਲੱਗ ਰਿਹਾ ਜਾਂ ਅਸੀਂ ਲਗਾ ਰਿਹਾ ਜਾਂ ਉਧਰੋਂ ਆ ਰਿਹਾ ਹੈ, ਉਹ ਕਿਹੜੀਆਂ ਕਿਹੜੀਆਂ ਕੰਪਨੀਆਂ ਨੂੰ ਇਮਪੈਕਟ ਆ ਰਿਹਾ, ਉਹਨਾਂ ਕੰਪਨੀਆਂ ਨੂੰ ਸਪੋਰਟ ਦੇਣੀ ਚਾਹੀਦੀ ਹੈ। ਚਾਹੇ ਵੇਜ ਸਪੋਰਟ ਦਿਓ, ਜਿਵੇਂ ਵੇਜ ਪਹਿਲਾਂ ਵੀ ਕੰਪਨੀਆਂ ਨੂੰ ਵੇਜ ਵਾਸਤੇ ਸਪੋਰਟ ਦਿੱਤੀ ਗਈ ਸੀ ਵੀ ਤੁਸੀਂ ਬੰਦਿਆਂ ਨੂੰ ਫਾਇਰ ਨਹੀਂ ਕਰਨਾ, ਸਾਡੀ ਤਰਫੋਂ 75% ਅਸੀਂ ਦਿੱਤਾ ਹਰ ਸੈਲਰੀ ਦਾ ਜਾਂ ਜੋ ਵੀ ਤੁਸੀਂ ਕਲੇਮ ਕਰਨਾ ਚਾਹ ਰਹੇ ਹੋ, ਜਿਵੇਂ ਵੀ ਕਰਨਾ ਚਾਹ ਰਹੇ ਹੋ, ਉਹਨਾਂ ਕੰਪਨੀਆਂ ਨੂੰ ਅਗਰ ਸਪੋਰਟ ਕਰ ਦਿੱਤੀ ਜਾਵੇ ਔਰ ਜੋਬਸ ਇੰਟੈਕਟ ਰੱਖੀਆਂ ਜਾਣ। ਇਹ ਨਹੀਂ ਹੈ ਕਿ ਜੋਬ ਨਿਕਲ ਗਈਆਂ ਤੁਸੀਂ ਘਰੇ ਬਹਿ ਕੇ ਪੈਸੇ ਖਾਓ, ਨਹੀਂ, ਉਹ ਚੀਜ਼ ਨਹੀਂ ਹੋਣੀ ਚਾਹੀਦੀ। ਅਸੀਂ ਉਹਦੇ ਤੋਂ ਇੱਕ ਲੈਸਨ ਲਰਨ ਕੀਤਾ ਹੈ ਕਿ ਉਹ ਕਈ ਵਾਰੀ ਸਿਚੁਏਸ਼ਨ ਇਹ ਜੀ ਆ ਜਾਂਦੀ ਹੈ ਜਿਹਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਲੋਕ ਫਿਰ ਉਸ ਤੋਂ ਬਾਅਦ ਵਾਪਿਸ ਵੀ ਨਹੀਂ ਜਾ ਰਹੇ ਸੀਗੇ ਬਹੁਤ ਟਾਈਮ ਤੱਕ, ਜਾਂ ਕਰਨਾ ਹੀ ਨਹੀਂ ਚਾਹ ਰਹੇ ਸੀਗੇ। ਸੋ ਸਾਨੂੰ ਬੜਾ ਸੋਚਿਆ ਸਮਝਿਆ ਸਬਜੈਕਟ ਇੱਕ ਲੈਸਨ ਲਰਨ ਕਰਕੇ ਇੱਕ ਐਕਟ ਕਰਨਾ ਪਏਗਾ ਬਟ ਯੈਸ ਵੀ ਕੈਨ ਸਪੋਰਟ ਔਰ ਅਸੀਂ ਆਪਣੀ ਇਕਾਨਮੀ ਨੂੰ ਉੱਪਰ ਰੱਖ ਸਕਦੇ ਹਾਂ ਜੀ ਜੀ
ਮੈਂ ਪੀ ਕੇ ਜੀ ਤੁਹਾਡੇ ਅਲਾਵਾਂਗਾ ਸਿਰਫ ਇੱਕ ਮਿੰਟ ਲਈ ਵਾਈ ਮੀਡੀਆ ਬਿਗ ਸ਼ਾਟ ਵਾਈ ਮੀਡੀਆ ਬਿਗ ਸ਼ਾਟ ਵੱਲ ਦੁਬਾਰਾ ਤੁਹਾਨੂੰ ਅਸੀਂ ਜਿੱਦਾਂ ਵਾਸ਼ਿੰਗਟਨ ਤੇ ਨਿਗਾਹ ਬਰਕਰਾਰ ਟੋਰੋਂਟੋ ਪੀਅਰ ਪੋਲੀਓ ਸਾਹਿਬ ਤੇ ਓਟਵਾ ਮਾਰਕ ਕਾਰਨੀ ਸਾਹਿਬ ਦੇ ਉੱਤੇ ਸਭ ਸ਼ਹਿਰਾਂ ਚ ਨਿਗਾਹ ਬਰਕਰਾਰ ਲੇਕਿਨ ਵਾਸ਼ਿੰਗਟਨ ਟੋਰੋਂਟੋ ਓਟਵਾ ਵਿਨੀਪੈਗ ਛੱਡ ਕੇ ਬ੍ਰੈਮਟਨ ਛੱਡ ਕੇ ਇੱਕ ਮਿੰਟ ਲਈ ਅਸੀਂ ਦੁਬਾਰਾ ਜਾ ਰਹੇ ਹਾਂ ਬੰਗਲੁਰੂ ਖਚਾ ਖਚ ਭਰਿਆ ਹੋਇਆ ਸਟੇਡੀਅਮ ਲੱਗ ਰਿਹਾ ਸੀਗਾ ਕਿ ਅੱਜ ਬੰਗਲੁਰੂ ਕੁਝ ਜ਼ਿਆਦਾ ਨਹੀਂ ਕਰ ਸਕੇਗਾ ਪਰ ਪਿਛਲੇ ਦੋ ਓਵਰਾਂ ਚ ਦ ਹੋਲ ਕੰਪਲੈਕਸ਼ਨ ਆਫ ਦ ਗੇਮ ਹੈਜ਼ ਚੇਂਜਡ 150 ਮੁਸ਼ਕਿਲ ਨਜ਼ਰ ਆ ਰਿਹਾ ਸੀ 169 ਬਣ ਗਿਆ ਨੇ ਕਿਉਂਕਿ ਟਿਮ ਡੇਵਿਡ ਬੜੇ ਆਕਰਮਕ ਬੱਲੇਬਾਜ਼ ਨੇ 32 ਰਨ ਬਣਾਤੇ ਨੇ 17 ਗੇਂਦਾਂ ਚ ਔਰ ਪਿਛਲੀਆਂ 3 ਗੇਂਦਾਂ ਚ ਪਿਛਲੀਆਂ 4 ਗੇਂਦਾਂ ਚ ਮੈਂ ਗੱਲ ਕਰਾਂ ਡਬਲ ਫਿਰ ਚੌਕਾ ਫਿਰ ਛੱਕਾ ਫਿਰ ਚੌਕਾ ਔਰ ਇਸ ਤੋਂ ਪਹਿਲਾਂ ਲੀਅਮ ਲਿਵਿੰਗਸਟੋਨ ਸ਼ਾਨਦਾਰ ਅੱਠ ਸ਼ਤਕ ਲਗਾ ਕੇ ਗਏ ਨੇ ਲੀਅਮ ਲਿਵਿੰਗਸਟੋਨ 18ਵੇਂ ਓਵਰ ਚ 3 ਛੱਕੇ ਉਹਨਾਂ ਨੇ ਲਗਾਏ ਨੇ ਸੋ ਪ੍ਰਸਿੱਧੀ ਕ੍ਰਿਸ਼ਨਾ ਦੀ ਆਖਰੀ ਗੇਮ ਸੋ ਬਾਕੀ ਹੈ ਸਿਰਫ ਇੱਕ ਬਾਲ ਮੈਂ ਕਵਰ ਕਰ ਦਵਾਂ ਫਟਾਫਟ ਕੁਇਕਲੀ ਉਸ ਤੋਂ ਬਾਅਦ ਵਾਪਸ ਅਸੀਂ ਆਪਣੇ ਸੈਗਮੈਂਟ ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਵੱਲ ਜਾਵਾਂਗੇ ਔਰ ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਰਿਪੋਰਟ ਤੋਂ ਪਹਿਲਾਂ ਵਾਈ ਮੀਡੀਆ ਬਿਗ ਸ਼ਾਟ ਮੈਂ ਬੜੀ ਕੁਇਕਲੀ ਦੱਸਵਾਂ ਕਿ ਆਖਰੀ ਗੇਮ ਬਾਕੀ ਹੈ ਔਰ ਬੈਂਗਲੋਰ ਦੇ ਵਿੱਚ ਦਰਸ਼ਕਾਂ ਨੂੰ ਥੋੜੀ ਨਿਰਾਸ਼ਾ ਹੋ ਰਹੀ ਸੀਗੀ ਕਿ 130-140 ਬੰਦਾ ਨਜ਼ਰ ਆ ਰਿਹਾ ਸੀ ਬਟ ਅਚਾਨਕ 130-140 ਜਾਂ 150 ਦੀ ਬਜਾਏ ਅਚਾਨਕ ਸਕੋਰ ਜਿਹੜਾ ਦੈਟ ਹੈਜ਼ ਬਿਕਮ 169 ਫੋਰ 8 ਲਾਸਟ ਬਾਲ ਐਂਡ ਇਜ਼ ਆਊਟ ਰਨ ਨਹੀਂ ਬਣਨ ਦਿੱਤਾ ਆਖਰੀ ਗੇਂਦ ਬੋਲਡ ਕਰ ਦਿੱਤਾ ਕਲੀਨ ਬੋਲਡ ਟਿਮ ਡੇਵਿਡ ਔਰ ਇਹਦੇ ਨਾਲ ਹੀ ਆਖਰੀ ਗੇਂਦ ਦੇ ਉੱਤੇ ਟਿਮ ਡੇਵਿਡ ਨੂੰ ਜਿਨ੍ਹਾਂ ਨੇ ਕਿ ਜ਼ਬਰਦਸਤ ਬੱਲੇਬਾਜ਼ੀ ਕੀਤੀ ਸੀ ਬ੍ਰਿਲੀਅੰਟ ਯਾਰਕਰ ਬਾਏ ਪ੍ਰਸਿੱਧ ਕ੍ਰਿਸ਼ਨਾ ਔਰ ਕਲੀਨ ਬੋਲਡ ਇਫ ਯੂ ਥੋਟ ਦਿਸ ਇਜ਼ ਆਲ ਬੈਟਸਮੈਨ ਗੇਮ ਹੇਅਰ ਇਜ਼ ਪ੍ਰਸਿੱਧੀ ਕ੍ਰਿਸ਼ਨਾ ਫਾਰ ਯੂਜ਼ ਸੈਂਡਿੰਗ ਟਿਮ ਡੇਵਿਡ ਕਲੀਨ ਬੋਲਡ ਜ਼ਬਰਦਸਤ ਗੇਮ ਕਰਵਾਈ ਅੱਜ ਚਾਹੇ ਮੁਹੰਮਦ ਸਿਰਾਜ ਨੇ ਬੋਲਿੰਗ ਕਰਵਾਈ ਹੈ 3 ਵਿਕਟਾਂ ਲਈਆਂ ਉਹਨਾਂ ਨੇ ਚਾਹੇ ਪ੍ਰਸਿੱਧੀ ਕ੍ਰਿਸ਼ਨਾ ਨੇ ਬਾਰ ਬਾਰ ਉਹਨਾਂ ਨੇ ਦਿਖਾਇਆ ਹੈ ਕਿ ਜਿੱਥੇ IPL ਸ਼ਾਰਟਰ ਫਾਰਮੈਟ ਹੈ ਬੈਟਸਮੈਨ ਡੋਮੀਨੇਟ ਕਰਦੇ ਪਰ ਬੋਲਰ ਦਾ ਆਪਣਾ ਇੱਕ ਬਹੁਤ ਅਹਿਮ ਰੋਲ ਹੈ 169-170 ਦਾ ਟਾਰਗੇਟ ਹੈ ਵਾਈ ਮੀਡੀਆ ਬਿਗ ਸ਼ਾਟ ਦਾ ਕੁਚਲੀ ਅਸੀਂ ਦੱਸ ਦਈਏ ਸਾਡੇ ਸਪੋਂਸਰ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਟਾਈਟਲ ਸਪੋਂਸਰ ਬੈਟਵੇ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ICICI ਬੈਂਕ ਕੈਨੇਡਾ ਸਾਡੇ ਮੇਨ ਸਪੋਂਸਰ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਔਰ ਧੰਨਵਾਦ ਕਰਨਾ ਚਾਹੁੰਦੇ ਹਾਂ ਰੀਅਲ ਸਟੇਟ ਦਾ ਕੋਈ ਸਵਾਲ PK ਸਬਰਵਾਲ ਸਾਹਿਬ ਸਾਡੇ ਮੇਨ ਸਪੋਂਸਰ ਨੇ ਉਹਨਾਂ ਦਾ ਬਹੁਤ ਸ਼ੁਕਰੀਆ ਔਰ ਮਿਕਸ ਬੁਸ਼ੀ ਗੱਡੀ ਤੁਸੀਂ ਲੈਣੀ ਹੈ ਮਿਕਸ ਬੁਸ਼ੀ ਦੀ ਐਰਮਿਲਸ ਪਹੁੰਚ ਜਾਓ ਔਰ ਵਧੀਆ ਡੀਲਸ ਤੁਹਾਨੂੰ ਮਿਲ ਜਾਣਗੀਆਂ ਉੱਥੇ ਐਰਮਿਲਸ ਮਿਕਸ ਬੁਸ਼ੀ ਸਾਡੇ ਮੇਨ ਸਪੋਂਸਰ ਸਾਡੇ ਕਿਸੇ ਵੀ ਸਪੋਂਸਰ ਦੇ ਬਾਰੇ ਕਦੇ ਕੋਈ ਨੰਬਰ ਲੈਣਾ ਹੋਵੇ ਕੋਈ ਗੱਡੀ ਖਰੀਦਣੀ ਹੈ ਨਵੀਂ ਤੁਸੀਂ ਜਾਂ ICICI ਬੈਂਕ ਕੈਨੇਡਾ ਦੀ ਨੇੜੇ ਦੀ ਬ੍ਰਾਂਚ ਤੁਸੀਂ ਜਾਓ ਉੱਥੇ ਔਰ ਬੈਠਵੇ ਬਾਰੇ ਜਾਂ ਕਿਸੇ ਵੀ ਸਪੋਂਸਰ ਬਾਰੇ ਜਾਣਕਾਰੀ ਲੈਣੀ ਹੈ ਵਾਈ ਮੀਡੀਆ ਬਿਗ ਸ਼ਾਟ ਲਗਾਤਾਰ ਸਪੋਰਟਸ ਦੀ ਸਾਰੀ ਕਵਰੇਜ ਜਾਰੀ ਹੈ 416-475-5000 ਵਾਪਸ ਹੁੰਦੇ ਹਾਂ ਜੀ ਅਸੀਂ ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਰਿਪੋਰਟ ਦੇ ਉੱਤੇ ਪੀਕੇ ਜੀ ਰੀਅਲ ਸਟੇਟ ਕਿੱਦਾਂ ਚੱਲੇਗਾ ਜੇ ਅਸੀਂ ਗੱਲ ਕਰੀਏ ਅੱਜ ਦੀ ਟੈਰਿਫ ਤੋਂ ਬਾਅਦ ਵੈਸੇ ਜ਼ਿਆਦਾ ਕਲੈਰਿਟੀ ਹੋਏਗੀ ਕਿੰਨੇ ਟੈਰਿਫ ਲੱਗਦੇ ਨੇ ਕਿੱਦਾਂ ਲੱਗਦੇ ਨੇ ਬਟ ਤੁਹਾਡੇ ਕੋਲ ਤਾਂ ਲੋਕ ਕਾਲ ਕਰਦੇ ਨੇ ਰੋਜ਼ ਕੀ ਰੁਝਾਨ ਹੈ ਲੋਕਾਂ ਦਾ ਰੁਕੇ ਹੋਏ ਨੇ ਲੋਕ ਜਾਂ ਹਜੇ ਵੀ ਕਹਿ ਰਹੇ ਨੇ ਕਿ ਸਰ ਕੋਈ ਡੀਲ ਹੈ ਤਾਂ ਡੀਲ ਦਿਲਵਾ ਦਿਓ ਜਾਂ ਕੀ ਹੋ ਰਿਹਾ ਰੀਅਲ ਸਟੇਟ ਦੇ ਵਿੱਚ ਗਰਾਊਂਡ
ਰਿਐਲਿਟੀ ਕਿਉਂਕਿ ਨਿਊ ਹੋਮ ਸੇਲ ਜਿਹੜੀ ਘਟੀ ਹੈ ਉਹ ਉਹਦਾ ਮੇਨ ਕਾਰਨ ਇਨਵੈਸਟਰ ਹੈਗਾ
ਅੱਛਾ
ਇਨਵੈਸਟਰ ਜਿਹੜਾ ਹੈਗਾ ਉਹ ਇਸ ਕਰਕੇ ਰੁਕਿਆ ਹੈ ਇੱਕ ਤੇ ਹਾਈ ਬਿਲਡਿੰਗ ਕਾਸਟ ਵਗੈਰਾ ਹੋ ਚੁੱਕੀਆਂ ਨੇ ਸਾਰੀਆਂ ਦੂਜਾ ਟੈਰਿਫ ਕਰਕੇ ਜਿਹੜਾ ਕਲੈਰਿਟੀ ਨਹੀਂ ਹੈ ਨਾ ਤੇ ਇਨਵੈਸਟਰ ਆਪਣੇ ਆਪ ਨੂੰ ਇਸ ਮੈਸੀ ਸਿਚੁਏਸ਼ਨ ਅੰਦਰ ਲਿਆਉਣਾ ਨਹੀਂ ਚਾਹੁੰਦਾ ਇੰਕਲੂਡਿੰਗ ਮੀ ਜਦ ਤੱਕ ਕਲੈਰਿਟੀ ਨਹੀਂ ਆਉਂਦੀ ਜਿਸ ਕਰਕੇ ਨਿਊ ਹੋਮ ਸੇਲਸ ਬੜੀ ਜ਼ਬਰਦਸਤ ਕਰ ਗਈਆਂ ਨੇ ਜਿਹਦਾ ਜਿਹਦੇ ਉੱਤੇ ਅਸਰ ਮੇਨਲੀ ਇਨਵੈਸਟਰ ਦਾ ਪੈਂਦਾ ਹੈਗਾ ਨੰਬਰ ਇੱਕ ਨੰਬਰ ਟੂ ਜਿਹੜਾ ਰੀਸੇਲ ਹੈਗਾ ਰੀਸੇਲ ਨਾਲ ਐਕਟੀਵਿਟੀ ਆਲਰੇਡੀ ਸਟਾਰਟ ਹੋ ਗਈ ਕੱਲ ਵੀ ਮੇਰੀ ਆਪਣੇ ਏਜੰਟ ਨਾਲ ਟੀਮ ਮੈਂਬਰ ਨਾਲ ਗੱਲ ਚੱਲ ਰਹੀ ਸੀ ਮਲਟੀਪਲ ਸਿਚੁਏਸ਼ਨ ਦੀ ਗੱਲ ਚੱਲ ਰਹੀ ਸੀ ਦੂਜੀ ਆਫਰ ਆ ਗਈ ਅਸੀਂ ਫਾਈਟ ਕਰ ਰਹੇ ਸੀਗੇ ਵਿਚ ਇਜ਼ ਅ ਗੁੱਡ ਨਿਊਜ਼ ਨਾਲ ਇਹ ਵੀ ਬੜਾ ਕਲੀਅਰ ਹੁੰਦਾ ਜਾ ਰਿਹਾ ਕਿ ਇੰਟਰਸਟ ਰੇਟ ਥੱਲੇ ਆਣਗੇ ਬੜਾ ਕਲੀਅਰ ਇਹਨਾਂ ਨੇ ਕਹਿਤਾ ਹੈਗਾ ਕਿ ਚਾਹੇ ਲੇਟ ਆ ਦੇਖੋ ਪਹਿਲੀ ਗੱਲ ਤਾਂ ਇੱਕ ਹੈਗੀ ਯੁੱਧੂ ਜੀ ਕਿ ਸਾਡਾ ਬੈਂਕ ਆਫ ਕੈਨੇਡਾ ਬੜਾ ਅਗਰੈਸਿਵ ਰਿਹਾ ਇੰਟਰਸਟ ਰੇਟ ਥੱਲੇ ਲਿਆਉਣ ਵਾਸਤੇ ਅਗਰ ਤੁਸੀਂ ਮੇਜਰ ਸੈਂਟਰਲ ਬੈਂਕਾਂ ਦੀ ਗੱਲ ਕਰੋ ਕਿਉਂਕਿ ਮੇਰੇ ਖਿਆਲ ਅਸੀਂ 2.25 ਘਟਾਇਆ ਸਿੰਸ ਲਾਸਟ ਈਅਰ ਫੈਡਰਲ ਉਹਨਾਂ ਨੇ 1% ਹੀ ਘਟਾਇਆ ਯੂਰੋਪੀਅਨ ਸੈਂਟਰਲ ਬੈਂਕ ਨੇ 1.5 ਘਟਾਇਆ ਔਰ ਅੱਗੇ ਵੀ ਅਸੀਂ ਅਗਰੈਸਿਵ ਰਹਾਂਗੇ ਮੈਨੂੰ ਲੱਗਦਾ ਹੈ ਇਹਦਾ ਰੀਅਲ ਸਟੇਟ ਤੇ ਬੜਾ ਚੰਗਾ ਪੋਜੀਟਿਵ ਅਸਰ ਪਏਗਾ ਕਿਉਂਕਿ 2.75 ਜਿਹੜਾ ਓਵਰਨਾਈਟ ਹੈਗਾ ਮੈਨੂੰ ਲੱਗਦਾ ਅਸੀਂ 2% ਤੱਕ ਆਵਾਂਗੇ ਜ਼ਰੂਰ ਆਵਾਂਗੇ ਟਾਈਮ ਲੱਗੇਗਾ ਕਿਉਂਕਿ ਅਜੇ ਕਲੈਰਿਟੀ ਨਹੀਂ ਆ ਰਹੀ ਜਿਸ ਤਰ੍ਹਾਂ ਤੁਸੀਂ ਕਿਹਾ ਨਾ ਅੱਜ ਦੇ ਬਾਅਦ ਅੱਜ ਥੋੜੀ ਜਿਹੀ ਕਲੈਰਿਟੀ ਮੈਨੂੰ ਆਉਣ ਦੀ ਉਮੀਦ ਹੈ ਪਰ ਵਿਦ ਡਿਊ ਰਿਸਪੈਕਟ ਟੂ ਟਰੰਪ ਸਾਹਿਬ ਉਹਨਾਂ ਦਾ ਕੁਝ ਪਤਾ ਨਹੀਂ ਅੱਜ ਅਗਰ ਕਲੈਰਿਟੀ ਵੀ ਲਿਆਉਣਗੇ ਤੇ ਕੱਲ ਫਿਰ ਦੁਬਾਰਾ ਅਨਕਲੀਅਰ ਹੋ ਜਾਣਗੇ ਉਹ ਖੁਦ ਹੀ ਅਨਕਲੀਅਰ ਹੋ ਜਾਣਗੇ ਕੋਈ ਨਾ ਕੋਈ ਗੱਲ ਪੁਆਇੰਟ ਮਾਰ ਦੇਣਗੇ ਤੇ ਇਸ ਕਰਕੇ ਇਹ ਦੋ ਚਾਰ ਮਹੀਨੇ ਚੱਲਣਾ ਜਾਂ ਇਹ ਨਾਟਕ ਕਹਿ ਲੋ ਜਿਵੇਂ ਚੱਲਦਾ ਰਹਿਣਾ ਲੇਕਿਨ ਰੀਅਲ ਸਟੇਟ ਜਿੱਥੇ ਤੁਹਾਨੂੰ ਇਗਜ਼ਾਮਪਲ ਦੇਣਾ ਛੋਟਾ ਜਿਹਾ ਜੇ ਤੁਹਾਡੇ ਜਿਹੜੇ ਹੈਗੇ ਨੇ ਵੈਕੈਂਸੀ ਰੇਟ ਡਾਊਨ ਟਾਊਨ ਦੇ ਅੰਦਰ ਡਿਪ ਕਰ ਗਿਆ ਵਿਚ ਇਜ਼ ਅ ਵੈਰੀ ਗੁੱਡ ਨਿਊਜ਼ ਆਖਰੀ ਲਾਸਟ ਪੰਜ ਸਾਲਾਂ ਦੇ ਬਾਅਦ ਵੈਕੈਂਸੀ ਥੱਲੇ ਆਈ ਹੈ ਵੈਰੀ ਨਾਈਸ ਗੁੱਡ ਨਿਊਜ਼ ਹੈਗੀ ਜਿਹੜਾ ਤੁਹਾਡਾ ਹੈਗਾ ਰਿਕ੍ਰੀਏਸ਼ਨ ਪ੍ਰਾਪਰਟੀਜ਼ ਉਹਦੀ ਕੀਮਤ ਵਧਣੀ ਸ਼ੁਰੂ ਹੋ ਗਈ ਹੈ ਸਪਲਾਈ ਘੱਟ ਹੈ ਡਿਮਾਂਡ ਜ਼ਿਆਦਾ ਹੈ ਵੀ ਬੜਾ ਚੰਗਾ ਨਜ਼ਰ ਆਇਆ ਪਿਛਲੇ ਮਹੀਨੇ ਇੱਕ ਮਿਲੀਅਨ ਤੋਂ ਥੱਲੇ ਵਾਲੇ ਘਰ ਅੰਦਾਜ਼ਾ ਉਹਦੇ ਅੰਦਰ ਐਕਟੀਵਿਟੀ ਬੜੀ ਜ਼ਿਆਦਾ ਸਟਾਰਟ ਹੋ ਚੁੱਕੀ ਹੈਗੀ ਦ ਓਨਲੀ ਫੈਕਟਰ ਵਿਚ ਇਜ਼ ਹੋਲਡਿੰਗ ਰੀਅਲ ਸਟੇਟ ਇਜ਼ ਨਿਊ ਹੋਮ ਸਟਾਰਟਸ ਜਿਹਦੇ ਅੰਦਰ ਬਿਲਡਰ ਜਿਹੜਾ ਹੈਗਾ ਉਹ ਚਾਂਸ ਨਹੀਂ ਲੈ ਰਿਹਾ ਕਿਉਂਕਿ ਉਹ ਥੋੜਾ ਰੁਕਿਆ ਪਿਆ ਉਹ ਪੁਰਾਣੀ ਇਨਵੈਂਟਰੀ ਨੂੰ ਕੱਟਣ ਦੀ ਕੋਸ਼ਿਸ਼ ਕਰ ਰਿਹਾ ਹਾਲਾਂਕਿ ਉਹ ਕੰਜ਼ਿਊਮ ਹੁੰਦੀ ਜਾ ਰਹੀ ਹੈ ਬਟ ਇਟ ਵਿਲ ਟੇਕ ਟਾਈਮ ਔਰ ਮੈਨੂੰ ਲੱਗਦਾ ਕਿ ਇਹ ਸਾਲ ਲੈਵਲ ਇਸ ਬਰਾਬਰ ਇਸ ਫਲੈਟ ਰਹੇਗਾ ਫਲੈਟ ਰਹਿਣ ਦੀ ਮੈਨੂੰ ਉਮੀਦ ਹੈ ਜੀ ਇਹ ਸਾਲ ਜੀ
ਅੱਛਾ ਅਸੀਂ ਤਕਰੀਬਨ ਸਰ ਜੇ ਮੈਂ ਪਿਛਲੇ ਮਾਰਚ ਦੀ ਗੱਲ ਕਰਾਂ ਤੇ ਹਰ ਵੀਕ ਹੀ ਅਸੀਂ ਕਿਤੇ ਨਾ ਕਿਤੇ ਜਾ ਰਹੇ ਹਾਂ ਸਾਡੀ ਟੀਮ ਲਾਈਵ ਆਨ ਲੋਕੇਸ਼ਨ ਕਰ ਰਹੀ ਹੈ ਕਿਸੇ ਬਿਲਡਰ ਦੇ ਨਾਲ ਕਦੇ ਅਸੀਂ ਕੈਂਬਰਿਜ ਵਿਚ ਵੀ ਗਏ ਹਾਂ ਬੋਮਨਵਿਲ ਵਿਚ ਵੀ ਗਏ ਹਾਂ ਔਰ ਕੈਸ ਵੀ ਗਏ ਹਾਂ ਤੁਸੀਂ ਇਹ ਲਾ ਲਓ ਵੀ ਜੀ ਟੀ ਏ ਦੇ ਤਿੰਨ ਅਲੱਗ ਅਲੱਗ ਕੋਨੇ ਹੋ ਗਏ ਉਹ ਕਿੱਧਰ ਕੈਂਬਰਿਜ ਆ ਇੱਕ ਪਾਸੇ ਉਹ ਕਿੱਥੇ ਬੋਮਨਵਿਲ ਹੋ ਗਿਆ ਤੇ ਉਹ ਕਿੱਧਰ ਹੋਣਾ ਪਿਛਲੇ ਹਫ਼ਤੇ ਅਸੀਂ ਇੱਥੇ ਸੀਗੇ ਕੈਸਵਿਕ ਦੇ ਵਿਚ ਸੈਟਰਡੇ ਸੰਡੇ ਔਰ ਹਰ ਵੀਕਐਂਡ ਸੈਟਰਡੇ ਸੰਡੇ ਆ ਅੱਛਾ ਅਸੀਂ ਇਹ ਦੇਖ ਰਹੇ ਹਾਂ ਕਿ ਸਾਡੀ ਆਪਣੀ ਕਮਿਊਨਿਟੀ ਵੀ ਆ ਰਹੀ ਹੈ ਥੋੜੀ ਬਹੁਤ ਐਸਾ ਨਹੀਂ ਕਿ ਬਹੁਤ ਵੱਡੀ ਤਾਦਾਦ ਆ ਰਹੀ ਹੈ ਮੈਂ ਤਾਂ ਨਹੀਂ ਕਹਾਂਗਾ ਆਪਣੀ ਕਮਿਊਨਿਟੀ ਵੀ ਆ ਰਹੀ ਹੈ ਕੁਛ ਤਾਦਾਦ ਦੇ ਵਿਚ ਔਰ ਲੈ ਰਹੇ ਆ ਬੋਮਨਵਿਲ ਵੀ ਲੈ ਰਹੇ ਆ ਮਾੜਾ ਮੋਟਾ ਕੈਂਬਰਿਜ ਤੇ ਆਪਣੀ ਕਮਿਊਨਿਟੀ ਕਾਫੀ ਆਈ ਸੀਗੀ ਕੈਸਵਿਕ ਵੀ ਥੋੜੀ ਬਹੁਤ ਆਪਣੇ ਗਏ ਆ ਬਟ ਕਿਉਂਕਿ ਅਸੀਂ ਉੱਥੇ ਮੌਜੂਦ ਹੁੰਦੇ ਹਾਂ ਪਰ ਅਸੀਂ ਦੇਖ ਰਹੇ ਹਾਂ ਕਿ ਦੇਰ ਇਜ਼ ਲੋਟ ਆਫ ਹਸਲ ਬਸਲ ਮੇਨ ਸਟ੍ਰੀਮ ਕਮਿਊਨਿਟੀ ਵੀ ਕਾਫੀ ਖਿੱਚੀ ਜਾ ਰਹੀ ਹੈ ਕੰਮ ਮਤਲਬ ਮੈਂ ਤੁਹਾਨੂੰ ਪਿਛਲੇ ਚਾਰ ਹਫ਼ਤਿਆਂ ਦੀ ਰਿਪੋਰਟ ਦੇ ਰਿਹਾ ਹਰ ਸੈਟਰਡੇ ਸੰਡੇ ਅਸੀਂ ਕਿਤੇ ਨਾ ਕਿਤੇ ਬਾਹਰ ਸੀਗੇ ਔਰ ਅਲੱਗ ਅਲੱਗ ਅਲੱਗ
ਸ਼ਹਿਰਾਂ ਵਿੱਚ ਫੀਲ ਕੀਤਾ ਹੋਏਗਾ ਉਹ ਫਰਵਰੀ ਤੋਂ ਮਾਰਚ ਤੋਂ ਜ਼ਿਆਦਾ ਐਕਟਿਵ ਰਿਹਾ
ਸਰ ਸਰ ਦੇਖੋ ਸਾਨੂੰ ਇਹ ਪਤਾ ਹੁੰਦਾ ਮੈਂ ਕੱਲ ਵੀ ਗੱਲ ਕਰ ਰਿਹਾ ਸੀ ਰੇਡੀਓ ਤੇ ਗੱਲ ਕਰ ਰਿਹਾ ਸੀ ਅਸੀਂ ਜਨਵਰੀ ਫਰਵਰੀ ਅਸੀਂ ਹਰ ਸਾਲ ਘਾਟਾ ਖਾਣਾ ਹੀ ਖਾਣਾ ਸਾਨੂੰ ਥਾਊਜ਼ੈਂਡ ਆਫ ਡਾਲਰ ਦਾ ਘਾਟਾ ਪੈਂਦਾ ਹੀ ਪੈਂਦਾ ਕਿਉਂਕਿ ਜਦੋਂ ਜਨਵਰੀ ਸਟੋਰ ਮਾਰ ਰਿਹਾ ਤੇ ਨਾ ਡੀਲਰਸ਼ਿਪ ਨੇ ਕੋਈ ਸੇਲ ਲਾਣੀ ਨਾ ਫਰਨੀਚਰ ਤੇ ਸੇਲ ਹੈ ਰੀਅਲ ਸਟੇਟ ਦੇ ਓਪਨ ਹਾਊਸ ਬੰਦ ਹੈ ਸਭ ਕੁਝ ਹੀ ਬੰਦ ਹੈ ਤੇ ਅਗਲਾ ਸਟੋਰ ਚ ਕੀ ਕਰੇਗਾ ਤਾਂ ਸਾਡੀ ਖਰਚੇ ਤਾਂ ਸੇਮ ਹੈ ਸੋ ਜਨਵਰੀ ਫਰਵਰੀ ਸਾਡੇ ਹੈਵੀ ਲੋਸਿਸ ਹੁੰਦੇ ਸਾਨੂੰ ਪਤਾ ਵੀ ਇਹ ਪੰਗਾ ਪੈਣਾ ਹੀ ਪੈਣਾ ਸਾਡੇ ਵਾਸਤੇ ਅਸੀਂ ਮੈਂਟਲੀ ਔਰ ਫਾਈਨੈਂਸ਼ਲੀ ਹਰ ਤਰ੍ਹਾਂ ਸਾਨੂੰ ਪ੍ਰੀਪੇਅਰਡ ਰਹਿਣਾ ਪੈਂਦਾ ਜਨਵਰੀ ਫਰਵਰੀ ਇਜ਼ ਹੈਵੀ ਲੋਸਿਸ ਮਾਰਚ ਸਾਡਾ ਸਰ ਵੈਰੀ ਸਰਪ੍ਰਾਈਜ਼ਿੰਗ ਉਧਰੋਂ ਟਰੰਪ ਸਾਹਿਬ ਟੈਰਿਫ ਟੈਰਿਫ ਕਰੀ ਜਾ ਰਹੇ ਨੇ ਤੇ ਇਧਰੋਂ ਸਰ ਸਿਸਟਮ ਸਾਰਾ ਸਾਡੇ ਮੁਤਾਬਿਕ ਤਾਂ ਠੀਕ ਹੋਏ ਮਤਲਬ ਮੈਂ ਗਰਾਊਂਡ ਤੇ ਦੇਖ ਰਿਹਾ ਤਾਂ ਤੁਸੀਂ ਕੈਸਵਿਕ ਦੇ ਵੀਡੀਓ ਦੇਖੋ ਮੈਂ ਡਰ ਰਿਹਾ ਸੀਗਾ ਅਸੀਂ ਕਿਹਾ ਯਾਰ ਉਹ ਕੈਂਬਰਿਜ ਬੜਾ ਸੋਹਣਾ ਨਿਕਲਿਆ ਬੋਮਨਵਿਲ ਵੀ ਠੀਕ ਨਿਕਲ ਗਿਆ ਕੈਸਵਿਕ ਕਿੱਥੇ ਕੈਸਵਿਕ ਮਤਲਬ ਕਿ ਮੈਂ ਹੁਣ ਕਹਿ ਰਿਹਾ ਉਦਾਂ ਕਈ ਯਾਰ ਹਾਈਵੇ 400 ਦੇ ਨਾਲ ਵੀ ਆ ਪਰ ਸਰ ਕੈਸਵਿਕ ਚਹਿਲ ਪਹਿਲ ਮੈਂ ਤੇ ਗੁਰਪ੍ਰੀਤ ਜੀ ਗੱਲ ਕਰ ਰਹੇ ਮੈਂ ਕਿਹਾ ਚਹਿਲ ਪਹਿਲ ਲੱਗੀ ਹੋਈ ਹੈ ਲੋਕੀ ਆ ਰਹੇ ਨੇ ਠੀਕ ਹੈ ਬਿਲਡਰ ਠੀਕ ਹੈ ਸਰ ਮਤਲਬ ਕਿ ਚਹਿਲ ਪਹਿਲ ਹੈ ਐਸਾ ਨਹੀਂ ਹੈ ਕਿ ਚਹਿਲ ਪਹਿਲ ਬੰਦ ਆ ਉਹ ਮੇਰੇ ਖਿਆਲ ਨਾਲ ਤੁਹਾਡੇ ਵਾਲੀ ਗੱਲ ਆ ਵੀ ਉਹ ਲੋਕਾਂ ਦਾ ਡਰ ਡੁਰ ਨਾ ਉਹ ਜਨਵਰੀ ਚ ਟਰੰਪ ਸਾਹਿਬ ਨੇ ਨਵੰਬਰ ਤੋਂ ਡਰਾਉਣਾ ਸ਼ੁਰੂ ਕਰਤਾ ਨਵੰਬਰ ਚ ਲੋਕ ਡਰੇ ਮੇਰੇ ਖਿਆਲ ਨਾਲ ਡਿਸੰਬਰ ਜਨਵਰੀ ਜਨਵਰੀ ਚ ਉਹਨਾਂ ਨੇ ਕਹਿਤਾ ਫਸਟ ਡੇ ਚ ਲਾ ਦੇਣਾ ਫਸਟ ਡੇ ਵੀ ਇਨੋਗਰੇਸ਼ਨ ਡੇ ਕੁਛ ਨਹੀਂ ਹੋਇਆ ਉਹ ਫਿਰ ਉਹ ਕਹਿੰਦੇ ਸੈਕਿੰਡ ਫਰਵਰੀ ਨੂੰ ਉਹਨਾਂ ਨੇ ਹੋਗਾ ਬਣਾਤਾ ਲੋਕੀ ਜਨਵਰੀ ਚ ਡਰੇ ਰਹੇ ਫਰਵਰੀ ਡਰੇ ਰਹੇ ਉਹ ਉਹਨਾਂ ਨੇ ਕਿਹਾ ਵੀ ਹੁਣ ਕਿੰਨੀ ਦੇਰ ਡਰੇ ਰਹੀ ਯਾਰ ਇੰਟਰਸਟ ਰੇਟ ਵੀ ਘੱਟ ਰਹੇ ਨੇ ਕੁਛ ਤੇ ਕਰਾਂਗੇ ਮੇਰੇ ਖਿਆਲ ਨਾਲ ਆ ਗਏ ਅੱਗੇ ਹੁਣ
ਤੁਹਾਡੇ ਵਾਲੀ ਗੱਲ ਕੋਈ ਤੁਹਾਡੇ ਵਾਲੀ ਗੱਲ ਕਿ ਇਤਨਾ ਵੀ ਨਾ ਡਰਾ ਦੋ ਕਿ ਡਰ ਹੀ ਖਤਮ ਹੋ ਜਾਏ
ਡਰ ਹੀ ਖਤਮ ਹੋ ਜਾਏ ਹਾਂਜੀ ਜੀ ਔਰ ਪੰਕਜ ਜੀ ਤੁਹਾਡੇ ਤੋਂ ਸ਼ੁਰੂਆਤ ਕਰਦੇ ਹਾਂ ਦੋਨਾਂ ਨੂੰ ਸੇਮ ਸਵਾਲ ਹੈ ਕਿ ਇਹਨਾਂ ਟਾਈਮਸ ਦੇ ਵਿੱਚ ਜੋ ਕੁਛ ਵੀ ਕਰਨਾ ਹਮੇਸ਼ਾ ਤੇ ਹਮੇਸ਼ਾ ਹੀ ਜੋ ਕੁਛ ਵੀ ਕਰਨਾ ਚਾਹੀਦਾ ਅਸੀਂ ਤਾਂ ਹਮੇਸ਼ਾ ਰਿਕਮੈਂਡ ਕਰਦੇ ਹਾਂ ਭਾਈ ਆਪਣੀ ਜੇਬ ਦੇਖ ਕੇ ਸੋਚ ਸਮਝ ਕੇ ਕਰੋ ਪਰ ਇਹਨਾਂ ਟਾਈਮਸ ਦੇ ਵਿੱਚ ਤੇ ਬਹੁਤ ਹੀ ਧਿਆਨ ਦੇ ਨਾਲ ਕਰੋ ਪੰਕਜ ਜੀ ਕੋਈ ਓਪਰਚੁਨਿਟੀ ਕੋਈ ਇਸ ਟਾਈਮ ਦੇ ਵਿੱਚ ਦੋਨੋਂ ਜਿਹੜੇ ਦੱਸੋ ਪੰਕਜ ਜੀ ਤੁਸੀਂ ਦੱਸੋ ਫਾਈਨੈਂਸ਼ੀਅਲ ਪਲੈਨਿੰਗ ਚ ਪਹਿਲਾਂ ਔਰ ਪੀਕੇ ਜੀ ਰੀਅਲ ਸਟੇਟ ਚ
ਜੀ ਇਹ ਅਸੀਂ ਤਾਂ ਹਮੇਸ਼ਾ ਇਹ ਗੱਲ ਕਰਦੇ ਹਾਂ ਕਿਉਂਕਿ ਸਟਾਕ ਮਾਰਕੀਟ ਇੱਕ ਅਜਿਹੀ ਚੀਜ਼ ਹੈ ਜਿਹੜੀ ਅਸੀਂ ਇਨਵੈਸਟਮੈਂਟ ਕਰਦੇ ਹਾਂ ਜਿਵੇਂ ਮੈਂ ਕਰਦਾ ਫੰਡ ਇੱਕ ਅਜਿਹੀ ਚੀਜ਼ ਹੈ ਚਾਹੇ ਤੁਸੀਂ 100 ਸਾਲ ਦੀ ਹਿਸਟਰੀ ਚੱਕ ਲਓ ਚਾਹੇ 200 ਸਾਲ ਦੀ ਜਦੋਂ ਤੋਂ ਵੀ ਤੁਸੀਂ ਚੱਕਣਾ ਚਾਹੋ ਜਦੋਂ ਵੀ ਮਾਰਕੀਟ ਥੱਲੇ ਗਈ ਹੈ ਉਹ ਬੜੀ ਤੇਜ਼ੀ ਨਾਲ ਵਾਪਿਸ ਆਈ ਹੈ ਜਦੋਂ ਵੀ ਆਈ ਹੈ ਮੈਂ ਇੱਕ ਇਗਜ਼ਾਮਪਲ ਦੇ ਦੇਣਾ 2008 ਚ ਅਸੀਂ ਥੱਲੇ ਗਏ ਸੀਗੇ 2009 ਚ ਮੇਰੇ ਕੋਲ ਸਟੇਟਮੈਂਟ ਪਈਆਂ ਹੋਈਆਂ ਨੇ ਅਗਰ ਕੋਈ ਆ ਕੇ ਦੇਖਣਾ ਚਾਹੇ ਤਾਂ ਮੇਰੀ ਆਪਦੀ ਸਟੇਟਮੈਂਟ ਮੈਂ ਦਿਖਾ ਦਿਆਂਗਾ ਸਰ 60% ਦੀ ਗਰੋਥ ਸੀਗੀ 60% ਦੀ ਗਰੋਥ ਸੀਗੀ ਇੱਕ ਸਾਲ ਦੇ ਅੰਦਰ ਅੰਦਰ ਸੋ ਸੇਮ ਚੀਜ਼ ਸਾਡੇ ਨਾਲ 2020 ਚ ਹੋਈ ਮਾਰਕੀਟ ਡਿੱਗੀ ਉਸ ਤੋਂ ਬਾਅਦ ਜੋ ਲੋਕਾਂ ਨੇ ਦੇਖਿਆ ਜਦੋਂ ਵਾਪਿਸ ਆਈ ਹੈ ਤਾਂ ਕਮਾਲ ਦੀ ਆਈ ਹੈ ਸੋ ਇਹਦਾ ਜਿਹੜਾ ਡਿੱਗਣਾ ਤੇ ਵਾਪਿਸ ਆਉਣਾ ਉਹ ਟਾਈਮ ਬੜਾ ਘੱਟ ਹੁੰਦਾ ਹੈ
ਬਾਕੀ ਤਰ੍ਹਾਂ ਦੀਆਂ ਇਨਵੈਸਟਮੈਂਟ ਕੀ ਹੁੰਦਾ ਕਿ ਟਾਈਮ ਜ਼ਿਆਦਾ ਹੁੰਦਾ ਉਹਦੇ ਚ ਕਿ ਥੋੜਾ ਲੰਬਾ ਟਾਈਮ ਬੀਤ ਜਾਂਦਾ ਇਹਦੇ ਚ ਜਦੋਂ ਰਿਟਰਨ ਮਾਰਦੀ ਹੈ ਚੀਜ਼ ਤਾਂ ਰਿਟਰਨ ਲੇਕਿਨ ਇਹ ਨਹੀਂ ਹੈ ਬਟ ਇੱਕ ਚੀਜ਼ ਬੜੀ ਧਿਆਨ ਰੱਖਣੀ ਆਉਂਦੀ ਵੀਰ ਜੀ ਇੱਥੇ ਕਿ ਇਹ ਨਾ ਹੋਵੇ ਕਿ ਲੋਕ ਇਹ ਸੋਚਣ ਕਿ ਇਹ ਸਟੋਕ ਚ ਪਾਤਾ ਹੁਣ ਇਹ ਵਾਪਿਸ ਆਵੇਗਾ ਨਹੀਂ ਇਹ ਨਹੀਂ ਹੋ ਸਕਦਾ ਜਦੋਂ ਮਾਰਕੀਟ ਥੱਲੇ ਜਾਂਦੀ ਹੈ ਕਈ ਕੰਪਨੀਆਂ ਬੈਂਕਰਪਟ ਹੁੰਦੀਆਂ ਨੇ ਬਟ ਕਈ ਕੰਪਨੀਆਂ ਉੱਠ ਕੇ ਨਵੀਆਂ ਆਉਂਦੀਆਂ ਨੇ ਸਾਡੀ ਇਨਵੈਸਟਮੈਂਟ ਸਹੀ ਹੋਣੀ ਚਾਹੀਦੀ ਉਸ ਲਈ ਤੁਸੀਂ ਹਰ ਕੋਈ ਹਰ ਜਗ੍ਹਾ ਤੇ ਇਨਵੈਸਟਮੈਂਟ ਨਹੀਂ ਕਰ ਸਕਦੇ ਲੇਕਿਨ ਯੈਸ ਇਨਵੈਸਟਮੈਂਟ ਦਾ ਮੌਕਾ ਹੈ ਕਿਉਂਕਿ ਟਰੰਪ ਸਾਹਿਬ ਨੇ ਇੰਨਾ ਡਰਾ ਦਿੱਤਾ ਹੈ ਕਿ ਇਸ ਵੇਲੇ ਮਾਰਕੀਟ ਸਾਰੀਆਂ ਥੱਲੇ ਪਈਆਂ ਹੋਈਆਂ ਨੇ ਔਰ ਇਹ ਟਾਈਮ ਹੁੰਦਾ ਹੈ ਖਰੀਦਣ ਦਾ ਇਹ ਓਪਰਚੁਨਿਟੀ ਹੈ ਸਾਡੇ ਵਾਸਤੇ ਬਹੁਤ ਸਾਰੀਆਂ ਜਗ੍ਹਾ ਤੇ ਸੋ ਅਗਰ ਤੁਸੀਂ ਇਨਵੈਸਟ ਕਰਨਾ ਚਾਹ ਰਹੇ ਹੋ ਤਾਂ ਇਹ ਟਾਈਮ ਹੈ ਜੀ ਇਹਦੇ ਵਿੱਚ ਨਹੀਂ ਤਾਂ ਮੇਰੇ ਨਾਲ ਗੱਲ ਕਰ ਲਓ
ਮੈਂ ਆਪਣੀ ਗੱਲ ਰੀਅਲ ਸਟੇਟ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਆਪਣਾ ਤਰੀਕਾ ਦੱਸਦਾ ਜਿਸ ਤਰ੍ਹਾਂ ਮੈਂ ਚੱਲਾਂ ਪੰਕਜ ਜੀ ਨਾਲ ਮੈਨੂੰ ਕੋਈ ਮਾਰਕੀਟ ਨਾਲ ਲੈਣਾ ਦੇਣਾ ਨਹੀਂ ਮੈਨੂੰ ਘਟਣ ਦਾ ਵਧਣ ਦਾ ਕੋਈ ਲੈਣਾ ਦੇਣਾ ਨਹੀਂ ਹੈ ਇਹਨਾਂ ਕੋਲ ਫਿਕਸ ਵੀਕਲੀ ਪੈਸਾ ਮੇਰੇ ਵੱਲੋਂ ਚਲਾ ਜਾਂਦਾ ਹੈਗਾ ਆਟੋਮੈਟਿਕ ਮੇਰੇ ਅਕਾਊਂਟ ਤੋਂ ਕੱਢ ਲੈਂਦੇ ਨੇ ਮੇਰੀ ਬੇਟੀ ਦਾ ਮੰਥਲੀ ਕੱਢ ਲੈਂਦੇ ਨੇ ਆਟੋਮੈਟਿਕ ਕੱਢ ਲੈਂਦੇ ਨੇ ਸਾਨੂੰ ਪਤਾ ਕਈ ਵਾਰ ਥੱਲੇ ਆਉਂਦਾ ਕਈ ਵਾਰ ਉੱਤੇ ਅਲਟੀਮੇਟਲੀ ਗਰੋਥ ਬੜੀ ਜ਼ਬਰਦਸਤ ਹੈ ਇਹਨੂੰ ਡਾਲਰ ਐਵਰੇਜਿੰਗ ਕਹਿੰਦੇ ਹਾਂ ਅਸੀਂ ਤੇ ਇਹ ਅਗਰ ਤੁਸੀਂ ਫਿਕਸ ਕਰ ਲਓ ਮਾਰਕੀਟ ਦੇ ਬਾਰੇ ਸੋਚੋ ਹੀ ਨਾ ਯੂ ਵਿਲ ਨੈਵਰ ਐਵਰ ਲੂਜ਼ ਦਿਸ ਇਜ਼ ਵਾਟ ਆਈ ਨੋਟਿਸਡ ਦੈਟ ਹੈ ਕਿ ਗੱਲ ਇਹਨਾਂ ਦੇ ਕਰਨ ਦੀ ਮੇਰੇ ਖਿਆਲ ਹੈ
ਬਿਲਕੁਲ 100% ਸਹੀ ਕਿਹਾ ਜੀ ਤੁਸੀਂ ਇਹ ਚੀਜ਼ ਤੁਸੀਂ ਜਿਹੜੀ ਕੀਤੀ ਹੋਈ ਹੈ ਮੇਰੇ ਨਾਲ ਮੈਂ ਮੈਂ ਸਭ ਨੂੰ ਸੁਜੈਸਟ ਕਰਦਾ ਨਾਰਮਲੀ ਬਟ ਤੁਸੀਂ ਬੜਾ ਸਹੀ ਕੀਤਾ ਹੋਇਆ ਪੀਕੇ ਜੀ
ਮਤਲਬ ਮਾਰਕੀਟ ਗਿਰ ਰਹੀ ਹੈ ਵਧ ਰਹੀ ਹੈ ਮੇਰਾ ਪੀਕੇ ਅਕਾਊਂਟ ਤੋਂ ਜਾਂਦਾ ਹੈ ਮੇਰੀ ਬੇਟੀ ਦਾ ਮੰਥ ਇੱਕ ਮਹੀਨੇ ਦੀ ਪਹਿਲੀ ਤਰੀਕ ਨਿਕਲ ਜਾਂਦਾ ਔਰ ਉਹ ਗਰੋ ਹੀ ਕਰ ਰਿਹਾ ਤੁਹਾਡੀ ਮਹੀਨੇ ਬਾਅਦ ਜਿਹੜੀ ਸਟੇਟਮੈਂਟ ਆਉਂਦੀ ਹੈ ਮੈਂ ਤੇ ਵਧੀ ਦੇਖੀ
ਵੈਰੀ ਨਾਈਸ
ਸੇਮ ਥਿੰਗ ਅਪਲਾਈਜ਼ ਟੂ ਦ ਰੀਅਲ ਸਟੇਟ ਅੰਦਰ ਅਗਰ ਤੁਸੀਂ ਸ਼ਾਰਟ ਟਰਮ ਖੇਡ ਰਹੇ ਹੋ ਤਾਂ ਯੂਆਰ ਏ ਸਪੈਕੂਲੇਟਰ ਅਗਰ ਤੁਹਾਡੇ ਕੋਲ ਹੋਲਡਿੰਗ ਕੈਪੈਸਿਟੀ ਹੈ ਕਿ ਯੂ ਕੈਨ ਨੈਵਰ ਲੂਜ਼ ਮੇਰਾ ਹਮੇਸ਼ਾ ਪੋਰਟਫੋਲੀਓ ਗਰੋ ਹੋਇਆ ਅੱਠਵਾਂ ਝਟਕਾ ਆਇਆ ਵਨ ਆਫ ਦਾ ਬਿਗੈਸਟ ਝਟਕਾ ਹੈਗਾ ਪੋਰਟਫੋਲੀਓ ਮੇਰਾ ਗਰੋ ਹੋਇਆ ਕਿਉਂਕਿ ਕੀਮਤ ਉਹਦੇ ਵਾਸਤੇ ਗਿਰੀ ਹੈ ਜਿਹਨੇ ਵੇਚਿਆ ਜਿਹਨੇ ਵੇਚਣਾ ਹੀ ਨਹੀਂ ਹੈਗਾ ਹਾਂ ਤੁਸੀਂ ਕਹੋ ਜੀ ਕੈਸ਼ ਫਲੋ ਮਾਈਨਸ ਹੋ ਗਿਆ ਤੁਹਾਨੂੰ ਸੇਵਿੰਗ ਕਰਨ ਦੀ ਆਦਤ ਪੈਗੀ ਕੈਪੀਟਲ ਗੇਨ ਤੁਸੀਂ ਅਗਰ ਟੈਕਸ ਦਿੰਦੇ ਹੋ ਕੈਪੀਟਲ ਲਾਸ ਦੇ ਅੰਦਰ ਤੁਸੀਂ ਆਪਣਾ ਕਲੇਮ ਕਰ ਲੈਂਦੇ ਹੋ ਉਹਦੇ ਵਾਸਤੇ ਬੈਠਣਾ ਪਏਗਾ ਅਕਾਊਂਟ ਨਾਲ ਤੁਹਾਨੂੰ ਗਾਈਡ ਕਰ ਦੇਗਾ ਪ੍ਰੋਪਰ ਹਾਂ ਜਿਹੜੀ 3 ਤਰੀਕ ਮੇਰੀ ਲਾਸਟ ਡੇਟ ਸੀ 2 ਫਰੀ ਹੋਲ ਟਾਊਨ ਹੋਮ ਦੀ ਮੈਂ ਹੋਰ ਪ੍ਰੋਜੈਕਟ ਲੈ ਕੇ ਆ ਗਿਆ ਤੇ ਮੈਂ ਉਹਨੂੰ ਇੱਕ ਹਫ਼ਤੇ ਵਾਸਤੇ ਫਿਰ ਐਕਸਟੈਂਡ ਕਰ ਰਿਹਾ ਲਾਸ ਮੇਰਾ ਪ੍ਰੋਫਿਟ ਤੁਹਾਡਾ ਇੱਕ ਹਫ਼ਤੇ ਵਾਸਤੇ ਐਕਸਟੈਂਡ ਕਰ ਰਿਹਾ ਜਿਹੜੀ ਮੈਂ ਗੱਲ ਕਰ ਰਿਹਾ ਸੀ ਮੇਰੀ ਮੀਟਿੰਗ ਹੋਈ ਸੀ ਬਿਲਡਰ ਨਾਲ ਮੈਂ ਉਹਨਾਂ ਕੋਲ ਲੈ ਕੇ ਆ ਗਿਆ ਤੇ ਲਾਸ ਮੇਰਾ ਪ੍ਰੋਫਿਟ ਤੁਹਾਡਾ ਲੋ ਰਾਈਜ਼ ਵੀ ਹੈ ਹਾਈ ਰਾਈਜ਼ ਵੀ ਹੈ ਮੈਨੂੰ ਕੰਟੈਕਟ ਕਰ ਲਓ ਟੈਕਸ ਮੈਸੇਜ ਪਾ ਦਿਓ ਵਿਦ ਯੋਰ ਨੇਮ ਐਂਡ ਅਸੀਂ ਮੀਟਿੰਗ ਕਰ ਲਾਂਗੇ ਮੈਂ ਤੁਹਾਨੂੰ ਗਾਈਡ ਕਰ ਦਿਆਂਗਾ ਦਿਸ ਇਜ਼ ਦਾ ਟਾਈਮ ਟੂ ਬਾਏ ਜਿਸ ਤਰ੍ਹਾਂ ਮੋਹਾ ਜੀ ਨੇ ਕਿਹਾ ਦਿਸ ਇਜ਼ ਦਾ ਟਾਈਮ ਟੂ ਬਾਏ ਨਾਟ ਟੂ ਸੈਲ ਔਰ ਜਿਹਨਾਂ ਕੋਲ ਆਲਰੇਡੀ ਬਾਏ ਕੀਤਾ ਹੋਇਆ ਪਲੀਜ਼ ਹੋਲਡ ਇਟ ਤੁਸੀਂ ਮੈਨੂੰ ਯਾਦ ਰੱਖੋਗੇ ਪ੍ਰੋਫਿਟ ਕਿਸ ਤਰ੍ਹਾਂ ਹੁੰਦਾ ਹੈਗਾ ਮੇਰਾ ਨੰਬਰ ਹੈ 6472994757 ਜੀ
ਠੀਕ ਹੈ ਜੀ ਥੈਂਕ ਯੂ ਜੀ ਮੈਂ ਦੱਸਵਾਂ ਕਿ ਪੰਕਜ ਜੀ ਔਰ ਪੀਕੇ ਜੀ ਸ਼ਾਮ ਨੂੰ 6:30 ਹਰ ਵੈਂਸਡੇ ਤੁਸੀਂ ਦੇਖਦੇ ਹੋ ਅੱਜ ਦਾ ਸ਼ੋਅ ਵੈਸੇ ਬੜਾ ਇੰਪੋਰਟੈਂਟ ਹੋਏਗਾ ਕਿਉਂਕਿ ਹਮੇਸ਼ਾ ਹੀ ਬੜਾ ਇੰਪੋਰਟੈਂਟ ਹੁੰਦਾ ਆਲਵੇਜ਼ ਗ੍ਰੇਟ ਫੀਡਬੈਕ ਪਰ ਅੱਜ ਤੇ ਜਿੱਦਾਂ ਪੀਕੇ ਜੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੋਏਗਾ ਜ਼ਰੂਰ ਤੁਸੀਂ ਦੇਖਣਾ ਹੈਗਾ ਔਰ ਮੈਂ ਇੱਥੇ ਕੁਇਕਲੀ ਦੱਸਵਾਂ ਕਿ 770 AM ਦੇ ਜਿਹੜੇ ਸਾਡੇ ਲਿਸਨਰਸ ਨੇ ਉਹਨਾਂ ਤੋਂ ਅਸੀਂ ਇੱਥੇ ਇਜਾਜ਼ਤ ਲੈਣ ਤੋਂ ਪਹਿਲਾਂ ਮੈਂ ਕੁਇਕਲੀ ਦੱਸ ਦਵਾਂ ਕਿ ਕੱਲ ਸਵੇਰੇ ਫੇਰ ਅਸੀਂ 8 ਵਜੇ ਹਾਜ਼ਰ ਹੋ ਜਾਵਾਂਗੇ AM 770 ਦੇ ਉੱਤੇ ਸੋ ਅਸੀਂ 8 ਵਜੇ ਤੋਂ ਲੈ ਕੇ 12 ਵਜੇ ਤੱਕ ਰੋਜ਼ AM 770 ਦੇ ਉੱਤੇ ਵੀ ਹਾਜ਼ਰ ਹੁੰਦੇ ਹਾਂ ਸੋ ਤੁਸੀਂ ਜਦੋਂ ਵੀ ਡਰਾਈਵ ਕਰਨਾ ਤੁਸੀਂ ਸਵੇਰੇ 8 ਵਜੇ 9 ਵਜੇ 10 ਵਜੇ ਵੈਸਾ ਸਾਰਾ ਦਿਨ ਲਗਾ ਕੇ ਰੱਖੋ ਸੋ ਤੁਸੀਂ AM 770 ਦੇ ਜ਼ਰੀਏ ਵੀ ਸਾਡੇ ਨਾਲ ਜੁੜੇ ਰਹਿ ਸਕਦੇ ਹੋ ਇਸ ਪੁਆਇੰਟ ਦੇ ਉੱਤੇ ਅਸੀਂ AM 770 ਦੇ ਸਾਡੇ ਲਿਸਨਰ ਤੋਂ ਇਜਾਜ਼ਤ ਲਵਾਂਗੇ ਸਵੇਰੇ 8 ਵਜੇ ਹਾਜ਼ਰ ਹੋਵਾਂਗੇ 416-475-5000 ਨੰਬਰ ਫਿਰ ਨੋਟ ਕਰ ਲਓ ਕਿਸੇ ਵੀ ਸਪੋਂਸਰ ਦਾ ਨੰਬਰ ਮਿਸ ਕਰ ਗਏ ਹੋ 416-475-5000 ਹੈਵ ਵੰਡਰਫੁਲ ਡੇ ਥੈਂਕ ਯੂ
The views expressed on the preceding program may not necessarily be those of the owner or management of WTOR radio station.
अपने प्यारों को पैसे भेजें लैंगफाई के जरिए पैसे पहुंचे मिनटों में वो भी आसान और महफूज तरीके से गुड एक्सचेंज रेट के साथ $150 भेजने पर $0 फीस इसके अलावा अगर आप $100 से ज्यादा भेजें तो साइन अप करते वक्त रेफरल कोड E10 इस्तेमाल करें और अपनी पहली ट्रांजैक्शन पर 10% कैशबैक हासिल करें यानी $500 भेजने पर $50 कैशबैक की सूरत में आपके अकाउंट में वापस लैंगफाई की 10% कैशबैक ऑफर के लिए आज ही लैंगफाई की फ्री ऐप अपने फोन में डाउनलोड करें विजिट lamfy.com फॉर टर्म्स एंड कंडीशंस
ब्रैम्पटन के तुसी तैयार हो क्रिकेट पिच ते जान लई ते आउटडोर यूथ क्रिकेट लीग शामिल हो जाओ जिथे 6 तो 15 साल तक के बच्चे खेल सकते ने दिलचस्प मौसम बहार ते गर्मियां दे सैशन विच खेडो सिखो ते मुकाबला करो मिस ना करियो ते अज ही रजिस्टर करो brampton.ca/cricket ते
ट्रकिंग वाले वीरो ध्यान नाल सुनो ट्रक जिद्दां दा भी चलाउंदे हो मैनुअल जा ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 519-622-0660 या quicktrucklube.com QTL बिकॉज़ वी केयर
अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है
ओ फिर बने भी क्यों ना क्योंकि बेडरूम सेट सोफा सेट मैट्रेसेस डाइनिंग टेबल डेकोरेटिव आइटम्स गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज 142
कैनेडी रोड